ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर क्विक ट्रक ल्यूब
चलो चलिए ताजियां सब्जियां लैन अपने फार्म कैलेडन सब्जी फार्म ते आज ही आओ ते खरीदो स्पेशल डिस्काउंट ते ताजे चप्पन कद्दू किया साग पालक मेथी धनिया टमाटर प्याज हरी मिर्च बैंगन आलू गाजर ते होर दूसरियां सब्जियां ते फल भी इथे सब्जियां ते फलां दे बूटे खाद गार्डनिंग दा समान पॉट्स इंडियन तंदूर अते इंडियन बाईसाइकिल भी मौजूद है होर जानकारी लई विजिट करो कैलेडन सब्जी फार्म 12050 एयरपोर्ट रोड जां फिर कांटेक्ट करो 905-965-3633 That's 905-965-3633
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਿਸੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bowie Drive West Brampton ya call karo 905-450-2828 905-450-2828
परिवार ही सब कुछ है दुनिया भर में अब उनके साथ जुड़ना थोड़ा आसान हो गया है अब जब आप सीआईबीसी ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं और ये सब बिना किसी ट्रांसफर फी के ताकि आप अपने प्यारों को भेज सकें और ज्यादा उनकी मदद करने का यही सही तरीका है सीआईबीसी ग्लोबल मनी ट्रांसफर के साथ परिवार कभी भी दूर नहीं शर्तें और सीआईबीसी फॉरेन एक्सचेंज रेट्स लागू हैं cibc.com/cashpickup पर जाएं
सारे मिलके श्री आनंदपुर साहब जा रहे हैं
सर जी दसवें पिता तो बाद केड़े गुरु सन
आज्ञा पई अकाल की आज्ञा पई अकाल की तबै चलायो पंथ सब सिखन को हुक्म है सब सिखन को हुक्म है
सर जी एक घोड़िया के ऊपर कौन बैठे ने
ये गुरुआ दिया लाडलिया फौजा ने इन्हां नू निहंग सिंह कहंदे ने
ਭਰੋਸਾ ਸਾਹਿਬ ਉੱਤੇ ਜਾਗ ਜਾਣਗੇ ਭਾਗ ਜੋ ਸੁੱਤੇ
ਜਾਗ ਜਾਣਗੇ ਭਾਗ ਜੋ ਸੁੱਤੇ
ਕਰੋ ਭਰੋਸਾ
ਸਾਹਿਬ ਉੱਤੇ
ਜਾਗ ਜਾਣਗੇ
ਭਾਗ ਜੋ ਸੁੱਤੇ
ਕਹਿ ਗਏ ਸਾਧੂ ਸੰਤ ਸਭ ਸਿੱਖਣ ਕੋ ਹੁਕਮ ਹੈ
ਗੁਰੂ ਮਾਨਿਓ ਗ੍ਰੰਥ
ਸਭ ਸਿੱਖਣ ਕੋ ਹੁਕਮ ਹੈ
जी वाहेगुरु जी का खालसा वाहेगुरु जी की फतेह जी ई आवाज 770 AM दे विच तुहाडा स्वागत है प्रोग्राम पॉलिटिक्स पंजाब दे विच ते मैं जी तुहाडा होस्ट ਬਾਬਾ ਜੈਕ ਸਿੰਘ ਤੇ ਸਾਡਾ ਇਹ ਨਵਾਂ ਪ੍ਰੋਗਰਾਮ ਜਿਹੜਾ ਕਿ ਸ਼ਨੀਵਾਰ ਸ਼ਾਮੀ 5 ਤੋਂ 6 ਤੁਸੀਂ ਸੁਣ ਸਕਦੇ ਹੋ 770 AM ਦੇ ਉੱਤੇ ਤੇ ਐਤਵਾਰ ਨੂੰ ਦੁਪਹਿਰੇ 1 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਹ ਪ੍ਰੋਗਰਾਮ ਇਸੇ ਤਰੀਕੇ ਦੇ ਨਾਲ ਚੱਲੇਗਾ। ਸੋ ਅੱਜ ਗੱਲਬਾਤ ਪੰਜਾਬ ਦੇ ਮੁੱਦਿਆਂ ਦੇ ਉੱਤੇ ਹੋਵੇਗੀ, ਪੰਜਾਬ ਦੀ ਰਾਜਨੀਤੀ ਦੇ ਉੱਤੇ ਹੋਵੇਗੀ ਤੇ ਦੇਖਾਂਗੇ ਵੀ ਕੀ ਚੱਲਦਾ ਪਿਆ ਇਸ ਵਕਤ ਪੰਜਾਬ ਦੇ ਵਿੱਚ। ਮੇਰੇ ਨਾਲ ਜੁੜੇ ਹੋਏ ਨੇ ਸੁਖਦੇਵ ਸਿੰਘ ਗਿੱਲ, ਜਿਹੜੇ ਕਿ ਟੋਰਾਂਟੋ ਦੇ ਜਾਣੇ ਪਹਿਚਾਣੇ ਪ੍ਰੋਮੀਨੈਂਟ ਰੇਡੀਓ ਹੋਸਟ ਨੇ, ਉਹ ਵੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਗੇ, ਨਾਲ ਭੁਪਿੰਦਰ ਸਿੰਘ ਜਿਹੜੇ ਨੇ ਉਹ ਜੁੜੇ ਹੋਏ ਨੇ। ਸੋ ਉਹਨਾਂ ਤੋਂ ਉਹਨਾਂ ਤੱਕ ਜਾਣ ਤੋਂ ਪਹਿਲਾਂ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਪਾਂਸਰ ਜਿਹੜੇ ਨੇ ਉਹ ਜ਼ਰੂਰ ਜਿਹੜੇ ਨੇ ਦੱਸਣਾ ਚਾਹੁੰਦਾ ਹਾਂ। ਅਕਾਲ ਟਰੱਕ ਟਿਊਬ, ਜਿਹੜੇ ਕਿ ਟਰੱਕ ਵਾਸ਼ ਓਇਲ ਚੇਂਜ ਅਤੇ ਜਿਨ੍ਹਾਂ ਕੋਲ ਨਿਊ ਐਂਡ ਯੂਜ਼ ਟਾਇਰਸ ਨੇ, 7 ਦਿਨ ਹਫ਼ਤੇ ਦੇ ਖੁੱਲ੍ਹੇ ਹੁੰਦੇ ਨੇ, ਅਤੇ ਤੁਸੀਂ ਉਹਨਾਂ ਕੋਲੋਂ ਟਰੱਕ ਸਰਵਿਸ ਦੇ ਬਾਬਤ ਕੋਈ ਵੀ ਕੰਮ ਹੋਵੇ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ। ਨੰਬਰ ਨੋਟ ਕਰ ਲਓ 905-965-1100। ਨਾਲ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਮਾਲਟਨ ਗੁਰਦੁਆਰਾ ਸਾਹਿਬ ਵੱਲੋਂ ਸਪੋਂਸਰ ਕੀਤਾ ਗਿਆ, ਅਤੇ ਇਸ ਤੋਂ ਇਲਾਵਾ ਸੈਕਸ ਫੋਰ ਜਸਟਿਸ ਜਿਹੜੀ ਕਿ ਮਨੁੱਖੀ ਅਧਿਕਾਰ ਸੰਸਥਾ ਆ, UK ਦੇ ਵਿੱਚ, ਅਮਰੀਕਾ, ਕੈਨੇਡਾ ਦੇ ਵਿੱਚ ਰਜਿਸਟਰਡ ਆ, ਜਿਹੜੀ ਕਿ 18 ਸਪਤੰਬਰ ਨੂੰ ਖਾਲਿਸਤਾਨ ਦੀਆਂ ਵੋਟਾਂ ਟੋਰਾਂਟੋ ਦੇ ਵਿੱਚ ਕਰਵਾਉਣ ਜਾ ਰਹੀ ਆ। ਉਹਨਾਂ ਵੱਲੋਂ ਸਾਡਾ ਇਹ ਪ੍ਰੋਗਰਾਮ ਸਪੋਂਸਰ ਕੀਤਾ ਗਿਆ। ਨਾਲ ਦੀ ਨਾਲ ਫਾਸਟ ਲੈਨ ਟਰੱਕਰਸ, ਤੁਹਾਡੇ ਕੋਲ ਜੌਬ ਨਹੀਂ ਹੈ, ਟਰੱਕ ਦੀ ਜੌਬ ਪਾਲਦੇ ਹੋ, ਪੈਸੇ ਵੱਧ ਬਣਾਉਣੇ ਨੇ, ਤੇ ਤੁਸੀਂ ਫਾਸਟ ਲੈਨ ਟਰੱਕਰਸ ਨਾਲ ਸੰਪਰਕ ਕਰ ਸਕਦੇ ਹੋ, ਉਹਨਾਂ ਨੂੰ ਡਰਾਈਵਰਾਂ ਦੀ ਲੋੜ ਆ। ਨੰਬਰ ਨੋਟ ਕਰ ਲਓ ਜੀ 416-897-5017। ਤੇ ਸਾਡੇ ਅਗਲੇ ਸਪੋਂਸਰ ਨੇ ਟਾਰਗੇਟ ਟਰੱਕ ਸੇਲ ਐਂਡ ਲੀਜ਼ਿੰਗ। ਤੁਹਾਨੂੰ ਟਰੱਕ ਚਾਹੀਦਾ ਜਾਂ ਟਰੱਕ ਤੁਸੀਂ ਲੀਜ਼ ਕਰਨਾ ਆ, ਤੁਹਾਡਾ ਟਰੱਕ ਪੁਰਾਣਾ ਹੋ ਗਿਆ ਜਾਂ ਤੁਸੀਂ ਨਵਾਂ ਲੈਣਾ ਆ, ਸੋ ਟਰੱਕ ਟਾਰਗੇਟ ਟਰੱਕ ਸੇਲ ਐਂਡ ਲੀਜ਼ਿੰਗ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 905-965-8748। ਅਤੇ ਸਾਡੇ ਇਸ ਤੋਂ ਇਲਾਵਾ ਲਾਸਟ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਸਪੋਂਸਰਡ ਨੇ ਨੌਮੀ ਵਾਇਰਲੈਸ ਲਿਮਿਟਡ। ਇਹ ਤੁਹਾਡੀ ਕੋਈ ਵੀ ਫੋਨ, ਟੈਬਲੇਟ, ਕੰਪਿਊਟਰ ਤੁਸੀਂ ਟੁੱਟ ਗਿਆ ਆ, ਤੁਹਾਡਾ ਗਿਰ ਕੇ ਟੁੱਟ ਗਿਆ, ਉਹਨੂੰ ਠੀਕ ਕਰਵਾਉਣਾ ਆ, ਸੈੱਲ ਕਰਨਾ, ਟ੍ਰੇਡ ਕਰਨਾ, ਰਿਪੇਅਰ ਕਰਨਾ, ਅਨਲੋਕ ਕਰਨਾ, ਲੋਕ ਕਰਨਾ, ਕੁਛ ਵੀ ਤੁਹਾਡੇ ਗੈਜਟਸ ਦੇ ਬਾਬਤ ਹੋਵੇ, ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ। ਦੁਬਾਰੇ ਤੁਹਾਡਾ ਫੇਰ ਸਵਾਗਤ ਹੈ ਈ ਆਵਾਜ਼ 770 AM ਪ੍ਰੋਗਰਾਮ ਪੋਲੀਟਿਕਸ ਪੰਜਾਬ ਦੇ ਉੱਤੇ। ਮੈਂ ਤੁਹਾਡਾ ਹੋਸਟ ਜੀ ਬਾਬਾ ਜੈਕ ਸਿੰਘ, ਅਤੇ ਮੈਂ ਸਵਾਗਤ ਕਰਦਾ ਜੀ ਸੁਖਦੇਵ ਸਿੰਘ ਗਿੱਲ ਹੋਣਾ ਦਾ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਕ ਸਿੰਘ ਜੀ, ਤੁਸੀਂ ਟੋਰਾਂਟੋ ਦੇ ਵਿੱਚ ਆ ਕੇ ਅਤੇ ਪੋਲੀਟਿਕਸ ਪੰਜਾਬ 770 AM ਤੋਂ ਸ਼ੁਰੂ ਕੀਤਾ, ਇਸ ਲਈ ਅਸੀਂ ਤੁਹਾਨੂੰ ਵੈਲਕਮ ਵੀ ਕਹਿੰਦੇ ਹਾਂ। ਹਾਂਜੀ, ਕਿਉਂਕਿ ਜਦੋਂ ਪੋਲੀਟਿਕਸ ਪੰਜਾਬ ਦੀ ਗੱਲ ਚੱਲਦੀ ਆ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਚੱਲਦੀ ਆ, ਹੱਕ, ਸੱਚ, ਇਨਸਾਫ, ਆਜ਼ਾਦੀ ਦੀ ਗੱਲ ਚੱਲਦੀ ਹੈ, ਤਾਂ ਫਿਰ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕਰਨ ਦਾ ਫਰਜ਼ ਵੀ ਬਣ ਜਾਂਦਾ ਹੈ। ਇਹ ਠੀਕ ਹੈ, ਵਿਚਾਰ ਵੱਖੋ ਵੱਖਰੇ ਹੋ ਸਕਦੇ ਨੇ, ਪਰ ਜਿਹੜਾ ਗੁਲਾਮੀ ਦਾ ਸੰਤਾਪ ਪੰਜਾਬ ਦੇ ਲੋਕ ਹੰਢਾ ਰਹੇ ਨੇ, ਕਿਉਂਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਾ ਹੋਣ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਹੈ। ਸੋ ਪੋਲੀਟਿਕਸ ਪੰਜਾਬ ਨੂੰ ਅਸੀਂ ਵੈਲਕਮ ਕਹਿੰਦੇ ਹਾਂ, ਅਸੀਂ ਵੈਲਕਮ ਕਹਿੰਦੇ ਹਾਂ ਹਰ ਉਸ ਬੰਦੇ ਨੂੰ, ਉਸ ਵਿਅਕਤੀ ਨੂੰ, ਉਸ ਸ਼ਖਸੀਅਤ ਨੂੰ, ਉਹਨਾਂ ਲੋਕਾਂ ਨੂੰ, ਉਸ ਕਲਮ ਨੂੰ, ਉਸ ਹੋਸਟ ਨੂੰ, ਹਾਂਜੀ, ਅਤੇ ਜਿਹੜੇ ਵੀ ਲੀਡਰ ਸਾਹਿਬਾਨ ਨੇ, ਤਾਂ ਕਿ ਜਿਹੜੀ ਪੰਜਾਬ ਦੀ ਗੱਲ ਆ, ਪੰਜਾਬ ਦੇ ਹੱਕ ਦੀ ਗੱਲ ਆ, ਪੰਜਾਬ ਦੇ ਹਿੱਤਾਂ ਦੀ ਗੱਲ ਆ, ਉਹ ਹੋ ਸਕੇ। ਹਾਂਜੀ, ਅਤੇ ਬਹੁਤ ਧੰਨਵਾਦ, ਅਤੇ 770 AM ਦਾ ਵੀ, ਤੁਹਾਡਾ ਵੀ, ਪੋਲੀਟਿਕਸ ਪੰਜਾਬ ਦਾ ਵੀ। ਸੋ ਵੈਲਕਮ ਅਗੇਨ, ਅਤੇ ਢਿੱਲੋਂ ਸਾਹਿਬ ਵੀ ਸਾਡੇ ਨਾਲ
ਜੀ। ਢਿੱਲੋਂ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਵੀ ਫਤਿਹ ਸਾਂਝੀ ਕਰ ਲਓ
ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸੁਖਦੇਵ ਸਿੰਘ ਗਿੱਲ ਹੋਣਾ ਨੇ ਬੜੀ ਸੋਹਣੀ ਗੱਲਬਾਤ ਕੀਤੀ ਆ, ਆਜ਼ਾਦੀ ਅਤੇ ਗੁਲਾਮੀ ਦੀ ਗੱਲਬਾਤ ਕੀਤੀ ਆ। ਜਦੋਂ UN ਦਾ ਚਾਰਟਰ ਇੱਕ ਹੋਂਦ ਵਿੱਚ ਆਉਂਦਾ ਹੈ, ਵਰਲਡ ਵਾਰ 2 ਤੋਂ ਬਾਅਦ UN ਦੀ ਜਿਹੜੀ ਆ ਸਥਾਪਨਾ ਹੁੰਦੀ ਆ, ਅਸਲ ਦੇ ਵਿੱਚ UN ਦੀ ਸਥਾਪਨਾ ਦਾ ਜਿਹੜਾ ਮੁੱਖ ਕਾਰਨ ਸੀ ਉਹ ਇਹ ਸੀਗਾ ਵੀ ਉਦੋਂ ਨੇਸ਼ਨਸ ਆਪਣੇ ਆਪ ਦੇ ਵਿੱਚ ਕਮਿਊਨੀਕੇਟ ਨਹੀਂ ਸੀ ਕਰਦੀਆਂ, ਨੇਸ਼ਨਸ ਦਾ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਕੋਈ ਰਾਬਤਾ ਨਹੀਂ ਸੀ। ਸੋ ਉਸ ਰਾਬਤਾ ਨਾ ਹੋਣ ਕਰਕੇ ਬੇਭਰੋਸੇਯੋਗਤਾ ਇੱਕ ਦੂਜੇ 'ਚ ਵੱਧਦੀ ਸੀ, ਜਿਹੜੀ ਕਿ ਛੋਟੀ ਛੋਟੀ ਗੱਲ ਦੋ ਉੱਤੋਂ ਜਿਹੜੀਆਂ ਨੇ ਜੰਗਾਂ ਲੱਗ ਜਾਂਦੀਆਂ।
ਹਾਂਜੀ ਹਾਂਜੀ,
ਜਦੋਂ ਅਸੀਂ ਵਰਲਡ ਵਾਰ 1 ਦੀ ਗੱਲ ਵੀ ਕਰਦੇ ਹਾਂ, ਵਰਲਡ ਵਾਰ 1 ਜਿਹੜਾ ਯੂਰਪ 'ਚੋਂ ਇੱਕ ਪੋਲੀਟੀਕਲ ਅਸੈਸੀਨੇਸ਼ਨ ਤੋਂ ਸ਼ੁਰੂ ਹੁੰਦੀ ਆ ਲੜਾਈ, ਅਤੇ ਉਹ ਇੱਕ ਪੋਲੀਟੀਕਲ ਅਸੈਸੀਨੇਸ਼ਨ ਤੋਂ ਬਾਅਦ ਉਹ ਵਰਲਡ ਵਾਰ 1 ਦਾ ਰੂਪ ਧਾਰਨ ਕਰ ਗਈ।
ਬਿਲਕੁਲ ਬਿਲਕੁਲ,
ਕੰਟਰੀ ਆਪਸ 'ਚ ਗੱਲਬਾਤ ਨਹੀਂ ਸੀ ਕਰਦੀਆਂ। ਫਿਰ ਜਦੋਂ UN ਬਣੀ ਆ ਵੀ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਲਿਆ ਕੇ ਪ੍ਰੋਬਲਮ ਡਿਸਕਸ ਕੀਤੀਆਂ ਜਾਣ, ਹੱਲ ਕੱਢੇ ਜਾਣ, ਸੋ ਉਦੋਂ ਆਰਟੀਕਲ ਇੱਕ ਲਿਖਿਆ ਗਿਆ ਯੂ ਐਨ ਦਾ, ਜਿਹਨੂੰ ਕਹਿੰਦੇ ਹਾਂ ਜੀ ਚੈਪਟਰ ਵਨ, ਜਿਹਦੇ 'ਚ ਕਿਹਾ ਗਿਆ ਵੀ ਆਲ ਪੀਪਲ ਹੈਵ ਦੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ।
ਹਾਂਜੀ,
ਕਿਉਂਕਿ ਦੁਨੀਆਂ ਦੇ ਵਿੱਚ ਲੰਮਾ ਸਮਾਂ ਜਿਹੜਾ ਲੜਾਈ ਜਿਹੜੀ ਹਰ ਖਿੱਤੇ 'ਚ ਕਦੇ ਨਾ ਕਦੇ ਕਿਤੇ ਨਾ ਕਿਤੇ ਹੁੰਦੀ ਰਹਿੰਦੀ ਆ, ਕਦੇ ਵੀ ਦੁਨੀਆਂ ਦੇ ਉੱਤੇ ਸ਼ਾਂਤੀ ਜਿਹੜੀ ਆ
ਕਦੇ ਨਹੀਂ। ਉਹ ਤਾਂ ਅੱਜ ਵੀ ਹੋ ਰਹੀ ਹੈ ਜੀ, ਜੇ ਆਪਾਂ ਯੂਕਰੇਨ ਦੀ ਗੱਲ ਕਰ ਲਈਏ, ਤਾਇਵਾਨ ਦੀ ਗੱਲ ਕਰ ਲਈਏ, ਇਹਦੇ 'ਤੇ ਵੀ ਆਪਾਂ ਗੱਲਬਾਤ ਕਰਾਂਗੇ। ਜਦੋਂ ਕਿਤੇ ਦੁਨੀਆਂ ਭਰ ਦੇ ਵਿੱਚ ਜਿਵੇਂ ਫਸਟ ਵਰਲਡ ਵਾਰ ਦੀ ਗੱਲ ਕੀਤੀ ਆ, ਸੈਕੰਡ ਵਰਲਡ ਵਾਰ ਦੀ ਗੱਲ ਕੀਤੀ ਆ, ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨ ਹੋਂਦ ਵਿੱਚ ਆਉਂਦਾ, ਪਰ ਅਫਸੋਸ ਗੱਲ ਮੁੜ ਕੇ ਆਪਣੀ ਫਿਰ ਉੱਥੇ ਆਉਂਦੀ। ਹਾਂਜੀ, ਕਿਉਂਕਿ ਜਦੋਂ ਦੇਸ਼ ਬਣ ਰਹੇ ਸੀ, ਜਦੋਂ ਸਾਡਾ ਮੌਕਾ ਸੀ, ਅਸੀਂ ਇੱਕ ਆਜ਼ਾਦ ਖਿੱਤੇ ਦੇ ਮਾਲਕ ਸੀ, ਉਦੋਂ ਸਾਨੂੰ ਸਾਡੇ ਲੀਡਰਾਂ ਦੀ ਗਲਤੀ ਨਾਲ ਜਾਂ ਕਿਸੇ ਕਾਰਨ, ਕੋਈ ਕਾਰਨ ਵੀ ਹੋ ਸਕਦੇ ਨੇ, ਜਦੋਂ ਸਾਡੇ ਸਾਨੂੰ ਮਿਲ ਸਕਦਾ ਸੀ ਉਦੋਂ ਅਸੀਂ ਕਿਉਂ ਨਹੀਂ ਲਿਆ। ਸਵਾਲ ਹੁਣ ਇਹ ਹੁਣ ਵੀ ਹੋ ਸਕਦਾ, ਜਦੋਂ ਹੁਣ ਮਿਲ ਸਕਦਾ ਹੁਣ ਅਸੀਂ ਕਿਉਂ ਨਹੀਂ ਤਿਆਰ ਹੈਗੇ। ਪਿੱਛੇ ਜਦੋਂ ਆਪਣੇ ਨੈਂਸੀ ਪਲੋਸੀ ਤਾਇਵਾਨ 'ਚ ਗਏ, ਉਦੋਂ ਮੇਰੇ ਖਿਆਲ 'ਚ ਇੱਕ ਦਿਨ ਹੀ ਬਾਅਦ ਜਾਂ ਸੇਮ ਡੇ ਯੂਨਾਈਟਿਡ ਨੇਸ਼ਨ ਦੇ ਮੁਖੀ ਦਾ ਬਿਆਨ ਆਉਂਦਾ ਵੀ ਇੱਕ ਮਿਸਕੈਲਕੂਲੇਸ਼ਨ, ਸਾਨੂੰ ਨਿਊਕਲੀਅਰ ਵਾਰ ਜਾਂ ਸਾਨੂੰ ਨਿਊਕਲੀਅਰ ਦਾ ਚਲੋ ਸਾਹ ਲੈਣਾ ਪੈ ਸਕਦਾ, ਵੀ ਕੋਈ ਨਾ ਕੋਈ ਹੋ ਸਕਦਾ। ਗੱਲ ਉੱਥੇ ਹੀ ਹੈ ਨਾ, ਉਸ ਸਮੇਂ ਤੋਂ ਬਾਅਦ ਕਿੰਨੇ ਦੇਸ਼ ਹੋਂਦ ਵਿੱਚ ਆਏ ਨੇ ਅਤੇ ਹੋਰ ਵੀ ਆਉਣਗੇ।
ਜੀ ਬਿਲਕੁਲ ਸੁਖਦੇਵ ਸਿੰਘ, ਜਿਹੜੀ ਤੁਸੀਂ ਗੱਲ ਕਰਦੇ ਹੋ 100% ਰਾਈਟ ਆ, ਪਰ ਜਦੋਂ ਮੈਂ ਗੱਲ ਕਰ ਰਿਹਾ ਸੀ ਵੀ ਯੂਐਨ ਦੇ ਵਿੱਚ ਆਰਟੀਕਲ ਵੱਲ ਲਿਖਣ ਦਾ ਕਾਰਨ, ਜਿਹਦੇ 'ਚ ਕਿਹਾ ਗਿਆ ਵੀ ਲੋਕਾਂ ਨੂੰ ਕਿਹਾ ਵੀ ਆਲ ਪੀਪਲ ਹੈਵ ਦੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ,
ਬਿਲਕੁਲ
ਸਾਰਿਆਂ ਲੋਕਾਂ ਨੂੰ ਖੁਦ ਮੁਖਤਿਆਰੀ ਦਾ ਹੱਕ ਆ। ਉਹ ਕਾਰਨ ਕੀ ਸੀ ਆਰਟੀਕਲ 1 ਬਣਨ ਦਾ? ਉਹ ਕਾਰਨ ਇਹ ਸੀ ਵੀ ਜਿੱਥੇ ਵੀ ਕੋਈ ਪੋਲੀਟੀਕਲ ਸਟੇਟਸ ਨੂੰ ਲੈ ਕੇ ਕੋਈ ਕਨਫਲਿਕਟ ਹੈ ਤੇ ਸਰਕਾਰਾਂ ਜਾਂ ਉੱਥੇ ਦੇ ਲੋਕ ਵਾਇਲੈਂਸ ਵਾਲੇ ਪਾਸੇ ਨਾ ਜਾਣ ਤੇ ਉਸ ਨੂੰ ਕਾਨੂੰਨਾਂ ਦੇ ਦਾਇਰੇ ਦੇ ਵਿੱਚ ਰਹਿ ਕੇ ਰਿਜ਼ੋਲਵ ਕਰਨ ਦੀ ਗੱਲ ਕੀਤੀ ਗਈ।
ਬਿਲਕੁਲ ਜੀ, ਉਹਨਾਂ ਨੂੰ ਹੋਣੀ ਚਾਹੀਦੀ, ਪਰ ਅਫਸੋਸ ਇਸ ਗੱਲ ਦਾ ਜਦੋਂ ਅਸੀਂ ਭਾਰਤ ਵਰਗੇ ਦੇਸ਼ ਦੀ ਗੱਲ ਕਰਦੇ ਹਾਂ, ਰਾਈਟ, ਜਿੱਥੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਕੀ ਲੋਕਾਂ ਨੂੰ ਦੇਣਾ, ਜਿਹੜੇ ਮਾੜੇ ਮੋਟੇ ਅਧਿਕਾਰ ਸਨ ਵੀ ਜਾਂ ਹੈ ਵੀ, ਹੁਣ ਆਪਾਂ ਕਹਿੰਦੇ ਸਾਨੂੰ ਜੀ ਉੱਥੇ ਲੋਕ ਰਹਿ ਸਕਦੇ ਨੇ, ਸਿਸਟਮ ਵਿੱਚ ਰਹਿ ਸਕਦੇ ਨੇ, ਕਸ਼ਮੀਰ ਕੋਲ ਜਿਹੜੀ ਸੀਗੀ ਧਾਰਾ 370 ਖੋ ਕੇ, ਹਾਂਜੀ ਆਰਟੀਕਲ 370 ਆਪਾਂ ਗੱਲ ਕਰਦੇ ਹਾਂ, ਉਹ ਵੀ ਹੋ ਗਿਆ, ਪਰ ਹਾਂਜੀ ਥੋੜ੍ਹੀ ਗੱਲ ਹੋਰ ਤੁਰੋ
ਜੀ। ਬਿਲਕੁਲ, ਸੋ ਉਸ ਵੇਲੇ ਯੂਐਨ ਦੀ ਕਾਇਮੀ ਦਾ ਕਾਰਨ ਵੀ ਇਹ ਸੀ ਵੀ ਭਾਈ ਜੰਗਾਂ ਨੂੰ ਕਿਸ ਤਰੀਕੇ ਨਾਲ ਮਿਨੀਮਾਈਜ਼ ਕੀਤਾ ਜਾਵੇ ਤੇ ਘਟਾਇਆ ਜਾਵੇ ਤੇ ਬਹਿ ਕੇ ਗੱਲ ਟੇਬਲ ਤੇ ਮੁਕਾਈ ਜਾਵੇ।
ਬਿਲਕੁਲ ਬਿਲਕੁਲ,
ਸੋ ਉਸ ਦਾ ਕਿਤੇ ਨਾ ਕਿਤੇ ਦੁਨੀਆਂ ਦੇ ਉੱਤੇ ਲੋਕਾਂ ਨੇ ਉਸ ਦਾ ਇਸਤੇਮਾਲ ਵੀ ਕੀਤਾ। ਅੱਜ ਵੀ ਜਦੋਂ ਹਰ ਇੱਕ ਤਰੀਕੇ ਦੇ ਨਾਲ ਕੰਟਰੀਜ਼, ਜਿਵੇਂ ਆਪਾਂ ਕੁਰਦਿਸਤਾਨ ਦੀ ਗੱਲ ਦੇਖਦੇ ਹਾਂ, ਕੁਰਦਿਸਤਾਨ ਕੋਲ ਆਪਣੇ ਤੇਲ ਦੇ ਖੂਹ ਵੀ ਨੇ, ਉਹਨਾਂ ਕੋਲ ਆਪਣੀ ਸਰਕਾਰ ਵੀ ਆ, ਉਹਨਾਂ ਕੋਲ ਆਪਣੇ ਟੈਂਕ ਵੀ ਨੇ, ਤੋਪਾਂ ਵੀ ਨੇ, ਬੈਂਕ ਵੀ ਨੇ, ਕਾਲਜ ਵੀ ਨੇ, ਸਾਰਾ ਕੁਛ, ਮੌਜੂਦਾ ਸਰਕਾਰ ਵੀ ਉਹਨਾਂ ਦੀ ਆਪਣੀ ਲੋਇਲ ਟੂ ਦਾ ਰੀਜਨ ਆ। ਉਹਨਾਂ ਨੇ ਵੀ ਆਖਿਰਕਾਰ ਫਿਰ ਜਿਹੜਾ ਆਰਟੀਕਲ 1 ਦਾ ਇਸਤੇਮਾਲ ਕੀਤਾ ਵੀ ਉਦੋਂ ਤੱਕ ਕੋਈ ਵੀ ਜਿਹੜਾ ਲਿਆ ਡਿਸੀਜਨ ਕਾਮਯਾਬ ਨਹੀਂ ਹੋਣਾ ਜਦ ਤੱਕ ਤੁਸੀਂ ਲੋਕਾਂ ਨੂੰ, ਦੁਨੀਆਂ ਦੀ ਕਮਿਊਨਿਟੀ ਨੂੰ ਆਪਣੇ ਨਾਲ ਨਹੀਂ ਰਲਾਉਂਦੇ।
ਬਿਲਕੁਲ,
2017 'ਚ ਉਹ ਆਪਣਾ ਇੱਕ ਗੈਰ ਸਰਕਾਰੀ ਰੈਫਰੈਂਡਮ ਕਰਵਾਉਂਦੇ ਨੇ। ਸੇਮ ਥਿੰਗ ਕਤਲੂਨੀਆ ਵੀ ਇਸੇ ਰਾਹ ਦੇ ਉੱਤੇ ਆ। ਕਤਲੂਨੀਆ ਨੇ ਵੀ ਆਪਣੀ ਜਿਹੜੀ ਗੱਲ ਆ ਰੱਖਣ ਦੀ, ਇਨਸਟੈਡ ਆਫ ਵਾਇਲੈਂਸ ਨੂੰ ਪ੍ਰਮੋਟ ਕਰੋ, ਵਾਇਲੈਂਸ ਨੂੰ ਪ੍ਰਵੋਕ ਕਰੋ, ਉਸ ਨੂੰ ਉਹਨਾਂ ਨੇ ਦਰਕਿਨਾਰ ਕਰਕੇ ਕਿਹਾ ਜੀ ਅਸੀਂ ਆਪਣੀ ਗੱਲ ਕਾਨੂੰਨ ਦੇ ਦਾਇਰੇ ਦੇ ਵਿੱਚ ਹੋ ਕੇ ਰੱਖਾਂਗੇ, ਆਰਟੀਕਲ 1 ਦੇ ਥੱਲੇ। ਦੁਨੀਆਂ ਨੇ ਸਲਾਹਿਆ
ਵੀ ਜੀ।
ਅੱਜ ਵੀ ਜਦੋਂ ਅਸੀਂ ਸਕਾਟਲੈਂਡ ਦੀ ਗੱਲ ਕਰਦੇ ਹਾਂ, ਸਕਾਟਲੈਂਡ ਨੇ ਵੀ ਜਿਹੜਾ ਆ ਵਾਇਲੈਂਸ ਨੂੰ ਛੱਡ ਕੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ,
ਤੇ ਉਹਨਾਂ ਨੇ ਅਗਲੇ ਸਾਲ ਰੈਫਰੈਂਡਮ ਕਰਵਾਉਣ ਦੀ ਗੱਲ ਵੀ ਕੀਤੀ ਹੈ, ਕਿਉਂਕਿ EU ਦੇ ਜਦੋਂ ਕੱਲ ਸੈਪਰੇਟ ਹੁੰਦਾ UK, ਉਸ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਹੁਣ ਉਹਨਾਂ ਕੋਲ ਵਧੀਆ ਮੌਕਾ। ਇਸ ਤਰ੍ਹਾਂ ਸਾਡੇ ਕੈਨੇਡਾ ਦੇ ਵਿੱਚ 1995 ਵਿੱਚ ਰੈਫਰੈਂਡਮ ਹੋਇਆ ਸੀ, ਥੋੜੇ ਜਿਹੇ ਫਰਕ ਦੇ ਨਾਲ, ਜਿਹੜਾ ਉਹ ਕਿਊਬਕ ਵਾਲੇ ਇੱਕ ਵੱਖਰਾ ਦੇਸ਼ ਬਣਾਉਣ ਤੋਂ ਖੁੰਝ ਗਏ।
ਜੀ, ਆਪਣੇ ਨਾਲ ਭੁਪਿੰਦਰ ਸਿੰਘ ਮੇਰੇ ਖਿਆਲ
ਚੱਲ ਰਿਹਾ ਸੀ, ਤੁਸੀਂ ਵੀ ਕਰੋ
ਬਿਲਕੁਲ ਠੀਕ ਹੈ ਗੱਲ ਤੁਹਾਡੀ। ਜਿਹੜੀ ਤੁਸੀਂ ਭਾਜੀ ਗੱਲ ਕਰ ਰਹੇ ਸੀਗੇ ਜਦੋਂ ਫਸਟ ਵਰਲਡ ਵਾਰ ਦੀ ਜਿਹੜੀ ਇੱਕ ਰਾਜੇ ਦੀ ਅਸੈਸੀਨੇਸ਼ਨ ਤੋਂ ਬਾਅਦ ਮੇਰੇ ਕੋਲ ਬਾਲਕਨ ਸੀ, ਯੂਗੋਸਲਾਵੀਆ ਦਾ ਇਲਾਕਾ ਸੀ, ਉਹਦੇ ਵਿੱਚ ਹੋਈ ਸੀ, ਆਸਟਰੀਅਨ ਮੇਰੇ ਕੋਲ ਕਿੰਗ ਸੀਗਾ ਉਹ। ਜਿਹੜੀ ਤੁਸੀਂ ਕੀਤੀ ਕੋਨਫਲਿਕਟ ਨੂੰ ਅਵੋਇਡ ਕਰਨ ਦੇ ਲਈ ਤਾਂ ਕਿ ਕਮਿਊਨੀਕੇਸ਼ਨ ਜ਼ਰੂਰ ਸ਼ੁਰੂ ਰਹੇ, ਲੀਗ ਆਫ ਨੇਸ਼ਨਸ ਉਦੋਂ ਬਣਿਆ ਜਿਹੜਾ ਫੇਲ ਹੋਇਆ ਕੋਨਫਲਿਕਟ ਨੂੰ, ਕਿਉਂਕਿ 1939-38 'ਚ ਜਦੋਂ ਜਿਹੜੀ ਜਰਮਨੀ ਨੇ ਦੁਬਾਰਾ ਕੋਨਫਲਿਕਟ ਫੇਰ ਸ਼ੁਰੂ ਹੋਇਆ, ਸੋ ਉਸ ਤੋਂ ਬਾਅਦ ਫਿਰ UN ਜਿਹੜੀ ਆ ਹੋਂਦ ਵਿੱਚ ਆਈ ਆ ਲੀਗ ਆਫ ਨੇਸ਼ਨ ਨੂੰ ਖਤਮ ਕਰਕੇ, ਕਿਉਂਕਿ ਇਹਨਾਂ ਨੇ ਸੋਚਿਆ ਵੀ ਇਹ ਕੋਨਫਲਿਕਟ ਅਵੋਇਡ ਨਹੀਂ ਹੋਇਆ। ਹੁਣ ਜਿਹੜੀ ਤੁਸੀਂ ਆਰਟੀਕਲ 1 ਦੀ ਵੀ ਗੱਲ ਕੀਤੀ ਆ, ਜਿਹੜਾ ਬੇਸਿਸ ਆ ਵੀ ਕੋਨਫਲਿਕਟ ਜਿਹੜਾ ਨੇਸ਼ਨਸ ਦੇ ਵਿੱਚ ਆ ਉਹਦੇ ਵਿੱਚ ਕਿੱਦਾਂ ਉਹਨੂੰ ਸੋਲਵ ਕਰਨਾ, ਉਹਦੇ ਵਿੱਚ ਹੀ ਇੱਕ ਜਿਹੜਾ ਇਹ ਜਿਹੜਾ ਤੁਸੀਂ ਕਿਹਾ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਇਹ ਨੋਨ ਵਾਇਲੈਂਟ ਮੈਥਡ ਸੀਗਾ ਇਹਨਾਂ ਨੇ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਪਰ ਸੋਚਣ ਵਾਲੀ ਗੱਲ ਹੈ ਵੀ ਉਸ ਤੋਂ ਬਾਅਦ ਹੀ ਇਕਦਮ ਕੋਰੀਅਨ ਕੌਨਫਲਿਕਟ ਵੀ ਹੋਇਆ, ਪਰ ਕੌਨਫਲਿਕਟ ਨੂੰ ਟੋਟਲ ਤਾਂ ਨਹੀਂ ਕਰ ਸਕਿਆ ਉਹ, ਪਰ ਉਹਨਾਂ ਨੇ ਇੱਕ ਰਾਹ ਦੱਸਿਆ ਸਾਨੂੰ ਕਿ ਜੇ ਜਿਹਦੇ ਨਾਲ ਕੌਨਫਲਿਕਟ ਨੂੰ ਅਵੋਇਡ ਕੀਤਾ ਜਾਵੇ ਉਹ ਸੀਗਾ ਜਿਹੜੇ ਜਿੱਥੇ ਵੀ ਕਿਸੇ ਵੀ ਨੇਸ਼ਨਸ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਆ ਉਹ ਸੈਲਫ ਡਿਟਰਮੀਨੇਸ਼ਨ ਦਾ ਟੂਲ ਜਿਹੜਾ ਯੂਜ਼ ਕਰਨ। ਹੁਣ ਜਿਹੜੇ ਸਾਡੇ ਭਰਾ ਕਹਿ ਦਿੰਦੇ ਆ ਵੀ ਇਹ ਇੱਦਾਂ ਕਿੱਦਾਂ ਬਣ ਜੂਗਾ, ਉਹਨਾਂ ਨੂੰ ਉਹ ਜ਼ਰੂਰ ਆਰਟੀਕਲ 1 ਪੜ੍ਹਨਾ ਚਾਹੀਦਾ ਕਿ ਇਹ ਬਣਦਾ ਹੀ ਇੱਦਾਂ ਆ। ਇੱਥੇ ਤੱਕ ਕਿ ਸੈਪਟੈਂਬਰ ਦੇ ਵਿੱਚ ਖੈਰੋਸਾਨ ਅਤੇ ਜ਼ਪਰੇਸ਼ੀਆ ਦੇ ਵਿੱਚ ਰਸ਼ੀਆ ਵੀ ਰੈਫਰੈਂਡਮ ਕਰਾਉਣ ਲੱਗਾ ਇੱਧਰਲੇ ਪਾਸੇ ਯੂਕਰੇਨ ਦੇ, ਆਲਦੋ ਸੁਪੀਰੀਅਰ ਨਮੈਰੀਕਲੀ ਅਤੇ ਵੈਪਨ ਵਾਈਜ਼ ਉਹ ਬਹੁਤ ਜ਼ਿਆਦਾ ਸੁਪੀਰੀਅਰ ਨੇ ਯੂਕਰੇਨ ਤੋਂ, ਲੇਕਿਨ ਉੱਥੇ ਵੀ ਰੈਫਰੈਂਡਮ ਦੀ ਗੱਲ ਹੀ, ਈਵਨ ਕ੍ਰੀਮੀਆ ਦਾ ਵੀ ਤੁਸੀਂ ਫੋਰ ਦੈਟ ਮੈਟਰ ਸਿੱਕਮ ਦਾ ਵੀ ਦੇਖ ਲਓ। ਸੋ ਜਿਹੜਾ ਇੰਟਰਨੈਸ਼ਨਲ ਮੈਥਡ ਐਕਸੈਪਟੇਬਲ ਆ ਜਿਹੜਾ ਨੇਸ਼ਨਸ ਦੇ ਵਿੱਚ ਉਹ ਰੈਫਰੈਂਡਮ ਹੀ ਆ, ਸੋ ਇਹਦੇ 'ਚ ਕੋਈ ਸ਼ੱਕ ਨਹੀਂ
ਜੀ। ਬਿਲਕੁਲ ਜੀ, ਸੋ ਮੇਰੇ ਖਿਆਲ ਦੇ ਵਿੱਚ ਸਾਡੇ ਲਿਸਨਰ ਜਿਹੜੇ ਨੇ ਉਹ ਸੋਚਦੇ ਹੋਣਗੇ ਇਹ ਗੱਲਬਾਤ ਅੱਜ ਅਸੀਂ ਇਸ ਮਸਲੇ 'ਤੇ ਕਿਉਂ ਕਰ ਰਹੇ ਹਾਂ, ਕਿਉਂਕਿ ਸਾਡੀ ਇਸ ਇੱਕ ਘੰਟੇ ਦੇ ਪ੍ਰੋਗਰਾਮ ਦੇ ਵਿੱਚ ਇਹ ਖਾਸ ਮੁੱਦਾ ਵੀ ਆ, ਕਿਉਂਕਿ 18 ਸਪਤੰਬਰ ਨੂੰ ਟੋਰਾਂਟੋ ਦੇ ਵਿੱਚ ਜਿਹੜੀਆਂ ਨੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਨੇ ਉਹ ਪੈਣ ਜਾ ਰਹੀਆਂ ਨੇ। ਮਨੁੱਖੀ ਅਧਿਕਾਰ ਸੰਸਥਾ ਜਿਸ ਦੇ ਉੱਤੇ ਭਾਰਤ ਨੇ ਪਾਬੰਦੀ ਲਗਾਈ ਹੋਈ ਆ, ਉਹਨਾਂ ਵੱਲੋਂ ਰੈਫਰੈਂਡਮ ਦੀ ਸ਼ੁਰੂਆਤ ਕੁਝ ਸਾਲ ਪਹਿਲਾਂ ਕੀਤੀ ਗਈ, 2020 'ਚ ਵੋਟਾਂ ਪੈਣੀਆਂ ਸੀ, ਪਰ ਕੋਵਿਡ ਦੇ ਚੱਲਦਿਆਂ ਉਹ ਸਾਲ ਡੇਢ ਸਾਲ ਜਿਹੜਾ ਆ ਲੋਕਡਾਊਨ 'ਚ ਲੱਗਾ, ਅਤੇ ਅਕਤੂਬਰ 2021 ਆਉਂਦਿਆਂ ਉਹਨਾਂ ਨੇ ਆਪਣਾ ਆਗਾਜ਼ ਜਿਹੜਾ ਲੰਡਨ ਦੀ ਧਰਤੀ ਤੋਂ ਕੀਤਾ ਅਤੇ ਉੱਥੇ ਵੋਟਾਂ ਪੈਂਦੀਆਂ ਸਾਰੀ ਦੁਨੀਆ ਨੇ ਦੇਖੀਆਂ। ਸੋ ਲੰਡਨ, UK, ਸਵਿਟਜ਼ਰਲੈਂਡ ਅਤੇ ਇਟਲੀ ਦਾ ਪੜਾਅ ਮੁਕਾਉਣ ਤੋਂ ਬਾਅਦ ਹੁਣ ਜਿਹੜਾ ਪੰਜਾਬ ਦੇ ਪੋਲੀਟੀਕਲ ਸਟੇਟਸ ਨੂੰ ਲੈ ਕੇ ਵੋਟਿੰਗ ਦਾ ਇੱਕ ਪ੍ਰੋਸੈਸ ਆ, ਸੋ ਉਹ ਜਿਹੜੀ ਆ ਪ੍ਰਕਿਰਿਆ ਹੁਣ ਕੈਨੇਡਾ ਦੀ ਧਰਤੀ ਦੇ ਉੱਤੇ ਆ, ਅਤੇ ਪਹਿਲਾ ਪੜਾਅ ਉਹਦਾ 18 ਸਤੰਬਰ ਨੂੰ ਟੋਰਾਂਟੋ ਏਰੀਏ ਦੇ ਵਿੱਚ ਆ। ਉਸ ਦੀ ਜਿਹੜੀ ਵੋਟਿੰਗ ਸੈਂਟਰ ਦੀ ਲੋਕੇਸ਼ਨ ਆ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਂਝੀ ਕਰਨਗੇ। ਸੋ ਜਿੰਨੇ ਸਾਡੇ ਲਿਸਨਰਸ ਨੇ ਪੰਜਾਬੀ ਸੁਣਦੇ ਨੇ ਬੋਲਦੇ ਨੇ ਪੰਜਾਬ ਦੇ ਇੰਡੀਜਨਸ ਲੋਕ ਨੇ, ਉਹਨਾਂ ਨੂੰ ਅਸੀਂ ਵਾਰ ਵਾਰ ਕਹਿੰਦੇ ਹਾਂ ਵੀ ਵੈਦਰ ਯੂਅਰ ਪੋਲੀਟੀਕਲ ਓਪੀਨੀਅਨ ਇਜ਼ ਵਿਦ ਯੈਸ ਔਰ ਨੋ, ਰਿਗਾਰਡਲੈਸ ਯੂਅਰ ਮਤਲਬ ਤੁਹਾਡਾ ਕੋਈ ਵੀ ਡਿਸੀਜਨ ਆ, ਤੁਹਾਡਾ ਇਹ ਰਾਈਟ ਬਣਦਾ ਵੀ ਤੁਸੀਂ ਆਪਣੀ ਵੋਟ ਕਰੋ, ਤੁਸੀਂ ਇਸ ਵਿਚਾਰਧਾਰਾ ਨਾਲ ਸਹਿਮਤ ਹੋ, ਤੁਸੀਂ ਹਾਂ 'ਚ ਵੋਟ ਪਾਓ, ਤੁਸੀਂ ਇਸ ਵਿਚਾਰਧਾਰਾ ਦੇ ਖਿਲਾਫ਼ ਹੋ, ਤੁਸੀਂ ਵੱਧ ਤੋਂ ਵੱਧ ਵੋਟਾਂ ਨਾ 'ਚ ਜਿਹੜੀਆਂ ਉਹ ਪਵਾਓ, ਇਹ ਤੁਹਾਡਾ ਹੱਕ ਆ। ਇਹ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਕੈਨੇਡਾ ਦਾ ਕਾਨੂੰਨ, ਯੂਰਪੀਅਨ ਯੂਨੀਅਨ ਦਾ ਕਾਨੂੰਨ, UN ਦਾ ਕਾਨੂੰਨ ਤੁਹਾਨੂੰ ਹੱਕ ਦਿੰਦਾ ਵੋਟ ਪਾਉਣ ਤੋਂ। ਪਰ ਇਹਦੇ ਨਾਲ ਨਾਲ ਜਿੱਦਾਂ ਆਪਾਂ ਇਸ ਚੈਨਲ ਦੇ ਉੱਤੇ ਵੀ ਬੈਠੇ ਹਾਂ, ਨਾਲ ਨਾਲ ਸਾਰਿਆਂ ਦੀ ਓਪੀਨੀਅਨ ਜਿਹੜੀ ਆ ਲੋਕਾਂ ਤੱਕ ਦੱਸਣੀ ਬੜੀ ਜ਼ਰੂਰੀ ਆ। ਸਰਕਾਰ ਦਾ ਇਸ ਪੋਲੀਟੀਕਲ ਪ੍ਰੋਸੈਸ ਜਿਹੜਾ ਵੋਟਾਂ ਦਾ ਆ, ਇਸ ਦੇ ਉੱਤੇ ਭਾਰਤ ਦੀ ਸਰਕਾਰ ਦਾ ਜਿਹੜਾ ਰੁੱਖ ਆ ਉਹ ਕਰੜਾ ਰਿਹਾ ਆ। ਉਹਨਾਂ ਨੇ ਹਮੇਸ਼ਾ ਹੀ ਕਿਹਾ ਵੀ ਸਾਡੀ ਏਕਤਾ ਅਤੇ ਅਖੰਡਤਾ ਨੂੰ ਇਹਨਾਂ ਵੋਟਾਂ ਤੋਂ ਖਤਰਾ ਆ। ਉਹ ਵੱਖਰੀ ਗੱਲ ਆ ਵੀ ਉਹਨਾਂ ਨੇ ਇਹ ਵੋਟਾਂ ਜਿਹੜੀਆਂ ਨੇ ਰੈਫਰੈਂਡਮ ਦੀਆਂ ਆਪ ਜੂਨਾਗੜ੍ਹ 'ਚ ਵੀ ਕਰਵਾਈਆਂ ਨੇ, ਸਿੱਕਮ 'ਚ ਵੀ ਕਰਵਾਈਆਂ ਨੇ। ਸੋ ਆਪ ਉਹਨਾਂ ਨੇ ਕਈ ਵਾਰੀ ਇਸ ਮੈਥਡ ਦਾ ਜਿਹੜਾ ਯੂਜ਼ ਕੀਤਾ ਆ ਟੂ ਗੇਨ ਦਾ ਟੈਰੀਟਰੀ। ਸੋ ਮੈਨੂੰ ਲੱਗਦਾ ਵੀ ਸ਼ਾਇਦ ਦਿਸ ਟਾਈਮ ਉਹਨਾਂ ਨੂੰ ਲੱਗਦਾ ਵੀ ਟੈਰੀਟਰੀ ਲੂਜ਼ ਹੋ ਸਕਦੀ ਆ, ਅਤੇ ਉਹਨਾਂ ਨੇ ਇਸ ਨੂੰ ਕਾਨੂੰਨ ਬਣਾ ਕੇ ਆਪਣੀ ਪਾਰਲੀਮੈਂਟ ਦੇ ਵਿੱਚ ਗੈਰ ਕਾਨੂੰਨੀ ਜਿਹੜਾ ਐਲਾਨਿਆ ਹੋਇਆ। ਪਰ ਕੈਨੇਡਾ ਦੀ ਧਰਤੀ ਦੇ ਉੱਤੇ ਤੁਹਾਨੂੰ ਵੋਟ ਪਾਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਸੁਖਦੇਵ ਸਿੰਘ, ਤੁਸੀਂ ਐਡ ਕੁਛ ਕਰਨਾ ਚਾਹੁੰਦੇ ਹੋ?
ਬਿਲਕੁਲ, ਤੁਸੀਂ ਗੱਲ ਕੀਤੀ ਵੀ ਕੈਨੇਡਾ ਦੀ ਧਰਤੀ ਤੋਂ ਤੁਹਾਨੂੰ ਵੋਟ ਪਾਉਣ ਤੋਂ ਕੋਈ ਨਹੀਂ ਰੋਕ ਸਕਦਾ। ਫਿਰ ਤਾਂ ਮੇਰੇ ਖਿਆਲ 'ਚ ਜੇ ਇੱਥੇ ਬਹਿ ਕੇ ਵੀ ਅਸੀਂ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਨਹੀਂ ਕਰਨੀ ਤਾਂ ਕਿੱਥੇ ਕਰਨੀ ਆ। ਅਤੇ ਦੂਜੇ ਪਾਸੇ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਕੋਈ ਕਾਲਰ ਪਾਰਟੀਸਪੇਟ ਕਰਨਾ ਚਾਹੁੰਦੇ ਨੇ ਤਾਂ ਸਟੂਡੀਓ ਦਾ ਨੰਬਰ ਆਹੀ ਹੋਇਆ ਕਰਨਾ, ਜਿਹੜਾ ਪਹਿਲਾਂ ਬਾਕੀ ਰੇਡੀਓ ਵਿੱਚ ਹੁੰਦਾ ਉਹ ਹੈ 416-620-1778 416-620-1778 'ਤੇ ਕਾਲ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਹੋ, ਕੋਈ ਸਵਾਲ ਪੁੱਛਣਾ ਮੇਰੇ ਸਵਾਲ ਵੀ ਪੁੱਛ ਸਕਦੇ ਹੋ, ਤਾਂ ਕਿ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਹੋ ਸਕੇ। ਜੇ ਕਿਸੇ ਨੇ ਗੁਲਾਮੀ ਦੀ ਕਰਨੀ, ਗੁਲਾਮੀ ਦੀ ਵੀ ਕਰ ਸਕਦੇ।
ਉਹਦੇ ਨਾਲ ਨਾਲ ਜਦੋਂ ਆਪਾਂ ਗੱਲਬਾਤ ਵੀ ਕਰਨੀ ਆ, ਖਿਆਲ ਰੱਖੀਏ ਅਸੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ,
ਹਾਂ ਹਾਂ,
ਅਸੀਂ ਜਿਹੜੀ ਆ ਬਾਣੀ ਪੜ੍ਹਦੇ ਹਾਂ, ਅਤੇ ਉਹਦੇ 'ਚ ਮੈਨੂੰ ਹੁਣ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਹੜੇ ਨੇ ਜਦੋਂ ਪ੍ਰਚਾਰ ਕਰਨ ਜਾਂਦੇ ਨੇ, ਸੋ ਜਿਹੜੀ ਭਾਸ਼ਾ ਆ ਉਹ ਹਮੇਸ਼ਾ ਸੱਭਿਅਕ ਰੱਖਣੀ
ਚਾਹੀਦੀ ਆ। ਸੋ
ਤੁਸੀਂ ਕਾਲ ਕਰ ਸਕਦੇ ਹੋ, ਤੁਸੀਂ ਸਹਿਮਤ ਹੋ, ਤੁਸੀਂ ਅਸਹਿਮਤ ਹੋ, ਤੁਹਾਡੇ ਸਾਰਿਆਂ ਦੇ ਵਿਚਾਰ ਜਿਹੜੇ ਸਾਡੇ ਸਿਰ ਮੱਥੇ ਨੇ। ਪਰ ਆਪਾਂ ਹਮੇਸ਼ਾ ਸਾਡੇ ਆਏ ਹੋਏ ਗੈਸਟ ਜਾਂ ਹੋਸਟ ਹੋਣ ਜਾਂ ਕਾਲਰ ਹੋਣ, ਉਹਨਾਂ ਨੂੰ ਬੇਨਤੀ ਆ ਸ਼ਾਰਟ ਅਤੇ ਜਿਹੜੀ ਆ ਸੱਭਿਅਕ ਭਾਸ਼ਾ ਵਿੱਚ ਰੱਖੀਏ। ਸੋ ਅੱਗੇ ਇਹਦੇ ਨਾਲ ਨਾਲ ਆਪਾਂ ਹੋਰ ਵੀ ਆਪਣੇ ਕੋਲ
ਮੇਰੇ ਖਿਆਲ 'ਚ ਆਪਾਂ ਇੱਥੇ ਗੱਲ ਨਿਬੇੜ ਦਿੰਦੇ ਹਾਂ ਜੀ। ਦੇਖੋ, ਕੋਈ ਪਾਕਿਸਤਾਨੀ ਆ, ਕੋਈ ਹਿੰਦੁਸਤਾਨੀ ਆ, ਕੋਈ ਪੰਜਾਬੀ ਆ, ਕੋਈ ਖਾਲਿਸਤਾਨੀ ਆ, ਸਾਰੇ ਕਾਲ ਕਰ ਸਕਦੇ ਨੇ, ਕਿਉਂਕਿ ਆਮ ਤੌਰ ਤੇ ਜਦੋਂ ਉਹ ਭਾਰਤ ਦੀ ਗੱਲ ਕਰਦੇ ਆ, ਭਾਰਤ ਵਿੱਚ ਤਾਂ ਫਿਰ ਮੋਦੀ ਮੀਡੀਆ ਗੋਦੀ ਮੀਡੀਆ ਹੀ ਚੱਲਦਾ, ਇੱਥੇ ਵੀ ਵੈਸੇ ਤਾਂ ਕੋਈ ਕਮੀ ਨਹੀਂ ਮੀਡੀਆ ਦੀ, ਆਫਕੋਰਸ ਮੈਨੂੰ ਇਸ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ, ਜਦੋਂ ਹੱਕ ਸੱਚ ਇਨਸਾਫ਼ ਦੀ ਗੱਲ ਆਜ਼ਾਦੀ ਦੀ ਗੱਲ ਹੁੰਦੀ ਹੈ ਤਾਂ ਬਹੁਤਾ ਮੀਡੀਆ ਫਿਰ ਕੇ ਜੀ ਮੀਡੀਆ ਗੋਦੀ ਮੀਡੀਆ ਦੀ ਪੈੜ ਵਿੱਚ ਹੀ ਪੈੜ ਪਾ ਕੇ ਚੱਲਦਾ, ਕਿਉਂਕਿ ਜੇ ਅਸੀਂ ਇੱਥੇ ਵੀ ਕਹਿ ਲਓ ਗੱਲ ਆਜ਼ਾਦੀ ਦੀ ਨਹੀਂ ਕਰ ਸਕਦੀ ਕਰਨੀ ਤਾਂ ਕਿੱਥੇ ਕਰਨੀ। ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਤਾਂ ਕਹਿ ਰਹੇ ਨੇ ਸੱਚ ਸੁਣਾਈ ਸੱਚ ਕੀ ਵੇਲਾ, ਜਦੋਂ ਸੱਚ ਸੁਣਾਉਣ ਦਾ ਵੇਲਾ ਉਦੋਂ ਸੱਚ ਸੁਣਾਉਣਾ ਚਾਹੀਦਾ ਨਾ। ਜੇ ਆਪਣੇ ਕੋਲ ਮਾਈਕ ਆ ਅਤੇ ਆਪਾਂ ਆਪਣਾ ਪ੍ਰੋਗਰਾਮ 5 ਤੋਂ 6 ਵਜੇ ਤੱਕ ਹੈ, ਸੋ 6 ਵਜੇ ਤੱਕ ਆਪਾਂ ਗੱਲ ਕੋਈ ਨਹੀਂ ਕਰਨੀ ਅਤੇ ਬਾਅਦ ਵਿੱਚ ਤਾਂ ਘਰ ਗੱਲਾਂ ਜਿਹੜੀਆਂ ਮਰਜ਼ੀ ਕਰ ਸਕਦੇ ਹਾਂ।
ਜੀ ਬਿਲਕੁਲ ਜੀ, ਪਰ ਇਹਦੇ 'ਚ ਨਾਲ ਨਾਲ ਹਰ ਇੱਕ ਬੰਦਾ ਇੱਕ ਆਪਣੀ ਜਿਹੜਾ ਉਹਦਾ ਸੋਚ ਦਾ ਦਾਇਰਾ ਹੁੰਦਾ,
ਹਾਂਜੀ ਹਾਂਜੀ ਠੀਕ,
ਉਹ ਉਹਦਾ ਇੱਕ ਲਿਮਿਟਡ ਜਿਹਾ ਹੁੰਦਾ ਅਤੇ ਹਰੇਕ ਬੰਦੇ ਨੇ ਕਿਸੇ ਇੱਕ ਪੋਲੀਟੀਕਲ ਮੁੱਦੇ ਦੇ ਉੱਤੇ ਆਪਣੀ ਇੱਕ ਪੋਲੀਟੀਕਲ ਓਪੀਨੀਅਨ ਬਣਾਈ ਹੁੰਦੀ ਆ, ਅਤੇ ਮੰਨ ਕੇ ਚੱਲੀਏ ਵੀ ਕੋਈ ਵੀ ਬੰਦਾ ਕਿਸੇ ਨੂੰ ਪੋਲੀਟੀਕਲੀ ਕੋਈ ਚੇਂਜ ਜਾਂ ਇਨਕਰੈਕਟ ਜਾਂ ਕਰੈਕਟ ਕਰਨਾ ਬੜਾ ਮੁਸ਼ਕਲ ਆ, ਸਮਝਦੇ ਨਾ। ਸੋ ਹਰੇਕ ਬੰਦੇ ਦੇ ਆਪਣਾ ਇੱਕ ਡਿਸੀਜਨ ਆਲਰੇਡੀ ਬਣਾਇਆ ਹੁੰਦਾ, ਸੋ ਸਾਰਿਆਂ ਦੇ ਡਿਸੀਜਨ ਜਿਹੜੇ ਨੇ ਉਹ ਸਿਰ ਮੱਥੇ ਨੇ, ਹਾਂ ਵਾਲੇ ਨੇ ਨਾ ਵਾਲੇ ਨੇ, ਸੋ ਆਪਾਂ ਉਹਦੇ 'ਤੇ ਉੱਤੇ ਵੀ ਗੱਲਬਾਤ ਕਰਾਂਗੇ। ਨਾਲ ਨਾਲ ਮੈਂ ਦੁਬਾਰੇ ਫੇਰ ਸਪੋਂਸਰ ਜਿਹੜੇ ਨੇ ਮੈਂ ਜ਼ਰੂਰ ਤੁਹਾਨੂੰ ਦੱਸੂੰਗਾ ਅੱਜ ਸਾਡੇ ਇਸ ਪੋਲੀਟਿਕਸ ਪੰਜਾਬ ਦੇ ਜਿਹੜਾ ਸਾਡਾ ਨਵਾਂ ਪ੍ਰੋਗਰਾਮ ਈਵਾਜ਼ 770 AM ਦੇ ਉੱਤੇ ਆ, ਉਹਦੇ ਸਪੋਂਸਰ ਅਕਾਲ ਟਰੱਕ ਲੂਪ, ਟਰੱਕ ਵਾਸ਼, ਆਇਲ ਚੇਂਜ, ਨਿਊ ਯੂਜ਼ ਟਾਇਰ, ਹਫ਼ਤੇ ਦੇ 7 ਦਿਨ ਖੁੱਲ੍ਹੇ ਨੇ, ਤੁਸੀਂ ਉਹਨਾਂ ਦੀ ਸਰਵਿਸ ਲੈ ਸਕਦੇ ਹੋ 905-9-565-1100 ਮਾਲਟਨ ਗੁਰਦੁਆਰਾ ਸਾਹਿਬ, ਉਹਨਾਂ ਨੇ ਸਾਡਾ ਪ੍ਰੋਗਰਾਮ ਅੱਜ ਦਾ ਸਪੋਂਸਰ ਕੀਤਾ। ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਵੱਲੋਂ ਜਿਹੜੇ ਕਿ 18 ਸਤੰਬਰ ਨੂੰ ਰੈਫਰੈਂਡਮ ਦੀਆਂ ਵੋਟਾਂ ਟੋਰਾਂਟੋ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਨੇ, ਉਹਨਾਂ ਵੱਲੋਂ ਸਪੋਂਸਰਡ ਪ੍ਰੋਗਰਾਮ ਆ ਜੀ। ਨਾਲ ਫਾਸਟ ਲੇਨ ਟਰੱਕਰਸ ਨੇ, ਤੁਹਾਨੂੰ ਜੌਬ ਚਾਹੀਦੀ ਆ ਟਰੱਕ ਚਲਾਉਣ ਦੀ ਅਤੇ ਤੁਸੀਂ ਉਹਨਾਂ ਨੂੰ ਡਰਾਈਵਰਸ ਦੀ ਲੋੜ ਆ, ਫਾਸਟ ਲੇਨ ਟਰੱਕਰ ਸੰਪਰਕ ਕਰ ਸਕਦੇ 416-897-5017। ਜਾਂ ਤੁਸੀਂ ਟਰੱਕ ਖਰੀਦਣਾ ਆ ਜਾਂ ਵੇਚਣਾ ਆ ਜਾਂ ਲੀਜ਼ ਕਰਨਾ ਆ, ਟਾਰਗੇਟ ਟਰੱਕ ਸੇਲ ਐਂਡ ਲੀਜ਼ਿੰਗ ਨੂੰ ਕਾਲ ਕਰੋ 905-565-8748। ਜਾਂ ਨੋਮਨੀ ਵਾਇਰਲੈਸ ਨੇ ਜੀ, ਤੁਹਾਡਾ ਫੋਨ ਟੁੱਟ ਗਿਆ, ਤੁਹਾਡੀ ਟੈਬਲੇਟ ਟੁੱਟ ਗਈ, ਨਿਆਣਿਆਂ ਨੇ ਤੁਹਾਡਾ ਕੰਪਿਊਟਰ ਭੰਨ ਦਿੱਤਾ, ਜਾਂ ਕਿਸੇ ਤਰ੍ਹਾਂ ਦੇ ਵੀ ਸੈੱਲ ਰਿਪੇਅਰ ਟ੍ਰੇਡ ਕਰਨੀ ਆ, ਤੁਸੀਂ 416-904-8084 'ਤੇ ਕਾਲ ਕਰਕੇ ਜਿਹੜੀ ਆ ਕਰ ਸਕਦੇ ਹੋ। ਅਤੇ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ। ਵੈਸੇ ਮੇਰੇ ਖਿਆਲ ਦੇ ਵਿੱਚ ਸੁਖਦੇਵ ਭਾਅ ਜੀ, ਮੈਂ ਥੋੜ੍ਹੀ ਜਿਹੀ ਗੱਲ ਹੋਰ ਟੱਚ ਕਰਨੀ ਚਾਹੁੰਦਾ, ਨੈਨਸੀ ਪਲੋਸੀ ਦਾ ਟ੍ਰਿਪ ਜਿਹੜਾ ਕਿਉਂਕਿ ਇਹਦਾ ਜ਼ਿਕਰ ਕਰਨਾ ਤਾਂ ਜ਼ਰੂਰੀ ਆ ਕਿ ਜੀਓਗ੍ਰਾਫਿਕਲੀ ਉਹ ਪੰਜਾਬ, ਸਾਊਥ ਏਸ਼ੀਆ, ਜਿਹੜਾ ਏਸ਼ੀਆ ਉਸ ਨੂੰ ਹਿੱਟ ਕਰਦਾ ਨੈਨਸੀ ਪਲੋਸੀ ਦਾ।
ਹਾਂਜੀ ਬਿਲਕੁਲ, ਕਹਿ ਲਓ ਜਦੋਂ ਵੀ ਕੋਈ ਕਿਤੇ ਵੀ ਘਟਨਾ ਵਾਪਰਦੀ ਹੈ ਅਤੇ ਉਹਦਾ ਫਰਕ, ਉਹਦਾ ਅਸਰ ਹਰ ਬੰਦੇ ਵਿਅਕਤੀ 'ਤੇ ਹੁੰਦਾ, ਹਰ ਦੇਸ਼ 'ਤੇ ਹੁੰਦਾ, ਕਿਉਂਕਿ ਨੈਨਸੀ ਪਲੋਸੀ ਜਿਹੜੀ ਕਿ ਆਊਟਸਪੋਕਨ ਸਨ, ਪਹਿਲੀ ਵਾਰੀ 25 ਸਾਲਾਂ 'ਚ ਹੋਇਆ ਕੋਈ ਇਸ ਲੈਵਲ ਦਾ ਇਲੈਕਟਡ ਲੀਡਰ ਜਿਹਨੇ ਤਾਈਵਾਨ ਦਾ ਦੌਰਾ ਕੀਤਾ। ਬੇਸ਼ੱਕ ਅੰਤਰ ਖਾਤੇ ਬਾਈਡਨ ਸਾਹਿਬ ਨੇ ਕਿਹਾ ਸੀ ਵੀ ਭਾਈ ਤੁਸੀਂ ਨਾ ਜਾਓ, ਪਰ ਦੂਜੇ ਪਾਸੇ ਥੋੜ੍ਹੇ ਜਿਹੇ ਸੰਬੰਧ ਉਹਨਾਂ ਨੇ ਤੋੜੇ ਨੇ ਚੀਨ ਨੇ, ਜਿਵੇਂ ਇਨਵਾਇਰਮੈਂਟ ਵਾਲਾ ਇਸ਼ੂ ਆ, ਕਲਾਈਮੇਟ ਵਾਲਾ ਇਸ਼ੂ ਆ, ਜਾਂ ਹੋਰ ਕੁਝ ਇਸ਼ੂ ਨੇ, ਪਰ ਜਿਹੜੀ ਟ੍ਰੇਡ ਆ ਉੱਥੇ ਕੋਈ ਫਰਕ ਨਹੀਂ ਪਿਆ। ਹਾਂਜੀ, ਪਰ ਤਾਈਵਾਨ, ਦੂਜੇ ਪਾਸੇ ਯੂਕਰੇਨ ਦਾ ਮੁੱਦਾ ਹਜੇ ਉੱਥੇ ਦਾ ਉੱਥੇ ਖੜਾ ਸੀ। ਇਹਦੇ ਨਾਲ ਕਹਿ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੋਰ ਚੇਂਜ ਹੋਣਗੇ ਲੱਗਦਾ।
ਅੱਛਾ, ਇਹਦੇ ਵਿੱਚ ਇੱਕ ਗੱਲ ਜਿਹੜੀ ਜ਼ਿਕਰ ਕਰਨ ਯੋਗ ਹੈ, ਜਿਹੜੀ ਕਿ ਨੈਨਸੀ ਪਲੋਸੀ ਦਾ ਇੱਕ ਦੌਰਾ, ਉਸ ਤੋਂ ਬਾਅਦ ਚੀਨ ਨੇ ਗੱਲ ਕਹੀ ਵੀ ਇਸ ਦੇ ਨਤੀਜੇ ਭੁਗਤਣ ਨੂੰ ਤਿਆਰ ਰਹੋ, ਅਤੇ 6 ਮਿਜ਼ਾਈਲਾਂ ਜਿਹੜੀਆਂ ਨੇ ਚੀਨ ਨੇ ਉਹਨੇ ਡਰਿਲ ਦਾ ਨਾਂ ਦਿੱਤਾ, ਉਹਨੇ ਛੱਡੀਆਂ ਨੇ ਤਾਈਵਾਨ ਵੱਲ ਨੂੰ, 5 ਜਿਹੜੀਆਂ ਨੇ ਉਹ ਆਲੇ ਦੁਆਲੇ ਵੱਜੀਆਂ, 1 ਜਿਹੜੀ ਮਿਜ਼ਾਇਲ ਆ ਉਹ ਜਾ ਕੇ ਚਾਈਨਾ ਜਪਾਨ ਦੇ ਇਕਨੋਮਿਕ ਜ਼ੋਨ 'ਚ ਜਾ ਕੇ ਵੱਜੀ ਹੈ। ਸੋ ਜਪਾਨ ਨੇ ਕਿਹਾ ਜੀ ਇਹ ਤੁਹਾਡੀ ਮਿਜ਼ਾਇਲ ਜਿਹੜੀ ਆ ਸਾਡੇ ਵਾਲੇ ਏਰੀਏ 'ਚ ਵੱਜਦੀ ਫਿਰਦੀ ਆ। ਸੋ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ
ਨਹੀਂ ਉਹ ਵੈਸੇ ਨਹੀਂ ਵੱਜੀ, ਉਦੋਂ ਦੱਗ ਹੀ ਗਈ ਹੈ, ਕੋਈ ਕਾਬੂ ਦਾ
ਨਹੀਂ। ਮੈਨੂੰ ਇਹ ਲੱਗਦਾ ਵੀ ਜਿਹੜਾ ਸਮਾਨ ਰੂਸ ਦਾ ਜਿਹੜਾ ਅਸਲਾ ਆ, ਤੁਸੀਂ ਦੇਖਿਆ ਪਿੱਛੇ ਜੇ MiG-21 ਭਾਰਤ ਦਾ ਉਹ ਉੱਡਣ ਵਾਸਤੇ ਮਸ਼ਹੂਰ ਨਹੀਂ, ਡਿੱਗਣ ਵਾਸਤੇ ਮਸ਼ਹੂਰ ਆ। ਅਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ MiG-21 ਨੂੰ ਤੁਸੀਂ ਇਹਨੂੰ ਉਡਾਏ ਨਾ ਕਰੋ, ਤੁਸੀਂ ਇਹਨੂੰ ਮਤਲਬ ਢੋਆ ਢਵਾਈ ਦੇ ਸਮਾਨ ਪਿੱਛੇ ਕਚਰਾ ਖਿੱਚਣ ਲਈ, ਲੋਹਾ ਖਿੱਚਣ ਲਈ ਲਾ ਲਓ, ਤਾਂ ਮੇਰੇ ਖਿਆਲ ਜ਼ਿਆਦਾ ਕੰਮ ਦਊਗਾ, ਕਿਉਂਕਿ ਹੁਣ ਤੱਕ 400 ਜਹਾਜ਼ ਇੰਡੀਆ ਦਾ MiG-21 ਰੂਸ ਦਾ ਜਿਹੜਾ ਅਸਲਾ ਆ ਉਹ ਗਿਰ ਚੁੱਕਿਆ, ਅਤੇ 200 ਦੇ ਉਹਨੇ ਹੁਣ ਤੱਕ 240 ਬੰਦੇ ਮਾਰੇ ਨੇ ਇੰਡੀਆ ਦੇ MiG-21 ਜਹਾਜ਼ ਨੇ, ਅਤੇ ਜਿਹਦੇ 'ਚ ਉਹਨੇ ਦੁਸ਼ਮਣ ਦਾ ਕੋਈ ਵੀ ਨਹੀਂ ਮਾਰਿਆ, 200 ਆਪਣਾ ਪਾਇਲਟ ਮਾਰਿਆ, 40 ਬੰਦੇ ਉਹ ਮਾਰੇ ਜਿਹੜੇ ਵਿਚਾਰੇ ਕੋਈ ਬੈਂਕ 'ਤੇ ਪੈਸੇ ਕਢਾਉਣ ਗਿਆ।
ਮੇਰੇ ਖਿਆਲ 'ਚ ਉਸ ਜਹਾਜ਼ ਦਾ ਨਾਂ ਤਾਂ ਇਹ ਪੈ ਚੁੱਕਾ ਵੀ ਇਹ ਔਰਤਾਂ ਨੂੰ ਵਿਧਵਾ ਕਰਨ ਵਾਲਾ ਜਹਾਜ਼ ਆ।
ਇਹ ਫਲਾਇੰਗ ਕੋਫਿਨ ਕਹਿੰਦੇ ਆ ਜੀ, ਇਹ ਮਤਲਬ ਮਰਨ ਵਾਲਾ ਉੱਡਦਾ ਤਬੂਤ ਜਿਹਨੂੰ ਕਹਿ ਦਈਏ। ਸੋ ਮੈਂ ਜਿਹੜੀ ਗੱਲ ਕਹਿਣਾ ਵੀ ਭਾਰਤ ਕੋਲ ਵੀ ਜਿਹੜਾ ਅਸਲਾ ਹੈ ਉਹ ਰੂਸ ਦਾ ਹੀ ਆ। ਰੂਸ ਦਾ ਅਸਲਾ ਕੋਈ ਤੁਹਾਨੂੰ ਪਤਾ, ਪਿੱਛੇ ਜੀ ਇੱਕ ਭਾਰਤ ਦੀ ਮਿਜ਼ਾਇਲ ਵੀ ਜਿਹੜੀ ਆਪਣੇ ਆਪ ਚੱਲ ਕੇ ਪਾਕਿਸਤਾਨ ਦੇ ਵੱਜੀ ਸੀ।
ਨਹੀਂ ਪਰ ਚੀਨ ਕੋਲ ਤਾਂ ਆਪਣਾ ਅਸਲਾ ਵੀ ਬਹੁਤ ਆ।
ਨਹੀਂ, ਚੀਨ ਦਾ ਅਸਲੇ ਦਾ ਜਿਹੜਾ ਓਰੀਜਨੇਟਡ ਹੋਇਆ ਆ ਉਹ ਤਕਨੀਕ ਰੂਸ ਦੀ ਹੋ ਆ। ਜਿਵੇਂ ਭਾਰਤ ਦੀ ਬ੍ਰਹਮੋਸ ਮਿਸਾਇਲ ਆ, ਉਹਨੂੰ ਉਹਨਾਂ ਨੇ ਜਿਹੜੀਆਂ ਨੇ ਤਵੀਆਂ ਤਵੀਆਂ ਲਾ ਕੇ, ਪੱਤੀਆਂ ਪੱਤੀਆਂ ਲਾ ਕੇ ਬ੍ਰਹਮੋਸ ਨਾਮ ਰੱਖਿਆ ਆ, ਪਰ ਰਿਐਲਿਟੀ ਦੇ ਵਿੱਚ ਉਹ ਸਾਰੀ ਤਕਨੀਕ ਜਿਹੜੀ ਆ ਰੂਸ ਦੀ ਆ। ਉਹਨੇ ਨਾਂ ਬਦਲ ਦਿੱਤਾ ਆ, ਜਿਵੇਂ ਕਿ ਇੰਡੀਆ ਦਾ ਇੱਕ ਵਿਕਰਮ ਦਿੱਤਿਆ ਜਹਾਜ਼ ਆ ਜਿਹੜਾ ਕਿ ਪਾਣੀ 'ਚ ਤੈਰਦਾ ਆ, ਉਹ ਅਸਲ ਦੇ ਵਿੱਚ ਹੈਰ ਗੌਰਬਚਵ ਰੂਸ ਦਾ ਲਿਆ ਹੋਇਆ, ਨਾਂ ਬਦਲ ਦਿੱਤਾ ਆ। ਸੋ ਇਸ ਤਰੀਕੇ ਨਾਲ ਚੀਨ ਦੇ ਕੋਲ ਵੀ ਬਹੁਤਾ ਸਮਾਨ ਜਿਹੜਾ ਰੂਸ ਦਾ ਹੀ ਆ। ਸੋ ਮੈਂ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਚੀਨ ਦੀਆਂ 6 ਮਾਰੀਆਂ ਮਿਜ਼ਾਇਲਾਂ 'ਚੋਂ ਇੱਕ ਮਿਜ਼ਾਇਲ ਜਦੋਂ ਜਪਾਨ ਦੇ ਏਰੀਏ 'ਚ ਵੱਜਦੀ ਆ, ਤੁਸੀਂ ਕਹਿੰਦੇ ਜਾਣ ਕੇ ਮਾਰੀ ਆ, ਮੈਂ ਕਹਿੰਦਾ ਰੂਸ ਦਾ ਅਸਲਾ ਹੀ ਇੱਦਾਂ ਦਾ। ਸੋ ਜੇ ਹਜੇ ਤਾਂ 6 ਵੱਜੀਆਂ ਨੇ, ਜੇ ਕੱਲ ਨੂੰ ਜੰਗ ਲੱਗ ਕੇ 600 ਚੱਲਦੀਆਂ ਨੇ ਤੇ ਕਿੰਨੀਆਂ ਕਿ ਇਧਰ ਉਧਰ ਵੱਜਣੀਆਂ ਨੇ ਜਾ ਕੇ, ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ।
ਪਰ ਦੂਜੇ ਪਾਸੇ ਇਹ ਵੀ ਹੋ ਸਕਦਾ ਕਿ ਜਿਹੜਾ, ਕਿਉਂਕਿ ਯੂਕਰੇਨ ਦਾ ਹਮਲਾ ਜਿਹੜਾ ਹੋਇਆ ਰਸ਼ੀਆ ਦੇ, ਹਾਂਜੀ, ਉਹ ਤੋਂ ਪਹਿਲਾਂ ਜਿਹੜਾ ਅਸਲੀ ਜਿਹੜਾ ਇਸ਼ੂ ਸੀ ਉਹ ਤਾਂ ਚਾਈਨਾ ਵੀ ਇੱਕ ਰਾਈਜ਼ਿੰਗ ਪਾਵਰ ਹੋਣ ਕਰਕੇ ਅਮਰੀਕਾ ਦੇ ਨਾਲ ਇਹ ਕੰਮ ਹੋਣਾ ਹੀ ਸੀ। ਸੋ ਜਿਹੜਾ ਅਮਰੀਕਾ ਬਾਰੇ ਵੀ ਥੋੜ੍ਹਾ ਬਹੁਤ ਚਾਹੁੰਦੇ ਨੇ ਕਿ ਹਾਂ ਤਾਈਵਾਨ ਵਾਲਾ ਇਸ਼ੂ ਥੋੜ੍ਹਾ ਹੋਰ ਗਰਮ ਹੋਵੇ, ਇਹ ਵੀ ਹੋ ਸਕਦਾ। ਚਲੋ ਆਫਟਰ ਆਲ ਇਹਦਾ ਸਾਊਥ ਏਸ਼ੀਆ ਤੇ ਪੰਜਾਬ ਤੇ ਕੀ ਫਰਕ, ਆਪਾਂ ਤਾਂ ਆਪਣੀ ਗੱਲ ਕਰੀਏ।
ਤੁਸੀਂ ਦੇਖੋ ਪੋਲਿਟਿਕਸ ਜਿਹੜੀ, ਕਿਉਂਕਿ ਆਪਣਾ ਮੁੱਦਾ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਉੱਤੇ ਆਉਂਦਾ, ਪੰਜਾਬ ਹਿਮਾਚਲ ਜਿਹੜਾ ਕਿਸੇ ਵੇਲੇ ਪੰਜਾਬ ਦਾ ਹਿੱਸਾ ਸੀ, ਪੰਜਾਬ ਦੇ ਪਹਾੜੀ ਇਲਾਕੇ ਸੀ, ਅੱਜ ਉਹ ਵੱਖਰੀ ਸਟੇਟ ਬਣ ਗਈ ਆ। ਸੋ ਤਕਰੀਬਨ 10 ਕੁ ਦਿਨ ਪਹਿਲਾਂ ਭਾਰਤ ਨੇ ਕਿਹਾ ਸੀ ਵੀ 50 ਕਿਲੋਮੀਟਰ ਜਿਹੜਾ ਡੋਕਲਮ ਦਾ ਇਲਾਕਾ ਆ ਉੱਥੇ ਚੀਨ ਨੇ ਪਿੰਡ ਵਸਾ ਕੇ ਇੱਕ ਮਿਜ਼ਾਇਲ ਦਾ ਇਲਾਕਾ ਬਣਾ ਲਿਆ ਜਿੱਥੋਂ ਮਿਜ਼ਾਇਲਾਂ ਦਾਗੀਆਂ ਜਾ ਸਕਦੀਆਂ ਨੇ। ਤੇ ਕੱਲ ਦੀਆਂ ਖਬਰਾਂ ਸੀਗੀਆਂ ਵੀ ਲਦਾਖ ਦੇ ਵਿੱਚ ਚੀਨ ਨੇ ਆਪਣੇ ਵਾਚ ਟਾਵਰ ਵੀ ਬਣਾ ਲਏ ਨੇ। ਸੋ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਵੀ ਭਾਈ ਹੋਰ ਕੀ ਹੋ ਰਿਹਾ। ਹੁਣ ਉਹਦਾ ਰੌਲਾ ਇਸ ਗੱਲ ਦਾ ਹੈ ਵੀ ਜਦੋਂ ਸਾਊਥ ਚਾਈਨਾ ਸੀ ਦੇ ਵਿੱਚ ਅਮਰੀਕਾ ਦਾ 7th ਫਲੀਟ ਤੁਰਿਆ ਫਿਰਦਾ, ਅਮਰੀਕਾ ਦੇ ਜਿਹੜੇ ਏਅਰਕ੍ਰਾਫਟ ਕੈਰੀਅਰ ਤੁਰੇ ਫਿਰਦੇ ਨੇ, ਤੇ ਹਿੰਦੁਸਤਾਨ ਕੁਆਡ ਦਾ ਹਿੱਸਾ ਕਰਕੇ, ਮੈਂ ਦੁਬਾਰੇ ਫਿਰ ਕਹਿੰਦਾ ਕੁਆਡ, ਕਈ ਬੰਦੇ ਮੈਨੂੰ ਕਹੀ ਜਾਂਦੇ ਆ ਤੂੰ ਕੁਆਡ ਕਹਿਤਾ,
ਜਿਹੜੇ ਕੁਆਡ ਹੀ ਆ,
ਕੋਈ ਨਹੀਂ ਕੋਈ ਗੱਲ ਨਹੀਂ, ਨੌਨ ਹੈ ਜੋ
ਪ੍ਰੋਨਾਂਸੀਏਸ਼ਨ ਜਿਹੜੀ ਉਹ ਸੇਮ ਜੀ ਆ ਕੁਆਡ।
ਹਾਂਜੀ,
ਉਹ ਜਦੋਂ ਮੈਂ ਕੁਆਡ ਕਹਿੰਦਾ ਉਹ ਕਈ ਜਣ ਪਿੱਛੇ ਸਮਝਦੇ ਵੀ ਕੁਆਡ ਆ, ਉਹ ਕੁਆਡ ਆ ਡੀ ਨਾਲ ਸੁਣਾ ਕੁਆਡ। ਸੋ ਉਹ ਉਸ ਕੁਆਡ ਦੇ ਵਿੱਚ ਹਿੰਦੁਸਤਾਨ ਹਿੱਸਾ ਬਣ ਚੁੱਕਾ, ਜਿਹਦਾ ਕਿ ਆਸਟ੍ਰੇਲੀਆ, ਜਪਾਨ, ਭਾਰਤ ਅਤੇ ਅਮਰੀਕਾ ਦਾ ਇੱਕ ਕੁਆਡ ਆ। ਸੋ ਉਸ ਦੇ ਵਿੱਚ ਅਮਰੀਕਾ ਨੂੰ ਭਾਰਤ ਨੇ ਆਪਣੇ ਅੰਡੇਮਾਨ ਨਿਕੋਬਾਰ ਜਿੱਥੇ ਹਜ਼ਾਰਾਂ ਸਿੰਘ 26 ਜਦੋਂ ਤੁਸੀਂ ਬਾਹਲੀ ਵਾਰ ਗੱਲ ਵੀ ਕਰਦੇ ਹਾਂ ਜੀ ਸਾਡੇ ਕਾਲੇ ਪਾਣੀ ਗਏ ਸੀ ਸਿੱਖ, 2600 ਚੋਂ 2147 ਸਿੱਖੇ ਗਿਆ ਸੀ ਕਾਲੇ ਪਾਣੀ, ਉਹ ਅੰਡੇਮਾਨ ਨਿਕੋਬਾਰ ਦੇ 'ਚ ਗਿਆ ਸੀ ਜਿੱਥੋਂ ਆਜ਼ਾਦੀ ਤੋਂ ਬਾਅਦ ਇੱਕ ਵੀ ਨਹੀਂ ਛੱਡਿਆ। ਸੋ ਬਹੁਤੇ ਵਾਰ ਸਾਡੇ ਜਿਹੜੇ ਪ੍ਰਚਾਰਕ ਨੇ ਉਸ ਗੱਲ ਤੱਕ ਰਹਿ ਜਾਂਦੇ ਹੁੰਦੇ ਨੇ ਜੀ, ਸ਼ੇਅਰ ਕਰ ਦਿਓ 2600 ਬੰਦਾ ਭਾਰਤ ਦੀ ਆਜ਼ਾਦੀ ਲਈ ਕਾਲੇ ਪਾਣੀ ਗਿਆ, 2147 ਸਿੱਖ ਸੀ,
ਕੋਈ ਨਹੀਂ ਆਜ਼ਾਦੀ ਲਈ ਗਿਆ, ਪਰ ਆਜ਼ਾਦੀ ਤਾਂ ਮਿਲੀ ਨਹੀਂ ਨਾ, ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ ਦਾ ਆਪਣਾ ਜਿਹੜਾ ਸਫ਼ਰ ਹੋ ਗਿਆ। ਹਾਂਜੀ, ਆਪਾਂ ਗੱਲ,
ਹਾਂ ਉਹ ਤੁਹਾਡਾ ਪਾਰਟ ਠੀਕ ਆ, ਮੈਂ ਤਾਂ ਇਹ ਗੱਲ ਕਹਿਣਾ ਤੁਸੀਂ ਆਜ਼ਾਦੀ ਤੇ ਗੁਲਾਮੀ ਦੀ ਕਰਦੇ ਹੋ, ਮੈਂ ਕਹਿੰਦਾ 2147 ਸਿੱਖ ਛੱਡਿਆ ਕਿਉਂ ਨਹੀਂ ਗਿਆ, ਉਹਦਾ ਤਾਂ ਪਤਾ ਲੱਗੇ ਵੀ ਗਿਆ ਦਾ ਤਾਂ ਸਾਨੂੰ ਪਤਾ ਵੀ ਕਾਲੇ ਪਾਣੀ 2147 ਸਿੱਖ ਗਿਆ, ਆਇਆ ਨਹੀਂ ਉਹ, ਉਹ ਕਿੱਧਰ ਚਲਿਆ ਗਿਆ, ਚਲੋ ਉੱਧਰ ਨਹੀਂ ਜਾਣਾ। ਸੋ ਉਸੇ ਅੰਡੇਵਾਰ ਨਿਕੋਬਾਰ ਦੇ ਟਾਪੂਆਂ ਤੇ ਅਮਰੀਕਾ ਦੇ ਜਹਾਜ਼ਾਂ ਨੂੰ ਤੇਲ ਭਰਨ ਦਾ, ਫੌਜੀਆਂ ਨੂੰ ਆਰਾਮ ਕਰਨ ਦਾ, ਜਹਾਜ਼ ਖੜੇ ਕਰਨ ਦਾ ਭਾਰਤ ਨੇ ਜਿਹੜਾ ਕਹਿ ਦਿੱਤਾ ਵੀ ਤੁਸੀਂ ਕਰ ਸਕਦੇ ਹੋ ਸੰਧੀ ਦੇ ਤਹਿਤ। ਹੁਣ ਜਦੋਂ ਜੰਗ ਸਾਊਥ ਚਾਈਨਾ ਸੀ 'ਚ ਲੱਗਣੀ ਆ, ਜੇ ਅਮਰੀਕਾ ਦੇ ਜਹਾਜ਼ ਭਾਰਤ ਦੇ ਇਲਾਕਿਆਂ 'ਚ ਸਮੁੰਦਰੀ ਵੇੜੇ 'ਚ ਆ ਸਕਦੇ ਨੇ, ਈਵਨ ਕਿ ਅੱਜ ਦੀ ਰਿਪੋਰਟ ਆ ਭਾਰਤ ਚੀਨ ਭਾਰਤ ਅਮਰੀਕਾ ਦੀਆਂ ਫੌਜਾਂ ਦੇ ਨਾਲ 20 ਕਿਲੋਮੀਟਰ ਪਤਾ ਨਹੀਂ 40 ਕਿਲੋਮੀਟਰ ਦੇ ਚਾਈਨਾ ਦੇ ਬਾਰਡਰ ਤੋਂ ਇਕੱਠੀਆਂ ਜਿਹੜੀਆਂ ਨੇ ਉਹ ਡਰਿਲਸ ਜਿਹੜੀਆਂ ਨੇ ਕਰਨ ਜਾ ਰਿਹਾ ਆ। ਸੋ ਕਿਤੇ ਨਾ ਕਿਤੇ ਇਹ ਜਿਹੜੀ ਜੰਗ ਜਿਹਨੂੰ ਇਨੈਵਿਟੇਬਲ ਕਿਹਾ ਜਾਂਦਾ ਵੀ ਜੰਗ ਟਾਲੀ ਨਹੀਂ ਜਾ ਸਕਦੀ, ਸੋ ਜਿਹਦੇ 'ਤੇ ਹੁਣ ਤੱਕ ਅਮਰੀਕਾ ਦੀਆਂ ਜਿਹੜੀਆਂ ਵੱਡੀਆਂ ਏਜੰਸੀਆਂ ਨੇ ਉਹ ਇਹ ਮੰਨਦੀਆਂ ਸੀਗੀਆਂ ਵੀ ਭਾਈ ਜੰਗ ਲੱਗਣ ਦੇ ਆਸਾਰ ਨੇ, ਹੁਣ ਉਹ ਕਹਿ ਰਹੀਆਂ ਨੇ, ਹਜੇ ਪਿਛਲੇ ਹਫ਼ਤੇ ਦੀ ਰਿਪੋਰਟ ਆ, ਉਹ ਕਹਿੰਦੇ ਹੁਣ ਸਵਾਲ ਇਹ ਨਹੀਂ ਹੈ ਵੀ ਜੰਗ ਲੱਗੂਗੀ ਜਾਂ ਜੰਗ ਨਹੀਂ ਲੱਗੂਗੀ, ਕਹਿੰਦੇ ਹੁਣ ਸਵਾਲ ਇਹ ਆ ਜੰਗ ਕਦੋਂ ਲੱਗੂਗੀ ਅਤੇ ਜੰਗ ਕਿਵੇਂ ਲੱਗੂਗੀ। ਸੋ ਹੁਣ ਲੱਗਣੀ ਨਾ ਲੱਗਣ ਦਾ ਰੌਲਾ ਨਹੀਂ, ਉਹ ਕਹਿੰਦੇ ਲੱਗਣੀ ਤੈਅ ਆ, ਲੱਗਣੀ ਕਦੋਂ ਆ ਉਸ ਦਾ ਪਤਾ ਲੱਗਣਾ ਚਾਹੀਦਾ। ਸੋ ਉਹ ਜੰਗ ਜਦੋਂ ਚੀਨ ਦੇ ਨਾਲ ਲੱਗਣੀ ਆ, ਸੋ ਉਹ ਪੰਜਾਬ ਦੇ ਬਾਰਡਰ 'ਤੇ ਵੀ ਆ ਜਾਣੀ ਆ।
ਬਿਲਕੁਲ ਜੀ, ਜਿਹੜਾ ਅਸਰ ਤਾਂ ਫਿਰ ਸਾਰੇ ਪਾਸੇ ਪੈਂਦਾ ਨਾ, ਕਿਉਂ ਜਦੋਂ ਸਾਊਥ ਏਸ਼ੀਆ ਦੀ ਗੱਲ ਕਰਦੇ ਹਾਂ, ਤਿੱਬਤ ਦੀ ਗੱਲ ਕਰਦੇ ਹਾਂ, ਲਦਾਖ ਦੀ ਗੱਲ ਕਰਦੇ ਹਾਂ ਜਾਂ ਹੋਰ ਮੁੱਦਿਆਂ ਦੀ ਗੱਲ ਕਰਦੇ, ਕਿਉਂਕਿ ਭਾਰਤ ਨੂੰ ਲੱਗਦਾ ਕਿ ਉਹ ਚੀਨ ਦੇ ਨਾਲ ਬਹੁਤ ਵੱਡੇ ਟਕਰਾਅ ਦੇ ਵਿੱਚ ਪੈ ਸਕਦਾ। ਖੈਰ ਜਿਹੜੀਆਂ ਇੰਟਰਨੈਸ਼ਨਲ ਪੋਲੀਟਿਕਸ ਆ ਜਾਂ ਜਿਹੜੀ ਸਾਡੀ ਪੰਜਾਬ ਦੀ ਪੋਲੀਟਿਕਸ ਹੈ, ਇਸ ਨੂੰ ਇਹਦਾ ਅਸਰ ਤਾਂ ਪੈਣਾ ਹੀ ਪੈਣਾ। ਜਿਹੜਾ ਸੀ ਪੈਕ ਦਾ ਕਾਲਾ ਇਸ਼ੂ ਆ, ਉਹ ਵੀ ਕਿਤੇ ਨਾ ਕਿਤੇ ਜ਼ਰੂਰ ਆਪਣੇ ਹੈਗਾ। ਹਾਂਜੀ
ਜੀ, ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ, ਜਿਹੜੀ ਇੱਕ ਮਿਜ਼ਾਈਲ ਜਪਾਨ ਦੀ ਇਕਨੋਮਿਕ ਜ਼ੋਨ ਦੇ ਵਿੱਚ ਗਈ ਆ, ਅਤੇ ਉੱਥੇ ਤੁਸੀਂ ਇਹ ਦੇਖਿਆ ਹੋਣਾ ਕਿ ਜਪਾਨ, ਜਿਹੜਾ ਤੁਸੀਂ ਕੁਆਡ ਦੀ ਗੱਲ ਕੀਤੀ, ਉਹਦੇ ਵਿੱਚ ਜਪਾਨ, ਸਾਊਥ ਕੋਰੀਆ, ਇੰਡੀਆ ਅਤੇ ਯੂ ਐੱਸ ਏ ਆ, ਅਤੇ ਇੱਕ I2U2 ਗਰੁੱਪ ਵੀ ਬਣਾਇਆ ਜਿਹਦੇ ਵਿੱਚ ਇਜ਼ਰਾਈਲ ਅਤੇ ਇੰਡੀਆ ਅਤੇ ਇੱਕ ਹੋਰ ਗਰੁੱਪ ਆ, ਇੱਕ ਔਕਸ ਗਰੁੱਪ ਬਣਾਇਆ ਜਿਹੜਾ ਅਮੈਰੀਕਾ ਨੇ ਬਣਾਇਆ ਸੀ ਜਦੋਂ ਇਹ ਚਾਈਨੀਜ਼ ਜਦੋਂ ਉੱਥੇ ਸੇਬਰ ਰੈਟਲਿੰਗ ਸ਼ੁਰੂ ਹੋਈ ਆ, ਉਹਦੇ ਵਿੱਚ ਸੀਗੇ ਇੰਗਲੈਂਡ, ਆਸਟ੍ਰੇਲੀਆ, ਅਮੈਰੀਕਾ ਅਤੇ ਨਿਊਜ਼ੀਲੈਂਡ ਔਕਸ ਦੇ ਵਿੱਚ। ਸੋ ਇਹ ਗਰੁੱਪ ਉਹ ਕਦੋਂ ਜਪਾਨ ਦੇ ਨਾਲ, ਹੁਣ ਜਦੋਂ ਉਹਦੇ 'ਚ ਮਿਜ਼ਾਈਲ ਡਿੱਗੀ ਆ ਤਾਂ ਅਮਰੀਕਾ ਦਾ ਕੀ ਰਿਐਕਸ਼ਨ ਆ? ਜਿਹੜੀ ਤੁਸੀਂ ਇੱਕ ਜਨਰਲ ਕਾਰਟਰ ਸੀਗੇ UK ਦੇ ਆਰਮੀ ਚੀਫ, ਉਹ ਖੁਦ ਗਏ ਆ ਲਦਾਖ ਦੇ ਨੇੜੇ, ਜਿਹੜੀਆਂ ਇੰਡੀਆ ਦੀ ਫੋਰਸਿਸ ਦੀ ਡਿਪਲੋਇਮੈਂਟਸ ਹੋਈ ਆ। ਆ ਹੁਣੇ ਤੁਸੀਂ ਇੱਕ ਬਹੁਤ ਲੇਟੈਸਟ ਨਿਊਜ਼ ਇਹ ਆ ਕਿ ਚਾਈਨਾ ਨੇ ਡੋਕੋਲਾਮ ਦੇ ਵਿੱਚ ਹੋਰ ਰੋਡਸ ਬਣਾ ਲਈਆਂ ਆ, ਜਿਹੜੀਆਂ ਕਿ ਇੰਡੀਆ ਨੇ ਐਗਰੀਮੈਂਟ ਵਿੱਚ ਜਦੋਂ 1000 ਤਕਰੀਬਨ 900 ਸਕੇਅਰ ਕਿਲੋਮੀਟਰ ਏਰੀਆ ਜਿਹੜਾ ਲਦਾਖ ਦੇ ਵਿੱਚ, ਤੁਹਾਡੇ ਸੁਣਨ ਵਾਲਿਆਂ ਲਈ ਇਹ ਵੀ ਨਿਊਜ਼ ਆ ਵੀ ਜਦੋਂ ਉਹ ਕਹਿੰਦੇ ਟੈਰੀਟੋਰੀ ਅਸੀਂ ਕਦੀ ਆਪਣੀ ਅਖੰਡ ਭਾਰਤ ਕਹਿੰਦੇ ਆ, ਰੈਫਰੈਂਡਮ ਨਹੀਂ ਕਰਾਉਣ ਦੇਣਾ, ਇਹ ਨਹੀਂ ਕਰਾਉਣ ਦੇਣਾ, ਉਹ ਮੰਨ ਕੇ ਉੱਥੇ ਛੱਡ ਦਿੱਤਾ ਆ। ਅਤੇ ਵਿੰਸ ਕਾਰਟਰ ਨੇ ਜਿਹੜਾ ਆਪਣਾ, ਸੋਰੀ, ਕਾਰਟਰ ਜਿਹੜਾ ਬ੍ਰਿਟਿਸ਼ ਆਰਮੀ ਚੀਫ ਸੀਗਾ, ਉਹਨੇ ਉਹਨਾਂ ਦੀ ਫਾਰਮੇਸ਼ਨ ਕਮਾਂਡਰਸ ਨੂੰ ਉੱਥੇ ਬੁਲਾ ਕੇ ਕਿਹਾ ਵੀ ਤੁਸੀਂ ਕਰ ਕੀ ਰਹੇ ਆ, ਵੀ ਤੁਸੀਂ ਥੋੜ੍ਹੇ ਜਿਹੇ ਤੁਹਾਡੇ ਉੱਥੇ ਉਹਨਾਂ ਨਾਲ ਟੱਚ ਆਫ ਹੋਇਆ ਅਤੇ ਤੁਸੀਂ ਬਿਲਕੁਲ ਹੀ ਕਰਨਲ ਬਾਬੂ ਜਿਹੜਾ ਉਹਨਾਂ ਨੇ ਅਸਾਮ ਮੇਰਾ ਖਿਆਲ ਬਟਾਲੀਅਨ ਹੋਣੀ ਉਹਦਾ ਚੱਕ ਕੇ ਥੱਲੇ ਮਾਰਿਆ ਉੱਥੋਂ ਸਮੁੰਦਰ ਆਪਣੇ ਥੱਲੇ ਫਰੀਜ਼ਿੰਗ ਲੇਕ ਦੇ ਵਿੱਚ। ਸਵਾਲ ਇਹ ਭਾਅ ਜੀ ਪੈਦਾ ਹੁੰਦਾ ਆ ਕਿ ਇਹ ਸਾਰੇ ਦੇ ਵਿੱਚ ਜਦੋਂ ਨਿਊਕਲੀਅਰ ਪਾਵਰ ਚਾਈਨੀਜ਼ ਆ, ਇੱਧਰ ਇਹ ਵੀ ਨਿਊਕਲੀਅਰ ਆਰਮਡ ਨੇ, ਇੱਧਰ ਪਾਕਿਸਤਾਨ ਵੀ ਆ, ਅਤੇ ਅਸੀਂ ਉੱਥੇ ਸੈਂਟਰ ਦੇ ਵਿੱਚ ਇੱਕ ਬਫਰ ਵਾਂਗੂ ਬੈਠੇ ਹਾਂ, ਅਤੇ ਕੀ ਸਾਡੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਵੀ ਜੇ ਇਹ ਵੱਧਦੀ ਆ, ਜਿਹੜੀ ਕਿ ਤੁਸੀਂ ਕਹਿ ਚੁੱਕੇ ਹਾਂ ਵੀ ਇਹ ਨਹੀਂ ਕਦੋਂ ਹੋਣੀ, ਹੋਣੀ ਕਿ ਨਹੀਂ ਹੋਣੀ, ਇਹ ਕਦੋਂ ਹੋਣੀ, ਹੁਣ ਇਹ ਡੇਟ ਦੀ ਗੱਲ ਆ ਹੁਣ। ਅਤੇ ਅਕਤੂਬਰ ਦੇ ਵਿੱਚ ਜਿਹੜੀ ਤੁਸੀਂ ਕਹਿ ਰਹੇ ਐਕਸਰਸਾਈਜ਼ ਕੋਲਡ ਵੈਦਰ ਮਾਊਂਟੇਨ ਟ੍ਰੇਨ ਦੇ ਵਿੱਚ ਇੰਡੀਆ ਨੇ US ਦੇ ਨਾਲ ਜਿਹੜੀ ਅਨਾਊਂਸ ਹੋ ਚੁੱਕੀ ਆ, ਸੋ ਇਸ ਹਾਲਾਤ ਦੇ ਵਿੱਚ ਇਹ ਬੜੀ, ਇਹ 'ਚ ਕੋਈ ਸ਼ੱਕ ਨਹੀਂ।
ਇਹਦਾ ਦੇਖੋ, ਗੱਲ ਕਰਨ ਦਾ ਮੇਰਾ ਮਕਸਦ ਇਹ ਸੀਗਾ, ਦੁਨੀਆਂ ਦੇ ਵਿੱਚ ਮੁਲਕ ਜੰਗਾਂ 'ਚੋਂ ਨਿਕਲਦੇ ਹੁੰਦੇ ਨੇ। ਆਪਾਂ ਕੋਲਡ ਵਾਰ ਦੇਖੀ ਆ, ਰੂਸ ਦਾ ਜਿਹੜਾ ਜਦੋਂ ਰੂਸ ਟੁੱਟਦਾ ਆ, ਤਜ਼ਬਾਕਿਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਤੁਰਕਮੇਨਿਸਤਾਨ, ਅੱਜ ਦਾ ਯੂਕਰੇਨ, ਜਾਰਜੀਆ, ਲਿਥੂਏਨੀਆ, ਇਹ 12-13 ਮੁਲਕ ਜਿਹੜੇ ਨੇ ਉਸ ਕੋਲਡ ਵਾਰ 'ਚੋਂ ਨਿਕਲੇ ਨੇ। ਅਤੇ ਜਿਹੜੀ ਇਹਦੇ 'ਚ ਸਭ ਤੋਂ ਇੰਪੋਰਟੈਂਟ ਪਾਰਟ ਹੈ ਵੀ ਕਿਸੇ ਨੇ ਵੀ ਰੂਸ 'ਤੇ ਹਮਲਾ ਨਹੀਂ ਸੀ ਕੀਤਾ, ਉਹ ਰੂਸ ਦੇ ਹਾਲਾਤ ਇੱਦਾਂ ਦੇ ਬਣ ਗਏ ਸੀਗੇ ਵੀ ਉਹ ਸਾਂਭਣ ਦੇ ਕਾਬਲ ਨਹੀਂ ਸੀ। ਸੋ ਪਰ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਜੀ ਦਵਾਚਣ ਵਾਲੀ ਆ, ਵੀ ਮੁਲਖ ਵੀ ਉਹ ਬਣਾ ਗਏ ਜਿਨ੍ਹਾਂ ਦੀ ਤਿਆਰੀ ਸੀ। ਜਦੋਂ ਅਸੀਂ ਚੇਚਨੀਆਂ ਦੀ ਗੱਲ ਕਰਦੇ ਹਾਂ, ਚੇਚਨੀਆਂ ਉਦੋਂ ਵੀ ਕਹਿੰਦਾ ਸੀ ਗੋਲੀ ਦੇ ਜ਼ੋਰ 'ਤੇ ਲਵਾਂਗੇ, ਚੇਚਨੀ ਅੱਜ ਵੀ ਗੋਲੀਆਂ ਚਲਾ ਰਿਹਾ, ਅੱਜ ਵੀ ਲਹਿਦਾ ਨਹੀਂ ਹੋ ਸਕਿਆ। ਸੋ ਉਹਨੇ ਦਿਮਾਗ, 12 ਮੁਲਕਾਂ ਨੇ, 13 ਮੁਲਕ ਜਿੰਨੇ, ਮੈਨੂੰ ਹੁਣ ਐਗਜੈਕਟਲੀ ਨਾਂ ਨਹੀਂ ਚੇਤੇ, ਉਹਨਾਂ ਨੇ ਦਿਮਾਗ ਵਰਤਿਆ ਅਤੇ ਉਹ ਲਹਿਦਾ ਹੋ ਗਏ। ਚੇਚਨੀਆਂ ਜਿਹੜਾ ਉਦੋਂ ਵੀ ਗੋਲੀ ਦੇ ਜ਼ੋਰ ਦੇ ਉੱਤੇ ਕਹਿੰਦਾ ਸੀ, ਉਹ ਅੱਜ ਵੀ ਉੱਥੇ ਹੀ ਖੜਿਆ, ਆਜ਼ਾਦ ਨਹੀਂ ਹੋ ਸਕਿਆ। ਸੋ ਕਈ ਵਾਰੀ ਜਿਹੜਾ ਜਦੋਂ ਅਸੀਂ ਦੇਖਦੇ ਹਾਂ ਵੀ ਜਦੋਂ ਵਰਲਡ ਵਾਰਾਂ ਹੁੰਦੀਆਂ ਨੇ, ਜਦੋਂ ਮੇਜਰ ਸੁਪਰ ਪਾਵਰ ਅਤੇ ਇਨਕਮਿੰਗ ਸੁਪਰ ਪਾਵਰ ਦਾ ਕਲੈਸ਼ ਹੁੰਦਾ, ਉਹਦੇ 'ਚੋਂ ਖਲਾਅ ਪੈਦਾ ਹੁੰਦਾ, ਉਸ ਖਲਾਅ 'ਚੋਂ ਨਵੇਂ ਰਾਜ ਪੈਦਾ ਹੁੰਦੇ ਨੇ। ਮੈਂ ਇਹਦਾ ਇੱਕ ਮਿਸਾਲ ਜਿਹੜੀ ਆ ਬੰਦਾ ਸਿੰਘ ਆਪਣੇ ਸਿੱਖ ਮਿਸਲਾਂ ਤੋਂ ਦੇਣੀ ਚਾਹੁੰਦਾ, ਜਦੋਂ ਪਾਣੀਪਤ ਦੀ ਤੀਜੀ ਲੜਾਈ ਹੁੰਦੀ ਆ, ਇੱਕ ਪਾਸੇ ਮਰਹੱਟੇ ਆਉਂਦੇ ਨੇ, ਇੱਕ ਪਾਸੇ ਅਬਦਾਲੀ ਆਉਂਦਾ, ਅਤੇ ਉਦੋਂ ਮਰਹੱਟੇ ਸਿੱਖ ਮਿਸਲਾਂ ਨੂੰ ਮੈਸੇਜ ਭੇਜਦੇ ਨੇ ਵੀ ਤੁਹਾਡੀ ਸਪੋਰਟ 'ਤੇ ਆਓ, ਅਤੇ ਸਿੱਖ ਮਿਸਲਾਂ ਨੇ ਉਦੋਂ ਪੋਲੀਟੀਕਲ ਸਟ੍ਰੈਟਜੀ ਵਰਤੀ, ਡਿਪਲੋਮੈਸੀ ਵਰਤੀ, ਉਹਨਾਂ ਨੇ ਕਿਹਾ ਜੀ ਆਪਣੀ ਲੜਾਈ ਆਪ ਲੜੋ, ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਅਤੇ ਉਦੋਂ ਸਿਆਣੇ ਸੀ। ਸੋ ਇੱਕ ਪਾਸੇ ਅਬਦਾਲੀ ਦੀਆਂ ਫੌਜਾਂ ਪਾਣੀਪਤ ਦੇ ਜੰਗ ਦੇ ਵਿੱਚ ਸੀ ਜਿਹੜੀਆਂ ਕਿ ਕਾਬਲ ਤੋਂ ਆਈਆਂ, ਇੱਕ ਮਰਹੱਟਿਆਂ ਦੀ ਫੌਜ ਜਿਹੜੀ ਕਿ ਲਾਹੌਰ ਤੱਕ ਕਾਬਲ ਸੀ, ਭਾਵੇਂ 2 ਸਾਲ ਇਹ ਰਹੀ ਆ ਉਹ। ਸੋ ਉਹਨਾਂ ਦੀ ਉੱਥੇ ਜੰਗ ਹੁੰਦੀ ਆ, 1,00,000 ਮਰਹੱਟਾ ਮਾਰਿਆ ਜਾਂਦਾ, ਅਬਦਾਲੀ ਜੰਗ ਜਿੱਤ ਜਾਂਦਾ, ਪਰ ਉਹਦੇ ਹਾਲਾਤ ਇੱਦਾਂ ਦੇ ਮਾੜੇ ਬਣ ਜਾਂਦੇ ਨੇ ਵੀ ਉਹ ਕਾਬਲ ਕਾਬਜ਼ ਕਰਨ ਦੇ ਸਮਰੱਥ ਨਹੀਂ ਰਹਿੰਦਾ, ਉਹ ਵਾਪਸ ਕਾਬਲ ਮੜ ਜਾਂਦਾ। ਸੋ ਇੱਕ ਮਰਹੱਟਾ ਮਹਾਰਾਸ਼ਟਰਾ ਤੋਂ ਲੈ ਕੇ ਦਿੱਲੀ, ਦਿੱਲੀ ਤੋਂ ਇਸਲਾਮਾਬਾਦ, ਇਸਲਾਮਾਬਾਦ ਤੋਂ ਕਾਬਲ, ਇਹ 2-3 ਮਿਲੀਅਨ ਸਕੇਅਰ ਕਿਲੋਮੀਟਰ ਦੇ ਏਰੀਏ ਦੇ ਵਿੱਚ ਜਦੋਂ ਕਲੈਸ਼ ਹੋਇਆ ਟਾਈਟਨਸ ਦਾ, ਉਹਨਾਂ ਦੀ ਵੱਡੀ ਜੰਗ ਤੋਂ ਬਾਅਦ ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ, ਇੱਕ ਰੂਮ ਕ੍ਰੀਏਟ ਹੋ ਗਿਆ ਸਿੱਖ ਮਿਸਲਾਂ ਵਾਸਤੇ ਰਾਜ ਕਾਇਮ ਕਰਨ ਦਾ। ਸੋ ਅਸੀਂ ਉਹਨਾਂ ਮਿਸਲਾਂ ਨੇ ਉਹਨਾਂ ਵੇਲਿਆਂ 'ਚ ਆਪਣੇ 18 ਵਾਰ ਝੰਡੇ ਵੀ ਦਿੱਲੀ ਦੇ ਉੱਤੇ ਚੜ੍ਹਾਏ ਨੇ, ਬਹੁਤੀ ਵਾਰੀ ਝੰਡਾ ਚੜ੍ਹਾਉਣ ਦੇ ਵੇਲੇ ਕੋਈ ਰੈਜ਼ਿਸਟੈਂਸ ਸਿੱਖ ਮਿਸਲਾਂ ਨੂੰ ਦੇਖਣ ਨੂੰ ਨਹੀਂ ਸੀ ਮਿਲਦੀ, ਕਿਉਂਕਿ ਉਹਨਾਂ ਨੇ ਉਸ ਵੇਲੇ ਦਿਮਾਗ ਵਰਤਿਆ ਜਿਹੜਾ ਉਹਨੂੰ ਗੁਰੂ ਪਾਤਸ਼ਾਹ ਨੇ ਦਿੱਤਾ ਸੀ ਵੀ ਕਲੈਸ਼ ਹੋ ਰਿਹਾ ਵਰਲਡ ਪਾਵਰਸ ਦਾ, ਸਟੇ ਆਊਟ ਆਫ ਇਟ, ਤੁਸੀਂ ਇਸ ਖਲਾਅ 'ਚੋਂ ਆਪਣਾ ਰਾਜ ਕਾਇਮ ਕਰ ਲਾਂਗੇ। ਸੋ ਰਣਜੀਤ ਸਿੰਘ ਦੇ ਰਾਜ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਪਾਣੀਪਤ ਦੀ ਜਿਹੜੀ ਤੀਜੀ ਲੜਾਈ ਆ, ਉਹ ਇੱਕ ਸਿੱਖ ਮਿਸਲਾਂ ਦੇ ਲਈ, ਸਿੱਖ ਰਾਜ ਦੇ ਲਈ ਇੱਕ ਵੱਡਮੁੱਲਾ ਦਾਨ ਸਾਬਤ ਹੋਈ, ਜਿਹਦੇ 'ਚੋਂ ਤੁਹਾਨੂੰ ਰੂਮ ਮਿਲਿਆ ਐਡਵਾਂਸ ਕਰਨ ਦਾ। ਸੋ ਰਾਜ ਕਾਇਮ ਹੁੰਦਾ ਉਹ ਸਾਰਿਆਂ ਨੂੰ ਪਤਾ। ਸੋ ਅੱਜ ਮੈਂ ਜਿਹੜੀ ਮੈਂ ਗੱਲਬਾਤ ਕਰਦਾ ਵੀ ਅੱਜ ਜਦੋਂ ਇੱਕ ਦੋ ਵੱਡੇ ਕਲੈਸ਼ ਹੋ ਰਹੇ ਨੇ, ਇੱਕ ਪਾਸੇ ਅਮਰੀਕਾ, ਇੱਕ ਪਾਸੇ ਚੀਨ, ਅਤੇ ਭਾਰਤ ਦਾ ਹਿੱਸਾ, ਅਤੇ ਜੰਗ ਪੰਜਾਬ ਦੇ ਬਾਰਡਰ ਦੇ ਉੱਤੇ, ਹਜੇ ਹਿਮਾਲੇ ਦੇ, ਹਰਿਆਣੇ ਦੇ ਬਾਰਡਰ ਦੇ, ਹਿਮਾਚਲ ਦੇ ਬਾਰਡਰ ਦੇ ਉੱਤੇ ਲੱਗਣੀ ਆ। ਸੋ ਇਹ ਪਾਠ ਬਣ ਜਾਣਾ। ਸੋ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਕਿਹੜਾ ਮੁਲਕ ਇਸ ਜੰਗ ਦੇ ਵਿੱਚ ਟੈਰੀਟਰੀ ਗੇਨ ਕਰਦਾ ਅਤੇ ਕਿਹੜਾ ਮੁਲਕ ਟੈਰੀਟਰੀ ਹਾਰਦਾ।
ਹਾਂਜੀ,
ਪਰ ਹਾਂਜੀ ਤੁਸੀਂ ਕੁਛ ਐਡ ਕਰਦੇ
ਹੋ। ਮੈਂ ਭਾਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜਿਹੜੀ ਤੁਸੀਂ ਗੱਲ ਵੀ ਕਰ ਰਹੇ ਹੋ, ਉਸ ਵੇਲੇ ਸਿੱਖਾਂ ਨੇ ਬੜਾ ਵਾਈਜ਼ ਸਟੈਪ ਲਿਆ ਕਿ ਜਿੱਦਾਂ ਇਹ ਨਹੀਂ ਕੀਤਾ ਵੀ ਲਾਹੌਰ 'ਚ ਪਾਕਿਸਤਾਨ ਦਾ ਝੰਡਾ ਵੜ ਦਿੱਤਾ ਜਾਂ ਇੱਕ ਸਾਈਡ 'ਤੇ ਜੰਪ ਕਰਤੀ। ਪਾਰਸੀ ਅਤੇ ਕ੍ਰਿਸਚਨ ਜਿਹੜੇ ਉਹਨਾਂ ਨੇ ਡਿਪਲੋਮੈਟਿਕ ਸਟੈਂਡ ਰੱਖਿਆ। ਜਦੋਂ ਤੁਸੀਂ ਇੱਕ ਪਾਸੜ ਜਿਹਾ, ਜਿਸ ਤਰ੍ਹਾਂ ਆਪਾਂ ਗੱਲ ਵੀ ਕਰ ਰਹੇ ਸੀ ਪਹਿਲਾਂ ਆਉਂਦੇ, ਵੀ ਉਹਨੂੰ ਬਲਦੇਵ ਸਿੰਘ ਨੇ ਕਹਿਤਾ ਵੀ ਮੈਂ ਤਾਂ ਗਾਂਧੀ ਦੇ ਨਾਲ ਹੈ, ਮਤਲਬ ਕਿ ਤੁਸੀਂ ਆਪਣਾ ਟੋਟਲੀ
ਢੇਰ ਖਤਮ ਕਰ ਲਿਆ।
ਉਹੀ ਆ ਖਟਕੜ ਕਲਾਂ, ਆ ਜਿਹੜਾ ਭਗਤ ਸਿੰਘ ਦਾ ਜਿਹੜਾ ਉਹ ਜਗ੍ਹਾ ਹੁਸੈਨ ਲੈ ਕੇ ਹੁਸੈਨੀ ਵਾਲਾ ਦਿੱਤਾ ਪਾਕਿਸਤਾਨ ਨੂੰ, ਇਹ ਸਾਰਾ ਚੀਜ਼ ਤੁਹਾਨੂੰ ਉਸੇ ਤਰੀਕੇ ਦੇ ਨਾਲ ਫਿਰ ਵੀ ਕੈਦੀ ਵੀ ਤੁਹਾਡੇ ਛੱਡ ਦਿਆਂਗੇ, ਉਸੀ ਲੈਪਸ ਦੇ ਵਿੱਚ, ਉਸੀ ਇੱਕ ਅਜਗਰ ਦੇ ਜੱਫੇ ਵਿੱਚ ਤੁਹਾਨੂੰ ਦੁਬਾਰਾ ਲੈਣ ਦੀ ਕੋਸ਼ਿਸ਼, ਵੀ ਤੁਸੀਂ ਫਿਰ ਐਤਕੀ ਉਹੀ ਕਹਿ ਦਿਓ ਜੇ ਜਿੱਦਾਂ ਦੇ ਤੁਸੀਂ ਕਹਿ ਰਹੇ ਹੋ ਜੀਓ ਪੋਲੀਟਿਕਸ ਦੇ ਵਿੱਚੋਂ, ਜੇ ਇਹ ਸਿਚੁਏਸ਼ਨ ਪੈਦਾ ਹੁੰਦੀ ਆ ਤਾਂ ਫਿਰ ਤੁਸੀਂ ਇਹੀ ਕਹਿ ਦਿਓ 25-20 ਚਾਹੇ ਬਾਅਦ 'ਚ ਉਹ ਜੋ 25-30 ਵੀ ਬਣਾ ਲੈਣ, ਤੁਸੀਂ ਉਦੋਂ ਕਹਿ ਦਿਓ ਵੀ ਇਹਨਾਂ ਦੇ ਨਾਲ ਹੀ ਰਹਾਂਗੇ। ਇਹ ਮਤਲਬ ਇਹ ਕਿੱਡੀ ਕੁ ਸਿਆਣੀ ਗੱਲ ਸੀ। ਅਤੇ ਅੱਜ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਭਾਅ ਜੀ, ਤੁਸੀਂ ਜਿਹੜੀ ਰੈਫਰੈਂਡਮ ਦੀ ਜਿਹੜੀ ਗੱਲ ਲਈ ਆਪਾਂ ਇੱਥੇ ਸਾਰੇ ਆਏ ਹਾਂ, ਸੁਡਾਨ ਦੇ ਵਿੱਚ ਸਪਲਿਟ ਹੋਇਆ ਸੀ ਰੈਫਰੈਂਡਮ ਨਾਲ, ਉਹਦੇ ਬੂਥ ਇਹਨਾਂ ਕੰਟਰੀਆਂ ਦੇ ਵਿੱਚ ਵੀ ਲਾਏ ਗਏ ਸੀ ਉਸ ਰੈਫਰੈਂਡਮ ਦੇ ਲਈ। ਸੋ ਜਿਹੜੇ ਤੁਸੀਂ, ਅਸੀਂ ਤਾਂ ਹੁਣ 50 ਤੋਂ ਟੱਪ ਰਹੇ ਹਾਂ, ਸੋ ਜਿਹੜੀ ਇਹ ਲੜਾਈ ਅਸੀਂ ਉੱਥੇ ਦੇਖ ਕੇ ਆਏ ਹਾਂ, ਅਸੀਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਆਪਣੇ ਦੁਸ਼ਮਣ ਨੂੰ ਤੁਸੀਂ ਮੰਜਿਆਂ 'ਤੇ ਪੈ ਕੇ ਵੀ ਬਿਮਾਰ ਹੋ ਕੇ ਵੀ ਕਿਸੇ ਤਰ੍ਹਾਂ, ਚਲੋ ਇਹ ਓਲਡ ਏਜ ਦੇ ਸਾਇੰਸ ਹੁੰਦੇ ਜਾ ਰਹੇ ਹਾਂ, ਇੱਕ ਵਾਰੀ ਮੈਦਾਨ ਦੇ ਵਿੱਚ ਆ ਕੇ ਇਹ ਵੋਟ ਪਾ ਕੇ ਉਹਨਾਂ ਨੂੰ ਕਹੋ ਵੀ ਭਾਵੇਂ ਅਸੀਂ ਉੱਥੇ ਉਦੋਂ ਲੜ ਨਹੀਂ ਸਕੇ ਪਰ ਅਸੀਂ ਅੱਜ ਵੀ ਆਪਣੀ ਗੱਲ 'ਤੇ ਖੜ੍ਹੇ ਹਾਂ ਔਰ ਲੜ ਰਹੇ ਹਾਂ। ਸਾਡਾ ਲੜਨ ਦਾ ਤਰੀਕਾ ਵੱਖਰਾ ਹੋ ਸਕਦਾ, ਸਾਡਾ ਵੋਟ ਦਾ ਤਰੀਕਾ ਆ। ਸੋ ਜਿਹੜਾ ਇਹਨਾਂ ਮੁਲਕਾਂ ਵਿੱਚ ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਚਾਹੇ ਵੀ ਕੋਈ, ਤਾਂ ਵੀ ਚਾਹੇ ਤੁਹਾਡੇ ਉਹ ਰੈੱਡ ਵਾਰੰਟ ਵੀ ਕੱਢੇ, ਜਿਸ ਤਰ੍ਹਾਂ ਆਪਣੇ ਲੀਗਲ ਐਡਵਾਈਜ਼ਰ ਗੁਰਪਤਵੰਤ ਪੰਨੂ ਦੇ ਉਹਨਾਂ ਨੇ ਕੱਢੇ ਸੀਗੇ, ਗੁਰਪਤਵੰਤ ਸਿੰਘ ਪੰਨੂ ਦੇ। ਸੋ ਇਸ ਤਰੀਕੇ ਦੇ ਨਾਲ ਇਹ ਆ ਕਿ ਜਦੋਂ ਉਹ ਓਪਰਚੁਨਿਟੀ ਜਿਹੜੀ ਤੁਸੀਂ ਕਹਿ ਰਹੇ ਆ, ਜੇ ਉਹ ਉੱਥੇ ਮਰਜ ਹੁੰਦੀ ਆ, ਜਿੱਦਾਂ 1945 ਦੇ ਵਰਲਡ ਵਾਰ ਤੋਂ ਬਾਅਦ ਆ ਜਿਹੜੇ ਕੰਟਰੀ ਪਾਕਿਸਤਾਨ, ਇੰਡੀਆ, ਈਵਨ ਇਜ਼ਰਾਈਲ ਫੋਰ ਦੈਟ ਮੈਟਰ ਬਣਾਇਆ ਗਿਆ, ਇਸੇ ਤਰ੍ਹਾਂ ਦੇ ਮੇਜਰ ਕੌਨਫਲਿਕਟ ਚਾਹੇ ਨਾ ਵੀ ਹੋਣ, ਪਰ ਜਿਹੜੀ ਇਹ ਖਿੱਚ ਤੂ ਬਲੋਕਿੰਗ ਹੋ ਰਹੀ ਆ, ਇਹਦੇ ਵਿੱਚ ਡੈਫੀਨੇਟਲੀ ਗ੍ਰੇ ਜ਼ੋਨ ਦੇ ਵਿੱਚ ਲੜਾਈਆਂ ਹੋਣਗੀਆਂ, ਜਿੱਦਾਂ ਪਹਿਲਾਂ ਕੋਲਡ ਵਾਰ 'ਚ ਹੁੰਦੀ ਸੀ, ਹੌਟ ਤਾਂ ਕੋਲਡ ਦੋਨੋਂ ਹੀ ਨਹੀਂ, ਇਹ ਹੁਣ ਗ੍ਰੇ ਜ਼ੋਨ ਵਿੱਚ ਆ, ਯੂਕਰੇਨ ਆ, ਤੁਸੀਂ ਆ ਟਾਈਵਾਨ ਅਤੇ ਯੂਕਰੇਨ ਤੁਹਾਡੇ ਸਾਹਮਣੇ ਆ। ਸੋ ਜੇ ਇਸ ਦੇ ਵਿੱਚ ਇਫ ਯੂ ਆਰ ਨਾਟ ਪ੍ਰਪੇਅਰਡ, ਜਿੱਦਾਂ ਤੁਸੀਂ ਹੁਣ ਇੱਥੇ ਆਪਾਂ ਆਏ ਹਾਂ ਤੁਹਾਡੇ ਕੋਲ ਸਿੱਖਾਂ ਦੇ ਕੋਲ ਸਾਰੇ, ਤੁਸੀਂ ਵੀ ਸਾਡੇ ਕੋਲ ਆਏ ਹਾਂ ਰੈਫਰੈਂਡਮ ਲੈ ਕੇ ਇਟਲੀ ਤੋਂ ਬਾਅਦ, ਸੋ ਇਹ ਬੜਾ ਜ਼ਰੂਰੀ ਆ ਦਿਸਣਾ ਵਰਲਡ ਸਟੇਜ ਦੇ ਉੱਤੇ, ਵੋਟਿੰਗ ਦੇ ਥਰੂ ਜਦੋਂ ਤੁਸੀਂ ਲਾਈਨਾਂ 'ਚ ਲੱਗ ਲੱਗ ਕੇ ਇਟਲੀ ਵਾਂਗੂ, ਜਪਰੇਸ਼ੀਆ ਵਾਂਗੂ ਖੜ੍ਹੇ ਹੋ ਕੇ ਵੋਟਾਂ ਪਾਉਣੀਆਂ ਆ, ਵੀ ਸਿੱਖਾਂ ਦੀ ਧਿਰ ਵੀ ਹੈਗੀ ਜਿਹੜੀ ਇਹ ਨਹੀਂ ਕਹਿ ਰਹੀ ਵੀ ਅਸੀਂ ਇਹਨਾਂ ਦੇ ਨਾਲ ਆ ਜਾਂ ਅਸੀਂ ਉਹਨਾਂ ਦੇ ਨਾਲ ਆ, ਜਿੱਥੇ ਕਲੀਅਰ ਆ ਵੀ ਅਸੀਂ ਆਪਣੇ ਨਾਲ ਆ ਅਤੇ ਆਹ ਸਾਡੀ ਵੋਟ ਆ।
ਜੀ, ਸੋ ਸੁਖਦੇਵ ਸਿੰਘ ਜੀ, ਜਿਹੜੀ ਮੈਂ ਗੱਲ ਕਰਦਾ ਸੀਗਾ ਵੀ ਇੱਕ ਦੋ ਮੁਲਕਾਂ ਦਾ ਕਲੈਸ਼ ਹੋ ਰਿਹਾ,
ਅਤੇ ਇਸ ਕਲੈਸ਼ ਵਿੱਚੋਂ ਜਿਹੜਾ, ਅਤੇ ਆਪਣੀ ਗੱਲ, ਪੰਜਾਬ ਦੀ ਗੱਲ, ਪੰਜਾਬ ਦੇ ਮੁੱਦਿਆਂ ਦੀ ਗੱਲ, ਅਤੇ ਜਦੋਂ ਵੀ ਕੋਈ ਜੰਗ ਲੱਗਦੀ ਆ, ਵੱਡੇ ਕ੍ਰਾਈਸਿਸ ਪੈਦਾ ਹੁੰਦੇ ਨੇ, ਤਾਂ ਉਦੋਂ ਅਤੇ ਲੋਕਾਂ ਨੂੰ ਕਿਸੇ ਦੇਸ਼ ਬਣਾਉਣ ਦਾ ਮੌਕਾ ਮਿਲ ਸਕਦਾ।
ਜੀ, ਇਹਦੇ 'ਚ ਹਾਂ, ਇਹ 100% ਰਾਈਟ ਆ ਵੀ ਵਰਲਡ ਵਾਰ 2 ਤੋਂ ਬਾਅਦ ਕਿੰਨੇ ਮੁਲਕ ਬਣੇ ਨੇ, ਪਰ ਉਹ ਬਣੇ ਨੇ ਜਿਨ੍ਹਾਂ ਦੀ ਤਿਆਰੀ ਹੁੰਦੀ ਆ।
ਬਿਲਕੁਲ ਬਿਲਕੁਲ,
ਜਿਨ੍ਹਾਂ ਨੇ ਤਿਆਰੀ ਕੀਤੀ ਹੁੰਦੀ ਆ। ਗਾਂਧੀ ਅਤੇ ਜਨਾਹ ਤਿਆਰ ਸੀਗੇ, ਉਹਨਾਂ ਨੇ ਕਿਹਾ ਸੀਗਾ ਜਨਾਹ ਨੂੰ, ਕਹੀ ਗਏ ਵੀ ਤੂੰ ਲੈ ਕੇ ਕੀ ਕਰਨਾ, ਉਹਨੇ ਜੇਬ 'ਚ ਰੁਮਾਲ ਕੱਢਿਆ ਵੀ ਇੰਨਾ ਕੁ ਮਿਲ ਜਾਵੇ, ਉਹ ਵੀ ਨਹੀਂ ਛੱਡਣਾ। ਸੋ ਜਿਨ੍ਹਾਂ ਦੀ ਤਿਆਰੀ ਹੁੰਦੀ ਆ, ਜਿਨ੍ਹਾਂ ਦੀ ਤਿਆਰੀ ਨਹੀਂ ਹੁੰਦੀ, ਜਿਹੜੇ ਪਿਛਲੱਗ ਹੁੰਦੇ ਨੇ, ਕਿਸੇ ਦੇ ਪਿੱਛੇ ਖੜ੍ਹੇ ਹੁੰਦੇ ਨੇ, ਕਿਸੇ ਨੂੰ ਲੀਡਰ ਮੰਨ ਲੈਂਦੇ ਨੇ, ਜਿਨ੍ਹਾਂ ਦੀ ਤਿਆਰੀ ਨਾ ਹੋਵੇ ਉਹ ਖਤਾ ਖਾਂਦੇ ਨੇ। ਉਰਦੂ ਦਾ ਸ਼ਾਇਰ ਕਹਿੰਦਾ ਵੀ ਖਤਾ ਲਮਹੋਂ ਨੇ ਕੀ ਔਰ ਸਜ਼ਾ ਸਦੀਓ ਨੇ ਪਾਈ। ਸੋ ਸਦੀ ਹੋਣ ਨੂੰ ਮੇਰੇ ਖਿਆਲ ਦੇ ਵਿੱਚ ਸਾਡੀ ਤਾਂ ਆ ਚੁੱਕੀ ਆ, 75 ਵਰੇ ਹੋ ਚੁੱਕੇ ਨੇ, 25 ਰਹਿੰਦੇ ਨੇ। ਪਰ ਇਹ 2022 ਦਾ ਸਾਲ, ਮੈਂ ਤਾਂ ਵਾਰ ਵਾਰ ਕਹਿੰਦਾ ਹੁੰਦਾ ਕੌਮ ਨੂੰ, ਇਹਨੂੰ ਮੰਨ ਕੇ ਚੱਲੋ ਵੀ 1942 ਚੱਲਦਾ ਪਿਆ, 1942 ਚੱਲਦਾ ਪਿਆ, ਜਿੱਥੇ 1947 ਆਉਂਦਿਆਂ ਆਉਂਦਿਆਂ ਨਵੇਂ ਮੁਲਕ ਬਣੇ, ਨਵੇਂ ਖਿੱਤੇ ਬਣੇ, ਕੰਟਰੀਜ਼ ਐਕਸਪੈਂਡ ਹੋਈਆਂ, ਕੰਟਰੀਜ਼ ਜਿਹੜੀਆਂ ਨੇ ਉਹ ਸੁੰਗੜੀਆਂ, ਉਹ ਟੁੱਟੀਆਂ, ਉਹ ਵਧੀਆਂ ਵੀ, ਕਿਉਂਕਿ ਤੁਹਾਡੇ ਸਾਹਮਣੇ ਆ ਸੋਵੀਅਤ ਯੂਨੀਅਨ ਦਾ ਕੀ ਹਾਲਾਤ ਹੋਏ ਨੇ, ਜਾਂ ਅਮਰੀਕਾ ਐਕਸਪੈਂਡ ਹੋਇਆ 13 ਕਾਲਨੀਜ਼ ਤੋਂ ਉਹਨੇ 52 ਸਟੇਟਾਂ ਤੱਕ ਸਫ਼ਰ ਤੈਅ ਕਰ ਲਿਆ। ਸੋ ਕੰਟਰੀਆਂ ਐਕਸਪੈਂਡ ਵੀ ਹੁੰਦੀਆਂ, ਕੰਟਰੀਆਂ ਟੁੱਟਦੀਆਂ ਵੀ ਹੈਗੀਆਂ ਨੇ, ਪਰ ਜਿਹੜਾ ਪਾਰਟ ਆ ਵੀ ਗੇਨ ਕੌਣ ਕਰਦਾ, ਗੇਨ ਉਹ ਕਰਦਾ ਜਿਹਦੀ ਤਿਆਰੀ ਕੀਤੀ ਹੁੰਦੀ ਹੈ, ਜਿਹੜਾ ਖਿਆਲੀ ਪੜਾਅ 'ਚ ਹੁੰਦਾ, ਜਿਹੜਾ ਜਿਹੜਾ ਚੈਚਨੀਆਂ ਵਾਂਗੂ ਕਹੇ ਜੀ ਅਸੀਂ ਨਾ ਠੋਕ ਦਿਆਂਗੇ, ਅਸੀਂ ਬੰਦੂਕਾਂ ਨਾਲ ਕਰਨਾ। ਸੋ ਉਹ ਕਿਤੇ ਨਾ ਕਿਤੇ ਖਤਾ ਖਾਂਦੇ ਨੇ, ਅਤੇ ਜਿਹੜੇ ਤੁਰਕਮੇਨਿਸਤਾਨ, ਤਜ਼ਾਕਿਸਤਾਨ, ਕਿਰਗਿਸਤਾਨ, ਉਜ਼ਬੇਕਿਸਤਾਨ, ਜਾਰਜੀਆ ਵਰਗੇ ਮੁਲਕ ਸਿਆਣਪ ਵਰਤ ਜਾਂਦੇ ਨੇ ਡਿਪਲੋਮੈਸੀ ਨਾਲ, ਸਮੇਂ ਦੇ ਹਾਲਾਤਾਂ ਨੂੰ ਸਮਝਦਿਆਂ ਹੋਇਆਂ ਡਿਪਲੋਮੈਸੀ ਪਲੇਅ ਕਰ ਜਾਂਦੇ ਨੇ, ਆਖਿਰਕਾਰ ਕੁਰਦਿਸਤਾਨ ਜਿਹੜੇ ਪਿਛਲੇ 40 ਸਾਲਾਂ ਤੋਂ ਟੈਂਕਾਂ 'ਤੇ ਹੀ ਬੈਠੇ ਨੇ, ਉਹਨਾਂ ਨੂੰ ਪਿਛਲੇ 40 ਸਾਲਾਂ ਤੋਂ ਜੰਗ ਲੱਗੀ ਹੋਈ, ਆਖਿਰਕਾਰ ਉਹਨਾਂ ਨੇ ਵੀ ਕਿਹਾ ਵੀ ਅਸੀਂ ਰੈਫਰੈਂਡਮ ਕਰਵਾ ਕੇ ਦੁਨੀਆਂ ਨੂੰ ਦੱਸੀਏ ਵੀ ਅਸੀਂ ਲਹਿਦਾ ਜਿਹੜਾ ਪੀਸਫੁਲ ਤਰੀਕੇ ਨਾਲ ਅਸੀਂ ਮੈਨੇਜ ਕਰ ਸਕਦੇ ਹਾਂ।
ਹਾਂਜੀ, ਬਰਟਰੈਂਡ ਰਸਲ ਦੀ ਇੱਕ ਕੋਟ ਹੈ ਭਾਜੀ, ਮੈਂ ਤੁਹਾਡੀ ਗੱਲ ਸੁਣ ਰਿਹਾ ਸੀਗਾ, ਦੇਰ ਇਜ਼ ਨਥਿੰਗ ਲਾਈਕ ਐਨ ਆਈਡੀਆ ਹੂਜ਼ ਟਾਈਮ ਹੈਜ਼ ਕਮ, ਵੀ ਜਿਹੜਾ ਹੀ ਅੱਜ ਜਿਹੜਾ ਆਈਡੀਆ ਆ ਉਸ ਉਹ ਜਿਹੜਾ ਅੱਜ ਦੇ ਟਾਈਮ ਵਿੱਚ ਚੱਲ ਸਕਦਾ ਉਹੀ ਹਥਿਆਰ ਆ, ਉਹੀ ਤੇਪ ਤੋਪ ਆ, ਉਹੀ ਐਟਮ ਬੰਬ ਆ ਤੁਹਾਡੇ ਲਈ ਜਿਹੜਾ ਅੱਜ ਦਾ ਹਥਿਆਰ ਆ। ਸੋ ਜਿਹੜਾ ਤੁਸੀਂ ਜਦੋਂ ਆਪਾਂ ਚਾਰਟਰ 1 ਦੀ ਗੱਲ ਕਰਦੇ, ਮੇਰੇ ਖਿਆਲ ਚਾਰਟਰ 2 ਦੇ ਵਿੱਚ ਕਲੋਜ਼ ਵੀ ਆ ਜਿਹੜਾ ਸੈਲਫ ਡਿਫੈਂਸ ਨੂੰ ਵੀ, ਜਦੋਂ ਤੁਸੀਂ ਤੁਹਾਡੇ 'ਤੇ ਕੋਈ ਬਹੁਤ ਜ਼ਿਆਦਾ ਹਾਵੀ ਹੁੰਦਾ ਆ ਅਤੇ ਤੁਸੀਂ ਜਦੋਂ ਰੈਜ਼ਿਸਟੈਂਸ ਕਰਦੇ ਆ ਉਹਨੂੰ ਵੀ ਲੈਜੀਟੀਮੇਟ ਕਰਦਾ ਆ। ਮੈਂ ਇਹ ਕਹਿਣਾ ਚਾਹੁੰਦਾ ਵੀ ਅੱਜ ਜਿਹੜਾ ਦੇਰ ਇਜ਼ ਨਥਿੰਗ ਲਾਈਕ ਐਨ ਆਈਡੀਆ ਜਿਹਦਾ ਟਾਈਮ ਆ ਗਿਆ ਆ। ਸੋ ਅੱਜ ਜਿੱਥੇ ਇਸ ਦੁਨੀਆਂ ਦੇ ਕੌਨਫਲਿਕਟ ਵਿੱਚ ਸਿੱਖੀ ਦੇ ਆਈਡੀਏ ਦਾ ਵੀ ਟਾਈਮ ਆ, ਉੱਥੇ ਹੀ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਰੈਫਰੈਂਡਮ ਜਿਹੜਾ ਆ ਦਿਸ ਇਜ਼ ਇਹ ਹੁਣ ਉਸ ਆਈਡੀਏ ਦਾ ਟਾਈਮ ਆ। ਸੋ ਅਸੀਂ ਕਿਸੇ ਨੂੰ ਕੰਡੈਮ ਨਹੀਂ ਕਰਦੇ ਜੇ ਕੋਈ ਪੁਰਾਣਾ ਜੋੜਾ ਸਾਡਾ ਇਤਿਹਾਸ ਹੈ ਜੋ ਵੀ ਆ, ਪਰ ਅਸੀਂ ਇਹ ਕਹਿੰਦੇ ਹਾਂ ਵੀ ਐਟ ਦਿਸ ਟਾਈਮ ਇਹ ਵੀ ਨਨਕਾਣਾ ਸਾਹਿਬ ਦੇ ਮੋਰਚੇ ਵੀ ਸ਼ਾਂਤਮਈ ਯਾਦ ਰੱਖੋ ਨਾ, ਜਿਹੜੇ ਸਿੱਖਾਂ ਨੇ ਨੋਨ ਵਾਇਲੈਂਟ ਕੀਤੇ, ਇਕੱਲਾ ਚੜ੍ਹ ਕੇ ਕਿਸੇ ਨੂੰ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤਾਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਵੀ ਤਾਂ ਨੋਨ ਵਾਇਲੈਂਟ ਹੀ ਆ ਨਾ, ਅਤੇ ਉਹ ਵੀ ਤਾਂ ਅਸੀਂ ਚੜ੍ਹ ਕੇ ਗਾਉਂਦੇ ਹੀ ਆ ਨਾ। ਸੋ ਜਿਹੜੀ ਵੋਟ ਪਾਉਣੀ ਆ ਉਹਨੂੰ ਕੀ ਆ, ਜੇ ਵੈਦਿਆ ਮਾਰਨ ਜਾਣਾ ਤਾਂ ਵੋਟ ਪਾਉਣ ਜਾਣਾ, ਮੇਰੇ ਹਿਸਾਬ ਨਾਲ ਸੇਮ ਹੀ ਚੀਜ਼ ਆ। ਮਤਲਬ ਮੈਂ ਕਹਿੰਦਾ ਵੀ ਉਹ ਮਤਲਬ ਕਹਿਣ ਦਾ ਭਾਵ ਨੂੰ ਅਰਥ, ਮਤਲਬ ਡਿਫਰੈਂਸ, ਆਪਾਂ ਹੁਣ ਪਾੜੇ ਦੇ ਨਾਂ 'ਤੇ ਆਪਾਂ ਸੈਂਟਰ ਖੋਲਿਆ, ਤੋ ਅਸੀਂ ਇਹੀ ਕਹਿ ਰਹੇ ਹਾਂ ਵੀ ਜਿਹੜਾ ਰਾਕਟ ਆ ਉਹ ਅੱਜ ਜਿਹੜਾ ਤੁਹਾਡੀ ਵੋਟ ਆ,
ਤੁਹਾਡੀ ਮਤਲਬ ਕਹਿਣ ਤੋਂ ਭਾਵ ਜਿਹੜੀ ਵੋਟ ਦੀ ਪਾਵਰ ਆ ਉਹ ਮੋਰ ਪਾਵਰਫੁਲ ਦੈਨ ਰੀਅਲ ਟਾਈਮ ਵੈਪਨ ਜਿਹੜਾ ਹੁੰਦਾ ਹੈ ਉਸ ਦੇ ਨਾਲੋਂ ਉਹ ਜ਼ਿਆਦਾ ਅੱਜ ਦੀ ਤਰੀਕੇ 'ਚ ਜ਼ਿਆਦਾ ਖੜਕਾ ਕਰਦੀ ਹੈ ਵੋਟ। ਸੋ ਠੀਕ ਹੈ ਜੀ, ਆਪਾਂ ਕੋਈ ਵੀ ਪ੍ਰੋਗਰਾਮ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਉਹਨਾਂ ਦਾ ਵਾਇਲੈਂਸ ਨੂੰ ਪ੍ਰਮੋਟ ਕਰਦੇ ਹਾਂ ਅਤੇ ਨਾ ਵਾਇਲੈਂਸ ਨੂੰ ਪ੍ਰਵੋਕ ਕਰਦੇ ਹਾਂ, ਪਰ ਆਪਣਾ ਇੱਕ ਪੋਲੀਟੀਕਲ ਇਸ਼ੂ ਦੇ ਉੱਤੇ ਜਦੋਂ ਡਿਸਕਸ਼ਨ ਕਰਦੇ ਹਾਂ ਅਤੇ ਸਾਰੇ ਐਂਗਲ ਜਿਹੜੇ ਉਹ ਡਿਸਕਸ ਕਰਨਾ ਆਪਣਾ ਮਰਜ਼ ਬਣਦਾ।
ਬਿਲਕੁਲ ਜੀ, ਇਹ ਸਾਰੇ ਐਂਗਲ ਕਹਿ ਲਓ ਆਪਾਂ ਨੂੰ ਵਿਚਾਰਨੇ ਚਾਹੀਦੇ ਆ, ਅਤੇ ਆਪਣੇ ਕੋਲ 20 ਮਿੰਟ ਰਹਿ ਗਏ, ਜੇ ਕਿਸੇ ਨੇ ਕਾਲ ਕਰਨੀ ਹੈ ਕਾਲ ਕਰ ਲਓ 416-620-1778 ਅਤੇ ਪੋਲੀਟਿਕਸ ਪੰਜਾਬ ਪ੍ਰੋਗਰਾਮ ਤੁਸੀਂ 5 ਤੋਂ 6 ਵਜੇ ਤੱਕ ਸੁਣਿਆ ਕਰੋਗੇ ਅਤੇ ਐਤਵਾਰ ਨੂੰ 1 ਤੋਂ 2 ਵਜੇ ਤੱਕ
ਜੀ। ਅਤੇ ਨਾਲ ਨਾਲ ਮੈਂ ਸਪੋਂਸਰ ਦਾ ਵੀ ਧੰਨਵਾਦ ਕਰਨਾ ਚਾਹੁੰਦਾ, ਲੂਪ 905-565-1100, ਟਰੱਕ ਵਾਸ਼, ਆਇਲ ਚੇਂਜ, ਨਿਊ ਐਂਡ ਯੂਜ਼ ਟਾਇਰ 7 ਦਿਨ ਓਪਨ ਨੇ ਜੀ। ਮਾਲਟਨ ਗੁਰਦੁਆਰਾ ਸਾਹਿਬ ਦਾ ਧੰਨਵਾਦ ਆ ਜਿਨ੍ਹਾਂ ਨੇ ਪ੍ਰੋਗਰਾਮ ਸਪੋਂਸਰ ਕੀਤਾ। ਸਿੱਖਸ ਫਾਰ ਜਸਟਿਸ ਜਿਹੜੇ ਕਿ 18 ਸਪਤੰਬਰ ਨੂੰ ਟੋਰਾਂਟੋ ਦੇ ਵਿੱਚ ਕੈਨੇਡਾ ਲੈਗ ਦੀ ਆਪਣੀ ਰੈਫਰੈਂਡਮ ਦੀ ਵੋਟਿੰਗ ਜਿਹੜੀ ਹੈ ਸ਼ੁਰੂ ਕਰਨ ਜਾ ਰਹੇ ਨੇ। 18 ਤਰੀਕ ਨੂੰ ਨਾ ਭੁੱਲਿਓ, ਲੌਕ ਕਰ ਲਿਓ, ਛੁੱਟੀ ਲੈ ਲਿਓ, ਸਪਤੰਬਰ 18 ਦਿਨ ਐਤਵਾਰ ਨੂੰ। ਤੁਸੀਂ ਹੱਕ ਵਾਲੇ ਹੋ, ਤੁਸੀਂ ਖਿਲਾਫ ਹੋ, ਤੁਸੀਂ ਹਾਂ 'ਚ ਹੋ, ਤੁਸੀਂ ਨਾ 'ਚ ਹੋ, ਤੁਸੀਂ ਕਨਫਿਊਜ਼ਡ ਹੋ, ਡਜ਼ਨਟ ਮੈਟਰ, ਕਮ ਟੂ ਦਾ ਸੈਂਟਰ ਜਿਹਦੀ ਕਿ ਲੋਕੇਸ਼ਨ ਛੇਤੀ ਐਲਾਨ ਦਿੱਤੀ ਜਾਊਗੀ, ਕਮ ਐਂਡ ਵੋਟ। ਉਹਦੇ ਨਾਲ ਨਾਲ ਫਾਸਟ ਲੈਨ ਟਰੱਕਰ ਜਿਹੜੇ ਜਿਨ੍ਹਾਂ ਨੂੰ ਡਰਾਈਵਰਾਂ ਦੀ ਲੋੜ ਆ, ਤੁਸੀਂ ਟਰੱਕ ਚਲਾਉਣਾ ਚਾਹੁੰਦੇ ਹੋ, ਜੋਬ ਦੀ ਲੋੜ ਆ, ਵੱਧ ਪੈਸੇ ਕਮਾਉਣੇ ਆ, ਅਮਰੀਕਾ ਨੂੰ ਚੱਲਣਾ, 416-897-5017 'ਤੇ ਕਾਲ ਕਰੋ। ਜਾਂ ਤੁਹਾਨੂੰ ਆਪਣਾ ਟਰੱਕ ਚਾਹੀਦਾ, ਲੋਕਾਂ ਦੇ ਟਰੱਕ ਚਲਾ ਚਲਾ ਕੇ ਥੱਕ ਗਏ ਹੋ, ਨਵਾਂ ਅਤੇ ਪੁਰਾਣਾ ਟਰੱਕ ਚਾਹੀਦਾ, ਉਹ ਸਾਰਾ ਲੀਜ਼ਿੰਗ ਐਂਡ ਸੇਲ ਦੇ ਲਈ ਤੁਸੀਂ ਟਾਰਗੇਟ ਟਰੱਕਸ ਨੂੰ ਕਾਲ ਕਰ ਸਕਦੇ ਹੋ, ਨੰਬਰ ਆ 905-565-4748। ਅਤੇ ਜੇ ਤੁਹਾਡਾ ਫੋਨ ਖਰਾਬ ਹੋ ਗਿਆ, ਟੁੱਟ ਗਿਆ, ਟੈਬਲੇਟ, ਕੰਪਿਊਟਰ ਨਿਆਣੇ ਨੇ ਤੋੜ ਦਿੱਤੀ ਆ, ਜਾਂ ਪਾਣੀ ਪੈ ਗਿਆ ਆ, ਅਤੇ ਉਹਨੂੰ ਸੈੱਲ ਕਰਨਾ, ਟ੍ਰੇਡ ਕਰਨਾ, ਰਿਪੇਅਰ ਕਰਨਾ, ਲੌਕ ਅਨਲੌਕ ਕਰਨਾ, ਤੁਸੀਂ ਨੌਮੀ ਵਾਇਰਲੈਸ ਨੂੰ ਕਾਲ ਕਰ ਸਕਦੇ ਹੋ 416-904-7074 ਦੇ ਉੱਤੇ। ਸੋ ਗੱਲਬਾਤ ਚੱਲਦੀ ਪਈ ਹੈ ਜੀ ਨੈਨਸੀ ਪਲੋਸੀ ਦੀ ਟ੍ਰਿਪ ਦੀ ਅਤੇ ਨਾਲ ਨਾਲ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੀ, ਕਿਉਂਕਿ ਦੋਨੇ ਉਸ ਜੀਓਪੋਲੀਟੀਕਲ ਜਿਹੜਾ ਜੀਓਗ੍ਰਾਫੀਕਲ ਪੰਜਾਬ ਦੀ ਜਿਹੜੀ ਲੋਕੇਸ਼ਨ ਆ ਉਸ ਦੀ ਅਹਿਮੀਅਤ ਜਿਹੜੀ ਆ ਕਿਤੇ ਜ਼ਿਆਦਾ ਆ। ਸੋ ਉਸ ਦੇ ਵਿੱਚ ਸਰਕਾਰ ਨਾਲ ਨਾਲ ਜਿੱਥੇ ਅਸੀਂ ਵੋਟਾਂ ਦੀ ਪ੍ਰੋਗਰਾਮਿੰਗ ਵੋਟਾਂ ਬਾਰੇ ਦੱਸ ਰਹੇ ਹਾਂ, ਸਰਕਾਰ ਦਾ ਪੱਖ ਦੱਸਣਾ ਵੀ ਬੜਾ ਜ਼ਰੂਰੀ ਆ। ਸਰਕਾਰ ਕਹਿੰਦੀ ਆ ਜੀ ਸਾਡੀ ਏਕਤਾ ਅਤੇ ਅਖੰਡਤਾ ਨੂੰ ਇਹਦੇ ਨਾਲ ਵੋਟਾਂ ਨਾਲ ਖਤਰਾ ਹੁੰਦਾ, ਉਹ ਵੱਖਰੀ ਗੱਲ ਆ ਵੀ ਉਹ ਆਏ ਸਾਲ ਕਦੇ ਲੋਕ ਸਭਾ ਦੀਆਂ, ਕਦੇ ਵਿਧਾਨ ਸਭਾ ਦੀਆਂ, ਕਦੇ ਪੰਚਾਇਤੀ ਦੀਆਂ, ਸਰਪੰਚੀ ਦੀਆਂ, ਐਮ ਐਲ ਏ ਦੀਆਂ। ਸਕੂਲਾਂ ਦੀਆਂ ਜਾਂ ਯੂਨੀਵਰਸਿਟੀਆਂ ਦੀਆਂ ਆਪਣੀਆਂ ਵੋਟਾਂ ਕਰਵਾਉਂਦੇ ਰਹਿੰਦੇ ਨੇ ਐਤਕ ਵੀ ਵੋਟਾਂ ਜਿਹੜੀਆਂ ਬਾਹਰੋਂ ਹੋ ਰਹੀਆਂ ਅਤੇ ਉਹਨਾਂ ਨੂੰ ਇਸਦੇ ਉੱਤੇ ਜਿਹੜਾ ਇਸ਼ੂ ਆ
ਗੱਲ ਤਾਂ ਵੋਟਾਂ ਦੀ ਹੈ ਜੀ ਜੇ ਵੋਟਾਂ ਦੇ ਨਾਲ ਇੱਕ ਪਿੰਡ ਦਾ ਸਰਪੰਚ ਬਣ ਸਕਦਾ ਤੇ ਕਿਸੇ ਦੇਸ਼ ਦਾ ਪ੍ਰਾਈਮ ਮਿਨਿਸਟਰ ਬਣ ਸਕਦਾ ਤੇ ਉਹ ਪ੍ਰਾਈਮ ਮਿਨਿਸਟਰ ਜਿਹੜਾ ਕਿਸੇ ਸਮੇਂ ਗੁਜਰਾਤ ਦਾ ਸੀਐਮ ਸੀ ਤੇ ਇਹਨੂੰ ਯੂਐਸਏ ਵਿੱਚ ਆਉਣ ਵਾਸਤੇ ਬਹੁਤ ਵੱਡੀ ਰੋਕ ਸੀ, ਹੋਰ ਵੀ ਕਈ ਦੇਸ਼ਾਂ ਵਿੱਚ ਨਹੀਂ ਸੀ ਆ ਸਕਿਆ ਤੇ ਜਦੋਂ ਪੀਐਮ ਬਣਦਾ ਤਾਂ ਫਿਰ ਦੇਹ ਗੇੜੇ ਤੇ ਗੇੜਾ ਹਾਂਜੀ ਹਰ ਦੇਸ਼ ਵਿੱਚ ਜਾਂਦਾ। ਇਹ ਹੈ ਪੀਐਮ ਦੀ ਅਹਿਮੀਅਤ। ਅਸੀਂ ਜਦੋਂ ਗੱਲ ਕਰਦੇ ਹਾਂ ਪੰਜਾਬ ਦੇ ਲੋਕਾਂ ਦੀ ਗੱਲ ਹੁੰਦੀ ਹੈ, ਉੱਥੇ ਸੀਐਮ ਨੂੰ ਚੇਂਜ ਕਰਨ ਦੀ ਗੱਲ ਨਹੀਂ ਹੁੰਦੀ, ਉੱਥੇ ਪੀਐਮ ਦੀ ਗੱਲ ਹੁੰਦੀ। ਉੱਥੇ ਹੁੰਦੀ ਗੱਲ ਆਜ਼ਾਦ ਰਹਿਣਾ ਕਿ ਗੁਲਾਮ ਰਹਿਣਾ ਜਾਂ ਇੰਡੀਅਨ ਆਕੂਪਾਈਡ ਵਿੱਚ ਰਹਿਣਾ, ਇਹ ਮੇਰੇ ਖਿਆਲ 'ਚ ਮੁੱਦੇ ਨੇ। ਹੁਣ ਆਪਾਂ ਗੱਲ ਕਰਦੇ ਮੇਰੇ ਖਿਆਲ ਆਪਾਂ ਥੋੜ੍ਹੀ ਜਿਹੀ ਇਹਦੇ 'ਤੇ ਵੀ ਜਿਹੜੀ ਡਿਸਕਸ਼ਨ ਕਰ ਲੈਣੀ ਚਾਹੀਦੀ ਹੈ ਕਿ ਘਰ ਘਰ ਤਿਰੰਗਾ ਜਿਹੜਾ ਇਸ਼ੂ ਆ ਜੀ, ਅਤੇ ਉਹਦੇ 'ਤੇ ਵੀ
ਜੀ। ਕਾਲ ਤੁਸੀਂ ਲਾਈਵ ਹੋ ਜੀ।
ਹੈਲੋ
ਹੈਲੋ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਖਾਲਸਾ ਫਤਿਹ ਜੀ,
ਵਾਹਿਗੁਰੂ ਜੀ ਕੀ ਫਤਿਹ।
ਭਾਈ ਬਹੁਤ ਵਧੀਆ ਹੋ ਰਿਹਾ ਜੀ, ਤੁਸੀਂ ਸਹੀ ਪਤੇ ਦੀ ਗੱਲ ਦੱਸ ਰਹੇ, ਬਹੁਤ ਥੈਂਕ ਯੂ ਤੁਹਾਡਾ, ਧੰਨਵਾਦ ਜੀ।
ਥੈਂਕ ਯੂ ਜੀ,
ਧੰਨਵਾਦ ਹੈ ਜੀ ਤੁਹਾਡਾ, ਬਹੁਤ ਬਹੁਤ ਥੈਂਕ ਯੂ ਜੀ। ਤੁਸੀਂ ਲਾਈਵ ਹੋ ਜੀ।
ਹਾਂਜੀ ਭਾਈ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਕੀਪ ਇਟ ਅਪ, ਇੰਨਾ ਕਹਿਣਾ ਚਾਹੁੰਦੇ ਸੀਗੇ।
ਥੈਂਕ ਯੂ ਭਾਜੀ, ਧੰਨਵਾਦ ਸੁਣਨ ਦੇ ਲਈ, ਤੁਸੀਂ ਸਮਾਂ ਕੱਢਿਆ ਅੱਜ ਦੀ ਐਡੀ ਰਜ਼ੇਮਿਆਂ ਭਰੀ ਜ਼ਿੰਦਗੀ ਦੇ ਵਿੱਚ ਜਿੱਥੇ ਲੋਕਾਂ ਕੋਲ ਸੋਚਣ ਦਾ ਸਮਾਂ ਨਹੀਂ, ਤੁਸੀਂ ਸਾਨੂੰ ਸੁਣਦੇ ਪਏ ਹੋ, ਧੰਨਵਾਦ ਆ ਜੀ ਸੁਣਨ ਦੇ ਲਈ।
ਨਹੀਂ ਇਕੱਲੇ ਹੀ ਨਹੀਂ ਸੁਣਦੇ, ਹੋਰ ਵੀ ਸੁਣਦੇ
ਨਹੀਂ, ਜਿਹਨੇ ਸਾਨੂੰ ਕਾਲ ਕੀਤੀ ਅੱਜ ਦਾ ਧੰਨਵਾਦ ਕਰਨਾ ਹੀ ਕਰਨਾ।
ਮੇਰੇ ਕਹਿਣ ਤੋਂ ਭਾਵ ਜਿਹਨਾਂ ਦੀ ਆਪਾਂ ਗੱਲ ਕਰਦੇ ਜਿਸ ਇਸ਼ੂ ਤੇ ਗੱਲ ਕਰਦੇ ਉਹ ਵੀ ਇਹਨੂੰ ਗੌਰ ਨਾਲ ਸੁਣਿਆ ਕਰਨਗੇ। ਹਾਂਜੀ
ਸੁਖਦੇਵ ਸਿੰਘ ਜੀ, ਤੁਸੀਂ ਜਿਹੜਾ ਆ ਆਪਣੇ,
ਕਿਉਂਕਿ ਅੱਜ 6 ਅਗਸਤ ਹੋ ਚੁੱਕਾ।
ਅੱਛਾ, ਮੈਂ ਤੁਹਾਡੇ ਤਿਰੰਗੇ ਵਾਲੇ ਤੇ ਖਾਲਸੇ ਝੰਡੇ ਤੇ ਜਾਣ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ, ਇੱਕ ਮੈਂ ਇਹਨੂੰ ਕੰਕਲੂਡ ਕਰਨਾ ਚਾਹੁੰਦਾ। ਜੰਗ ਜਿਹੜੀ ਆ ਅਮਰੀਕਾ ਨੇ ਕਿਹਾ ਇਨੇਵਿਟੇਬਲ ਆ, ਰੋਕੀ ਨਹੀਂ ਜਾ ਸਕਦੀ, ਤੁਹਾਨੂੰ ਲੱਗਦਾ ਵੀ ਜੇ ਜੰਗ ਭਾਰਤ ਦੀ ਚੀਨ ਦੇ ਨਾਲ, ਭਾਵੇਂ ਰੌਲਾ ਤਾਈਵਾਨ ਦਾ ਤੇ ਮਸ਼ਕਾਂ ਤਾਂ ਭਾਰਤ ਚੀਨ ਦੇ ਬਾਰਡਰ ਤੇ ਵੀ ਨੇ, ਅਮਰੀਕਾ ਵੀ ਪਹੁੰਚ ਚੁੱਕਾ ਉੱਥੇ ਤੇ ਚੀਨ ਨੇ ਆਪਣੇ ਮਿਜ਼ਾਇਲਾਂ ਵੀ ਫਿੱਟ ਕਰ ਦਿੱਤੀਆਂ ਨੇ, ਤੇ ਤੁਹਾਨੂੰ ਲੱਗਦਾ ਵੀ ਕੀ ਭਾਰਤ ਟੱਕਰ ਦੇ ਸਕੂਗਾ? ਈਵਨ ਕਿ ਜਿਹੜਾ ਪਾਕਿਸਤਾਨ ਨਾਲ ਵੀ ਆਪਾਂ ਦੇਖਿਆ ਰੀਸੈਂਟਲੀ ਜਹਾਜ਼ ਗਿਰਿਆ, ਉਹਨਾਂ ਨੇ ਫੜ ਲਿਆ ਜਹਾਜ਼, ਤੇ ਈਵਨ ਕਿ ਇੰਡੀਆ ਦੇ ਆਪਣੇ ਮਿੱਗੀ ਕਿਤੇ ਆਪਣੇ ਆਪ ਹੀ ਗਿਰੀ ਜਾਂਦੇ ਨੇ, ਉਹਨਾਂ ਨੂੰ ਤਾਂ ਗਿਰਨ ਦੀ ਵੀ ਲੋੜ ਨਹੀਂ ਪੈਂਦੀ।
ਨਹੀਂ, ਜਦੋਂ ਵੀ ਕਿਤੇ ਗੱਲ ਚੱਲਦੀ ਆ ਤਾਂ ਪਾਕਿਸਤਾਨ ਵਾਲੇ ਮੁੱਦੇ ਤੇ ਭਾਰਤ ਬਹੁਤ ਚਾਵਲਦਾ, ਜਦੋਂ ਚੀਨ ਵਾਲੀ ਗੱਲ ਆਉਂਦੀ ਆ ਉਹ ਕੋਸ਼ਿਸ਼ ਕਰਦੇ ਨੇ ਪਰ ਚੀਨ ਦਾ ਮੁਕਾਬਲਾ ਨਹੀਂ ਕਰ ਸਕਦੇ ਮੇਰੇ ਖਿਆਲ ਚ। ਹਾਂਜੀ, ਬਾਕੀ ਤੁਸੀਂ ਢਿੱਲੋ ਸਾਹਿਬ ਤੋਂ ਪੁੱਛੋ।
ਮੇਜਰ ਜਨਰਲ ਬਿਸ਼ੰਬਰ ਦਿਆਲ ਨੂੰ ਮੈਂ ਕੋਟ ਕਰਦਾ, ਰਿਟਾਇਰਡ ਮੇਜਰ ਜਨਰਲ ਆ ਇੰਡੀਅਨ ਆਰਮੀ ਦਾ, ਉਹਨਾਂ ਦੀ ਲਾਈਵ ਸਟੇਟਮੈਂਟ ਯੂਟਿਊਬ ਤੇ ਜਿਹੜਾ ਮਰਜ਼ੀ ਸੁਣ ਲਓ, ਉਹ ਕਹਿੰਦਾ ਜੇ ਅਸੀਂ ਚਾਈਨਾ ਦੇ ਨਾਲ ਲੜੇ ਜਦੋਂ ਡੋਕਲਾਮ ਦੇ ਵਿੱਚ ਇਹ ਕੌਨਫਲਿਕਟ ਸ਼ੁਰੂ ਹੋਇਆ, ਸੋ ਜਿਹੜੀ ਫੌਜ ਸਾਨੂੰ, ਉਹਦੇ ਵਰਡ ਆ ਬਿਸ਼ੰਬਰ ਦਿਆਲ ਦੇ, 1000 ਸਾਲ ਦੀ ਗੁਲਾਮੀ ਤੋਂ ਬਾਅਦ ਮਿਲੀ ਆ, ਉਹ ਫੌਜ ਭੰਨ ਦਿੱਤੀ ਜਾਊਗੀ, ਅਸੀਂ ਦੁਬਾਰਾ ਉਸੇ ਸਟੇਜ 'ਤੇ ਪਹੁੰਚ ਜਾਵਾਂਗੇ। ਉਹ ਕਹਿੰਦਾ ਚਾਹੇ ਰਾਣੀ ਲਕਸ਼ਮੀ ਬਾਈ, ਇਹ ਬਿਸ਼ੰਬਰ ਦਿਆਲ ਨੂੰ ਮੈਂ ਕੋਟ ਕਰ ਰਿਹਾ, ਲੜੀ ਆ ਵੀਰਗਤੀ ਨੂੰ ਪ੍ਰਾਪਤ ਹੋਈ, ਉਹਨਾਂ ਦਾ ਵਰਡ ਹੈ ਵੀਰਗਤੀ, ਪਰ ਉਹਨੂੰ ਵਿਜੈ ਨਹੀਂ ਮਿਲੀ। ਉਹਨੇ ਕਿਹਾ ਰਾਣਾ ਸਾਂਗਾ ਭੁੱਖਾ ਮਰ ਗਿਆ, ਵੀਰਗਤੀ ਨੂੰ ਪ੍ਰਾਪਤ ਹੋਇਆ ਪਰ ਵਿਜੈ ਨਹੀਂ ਭਇਆ। ਜਿਹੜਾ ਸਿਰਫ ਇੱਕੋ ਹੀ ਸੀਗਾ ਰਣਜੀਤ, ਉਹਨੇ ਨਾਂ ਯੂਜ਼ ਕੀਤਾ ਰਣਜੀਤ ਸਿੰਘ, ਜਿਹੜਾ ਪਿਸ਼ਾਵਰ ਤੱਕ ਗਿਆ ਔਰ ਵਿਜੈ ਹੋਇਆ। ਸੋ ਤੁਸੀਂ ਦੁਸ਼ਮਣ ਦੀ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਚੀਨ ਤੋਂ ਜਿੱਤ ਜਾਣਗੇ, ਚੀਨ ਤੋਂ ਤਾਂ ਜੇ ਜਿੱਤਣਾ ਹੁੰਦਾ ਤਾਂ ਉੱਥੇ ਜਿਹੜਾ ਏਰੀਆ ਸੀ ਉੱਪਰਲੇ ਪਾਸੇ ਜਿਹੜਾ ਆਹ ਲਦਾਖ ਦੇ ਵਿੱਚ ਐਕਸਾਈਚਿਨ ਤਾਂ 62 ਦੇ ਵਿੱਚ ਹੀ ਲੂਜ਼ ਹੋ ਗਿਆ ਸਾਰਾ, ਅਤੇ ਤੇਜ਼ਪੁਰ ਵਿੱਚ ਆ ਕੇ ਉਹਨਾਂ ਨੇ ਆਪ ਹੀ ਚਿੱਟਾ ਝੰਡਾ ਖੜਾ ਕਰਕੇ ਜਿਹੜਾ ਇੰਗਲੈਂਡ ਉਹਨਾਂ ਨੂੰ ਥਾਪ ਕੇ ਆਇਆ ਸੀ ਉਹ ਵੀ ਦੇਖ ਲੈਣ ਵੀ ਇਹਨਾਂ ਨੇ ਇਟਲੀ 'ਤੇ ਜਿੱਦਾਂ ਬੈਟ ਕੀਤੀ ਸੀ ਜਰਮਨੀ ਨੇ, ਸੇਮ ਇਹਨਾਂ ਦੀ ਇੰਡੀਆ 'ਤੇ ਉੱਤੇ ਬੈਟਿਆ। ਇੰਡੀਆ ਨੇ ਉਹਨਾਂ ਨੂੰ ਕੀ ਦੇਣਾ ਆ ਜਿਹੜਾ ਕੌਨਫਲਿਕਟ ਦੀ ਤੁਸੀਂ ਗੱਲ ਕਰਦੇ ਆ, ਜਿਹੜੀ ਵਾਇਲੈਂਸ ਸਿੱਖਾਂ 'ਤੇ ਵੀ, ਕਦੀ ਦਰਬਾਰ ਸਾਹਿਬ 'ਤੇ ਚੜ ਗਏ, ਕਦੀ ਬਾਬਰੀ ਮਸਜਿਦ ਢਾ ਲਈ, ਇਹ ਵੀ ਸਾਰਾ ਤੁਹਾਡੇ ਸਾਹਮਣੇ। ਹੁਣ ਜੇ ਇਹ ਕੌਨਫਲਿਕਟ ਹੋਇਆ, ਤੁਸੀਂ ਆਪਣੀ ਅੱਖਾਂ ਨਾਲ, ਤੁਹਾਡੇ ਸੁਣਨ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ, ਤੁਸੀਂ ਦੇਖ ਲਿਓ ਮਿਲੀਟਰੀ ਮਾਈਟ, ਬਲੂ ਸਟਾਰ, ਬਲੈਕ ਥੰਡਰ, ਇਹ ਕਿੰਨਾ ਕੁ ਉੱਥੇ ਓਪਰੇਸ਼ਨ ਚੱਲਦੇ ਆ। ਜਿਹੜਾ ਕੇ ਸਿਨਹਾ ਆ ਕੇ ਕਹਿੰਦਾ ਸੀਗਾ ਕਿ ਜਨਰਲ ਸ਼ਬੇਕ ਸਿੰਘ ਨੂੰ ਮੈਂ ਘੜੀਸਿਆ ਅੰਦਰ ਉਹਦੇ ਆ ਸਾਡੀ ਆਰਮੀ ਨੇ।
ਆਪਾਂ ਕਾਲ ਲੈ ਲਈਏ ਇੱਕ।
ਹਾਂਜੀ
ਜੀ, ਤੁਸੀਂ ਲਾਈਵ ਹੋ ਜੀ, ਤੁਸੀਂ ਲਾਈਵ ਹੋ ਜੀ।
ਸਤਿ
ਸ਼੍ਰੀ ਅਕਾਲ ਜੀ,
ਮੈਂ ਤਾਂ ਬਸ ਇਹੀ ਕਹਿਣਾ ਸੀ, ਬਹੁਤ ਧੰਨਵਾਦ ਤੁਹਾਡਾ, ਬਹੁਤ ਵਧੀਆ ਪ੍ਰੋਗਰਾਮ ਤੇ ਰੈਫਰੈਂਡਮ ਦੇ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਬਹੁਤ ਚੰਗਾ ਲੱਗਾ।
ਤੇ 100%
ਕਿਉਂ ਨੀ, ਸਾਰੇ ਵੀਰ ਭੈਣ ਭਰਾ ਜਿੰਨੇ ਹੈਗੇ ਸਾਰੇ ਵੋਟ ਪਾਉਣ ਤੇ ਆਜ਼ਾਦੀ ਲਈਏ ਅਸੀਂ।
ਅੱਛਾ, ਤੁਸੀਂ ਮਤਲਬ ਯੈਸ ਵਾਲੇ ਹੋ? ਚਲੋ ਜੀ ਠੀਕ ਦੇ 18 ਸਤੰਬਰ ਨੂੰ ਪਤਾ ਲੱਗੂਗਾ ਕਿੰਨੀਆਂ ਕੁ ਯੈਸ ਨੇ ਤੇ ਕਿੰਨੀਆਂ ਕੁ ਨੋ ਨੇ।
ਜ਼ਰੂਰ ਆਵਾਂਗੇ।
ਥੈਂਕਸ ਫੋਰ ਕਾਲਿੰਗ, ਥੈਂਕ ਯੂ ਜੀ। ਵਾਹਿਗੁਰੂ ਜੀ ਕੀ ਫਤਿਹ ਸੀ। ਸੋ ਢਿੱਲੋਂ ਸਾਹਿਬ, ਜਿਹੜੀ ਮੈਂ ਗੱਲ ਕਰਦਾ ਸੀ, ਤੁਸੀਂ ਕਹਿ ਰਹੇ ਹੋ ਵੀ ਚਾਈਨਾ ਦੇ ਨਾਲ ਲੜਨ ਦੇ ਕਾਬਲ ਭਾਰਤ ਦੀ ਫੌਜ ਨਹੀਂ ਹੈ, ਇਸੇ ਕਰਕੇ ਸਰਪੰਚ ਸੱਦਿਆ ਗਿਆ।
ਬਿਲਕੁਲ ਜੀ, ਸਰਪੰਚ ਨੇ ਆ ਕੇ ਮਾੜਾ ਮੋਟਾ ਹੱਥ ਦਿੱਤਾ ਵੀ ਕੋਈ ਫਿਕਰ ਨਾ ਕਰ, ਮੈਂ ਹੈਗਾ।
ਹਾਂ, ਤੁਹਾਨੂੰ ਲੱਗਦਾ ਵੀ ਸਰਪੰਚ ਪੱਕੇ ਆਪਣੇ ਅੱਡੇ ਬਣਾਊ ਉੱਥੇ?
ਸਰਪੰਚ ਦਾ ਜੀ ਵੀਕਾ ਜਿਹੜਾ ਤੁਸੀਂ ਕਿਹਾ, ਬੇਸਿਕ ਐਕਸਚੇਂਜ ਐਗਰੀਮੈਂਟ ਜਿਹੜਾ ਉੱਪਰੋਂ, ਜਿਹੜੇ 3 ਐਗਰੀਮੈਂਟ ਆਲਰੇਡੀ ਹੋ ਚੁੱਕੇ ਆ, ਤੇ ਸਰਪੰਚ ਸਾਰੀ ਤਲਾਸ਼ੀ ਵੀ ਲੈ ਰਿਹਾ ਆਪਣੀ ਇਨਫਰਾਰੈਡ ਦੇ ਨਾਲ, ਤੇ ਸਰਪੰਚ ਹੁਣ ਅੱਡੇ ਦੇ ਜਹਾਜ਼ ਵੀ, ਜਿਹੜੇ ਪਹਿਲਾਂ ਇਹ ਰੌਲਾ ਪਾ ਦਿੰਦੇ ਸੀ ਜਿੰਨੇ ਕਾਮਰੇਡ ਇਕੱਠੇ ਹੋ ਕੇ, ਜਦੋਂ ਰਾਣੀ ਵੀ ਗਈ ਆ ਇਹਨਾਂ ਨੇ ਜਲ੍ਹਿਆਂ ਵਾਲੇ ਬਾਗ 'ਚ ਮੁਜ਼ਾਹਰਾ ਕੀਤਾ ਵੀ ਤੂੰ ਮਾਫ਼ੀ ਮੰਗ, ਇਹ ਜਦੋਂ ਅਮਰੀਕਾ ਨਾਲ ਕੋਈ ਵੀ ਐਗਰੀਮੈਂਟ ਹੁੰਦਾ ਸੀ, ਸਭ ਤੋਂ ਪਹਿਲਾਂ ਇਹ ਕਾਮਰੇਡ ਲਾਣਾ ਆ ਕੇ ਉੱਥੇ ਮਰਦਾ ਸੀਗਾ ਵੀ ਇਹ ਜਾਣੀ ਇਹ ਬਸਤੀਵਾਦੀ ਲੋਕ ਆ ਗਏ, ਇੰਪੀਰੀਅਲ ਪਾਵਰਸ ਆ ਗਈਆਂ। ਸੋ ਹੁਣ ਸਰਪੰਚ ਜਿਹੜਾ ਆ ਉਹ ਲਿਖਾ ਲਿਆ ਉਹਨੇ ਸਾਰਾ।
ਅੱਛਾ, ਸਰਪੰਚ ਨੇ ਲਿਖਾ ਲਿਆ, ਸਰਪੰਚ ਨੇ ਆਪਣਾ। ਹੁਣ ਮੈਨੂੰ ਲੱਗਦਾ ਵੀ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ, ਸਰਪੰਚ ਨੇ ਅਫਗਾਨਿਸਤਾਨ ਐਵੇਂ ਨਹੀਂ ਛੱਡਿਆ। ਸਰਪੰਚ ਨੇ ਕਿਹਾ ਜੀ ਇੱਥੇ 20 ਸਾਲ ਇਹਨਾਂ ਦੇ ਉੱਤੇ ਬਥੇਰਾ ਸੀ ਨੇ, ਜਿਹੜਾ ਪੰਜਾਬੀ ਜੀ ਜਿਹਨੂੰ ਕਹਿੰਦੇ ਛਤਰਪੋਲਾ ਕੀਤਾ ਆ। ਸੋ ਹੁਣ ਅਸੀਂ ਕਿਤੇ ਹੋਰ ਜਾਣ ਦੀ ਤਿਆਰੀ ਕਰਨੀ।
ਸਰਪੰਚ ਹਾਲੇ ਮੈਂ ਭਾਜੀ ਤੁਹਾਨੂੰ ਵਿੱਚ ਹੀ ਗੱਲ ਕਰਦਾ, ਸਰਪੰਚ ਹੈ ਉੱਥੇ ਵੀ ਹੈਗਾ, ਹਾਲੇ
ਹੈਗਾ
30-35 ਹਜ਼ਾਰ ਸਰਪੰਚ ਦਾ ਬੰਦਾ ਉੱਤੇ ਵੀ।
ਅੱਛਾ ਜੀ, ਇਹਦੇ ਨਾਲ ਇੱਕ ਅਫਗਾਨਿਸਤਾਨ ਤੋਂ ਵੀ ਖ਼ਬਰ ਆ, ਅਲਜ਼ਵਾਰੀ ਅਲਕਾਇਦਾ ਦਾ ਜਿਹੜਾ ਹੈੱਡ ਆ ਉਹ ਮਾਰਿਆ ਗਿਆ, ਤਕਰੀਬਨ 3 ਕੁ ਦਿਨ ਪਹਿਲਾਂ ਦੀ ਗੱਲ ਆ। ਪਰ ਮੈਂ ਤਾਂ ਉਦੋਂ ਇਹ ਗੱਲ ਤੋਂ ਹੈਰਾਨ ਸੀ, ਮਾਰਿਆ ਡਰਾਉਣ ਨੇ ਆ, ਨਾ ਤਾਂ ਅਮਰੀਕਾ ਦਾ ਪਾਕਿਸਤਾਨ 'ਚ ਬੇਸ ਆ ਅਤੇ ਨਾ ਇਰਾਨ 'ਚ ਬੇਸ ਆ ਅਤੇ ਨਾ ਉੱਪਰ ਤੁਰਕਮੇਨਿਸਤਾਨ ਵਰਗੇ ਮੁਲਕਾਂ 'ਚ ਬੇਸ ਆ। ਡਰੋਨ ਆਇਆ ਕਿੱਥੋਂ ਆ? ਕੀ ਜਿਹੜੀਆਂ ਸ਼ਰਤਾਂ 'ਤੇ ਤਾਲਿਬਾਨ ਰਾਜ 'ਚ ਲਿਆਏ ਗਏ ਵੀ ਅਮਰੀਕਾ ਦੇ ਖਿਲਾਫ਼ ਇਸ ਧਰਤੀ ਤੋਂ ਤੁਸੀਂ ਕੋਈ ਵੀ ਕੰਮ ਨਹੀਂ ਕਰਨਾ, ਅਤੇ ਉਹ ਬੰਦਾ ਜਿਹੜਾ ਅਮਰੀਕਾ ਦੇ ਖਿਲਾਫ਼ ਚੱਲਦਾ ਉਸ ਨੂੰ ਸਾਨੂੰ ਦੇਣਾ? ਕੀ ਤਾਲਿਬਾਨ ਅਮਰੀਕਾ ਦੇ ਹੱਥ 'ਚ ਹੱਥ ਅਤੇ ਸਾਹ 'ਚ ਸਾਂਭ ਲਾ ਰਿਹਾ ਹੈ? ਕੀ ਇਹ ਮੰਨਿਆ ਜਾ ਸਕਦਾ?
ਜਿਹੜਾ ਦੋਹਾ ਐਗਰੀਮੈਂਟ ਸੀਗਾ ਜਿਹੜਾ ਤਾਲਿਬਾਨ ਨੇ ਕੋਟ ਕੀਤਾ, ਉਹਦੇ 'ਚ ਇਹ ਸੀਗਾ ਵੀ ਜੇ ਕੋਈ ਤੁਹਾਨੂੰ ਇੱਦਾਂ ਦਾ ਬੰਦਾ ਦਿਸੂਗਾ ਵੀ ਤੁਸੀਂ ਸਾਨੂੰ ਇਨਫੋਰਮ ਕਰਨਾ ਤੇ ਅਸੀਂ ਉਹਦਾ ਆਪਰੇਸ਼ਨ ਕਰਾਂਗੇ। ਪਰ ਉਹਨਾਂ ਨੇ ਪਹਿਲਾਂ ਅਮਰੀਕਾ ਨੇ ਇਹ ਗੱਲ ਦਾ ਉਹਨਾਂ ਨੇ ਰੌਲਾ ਪਾਇਆ ਤੇ ਅਮਰੀਕਾ ਨੇ ਕਿਹਾ ਸਾਨੂੰ ਅਸੀਂ ਤੁਹਾਡੇ ਤੋਂ ਪਹਿਲਾਂ ਲਿਖਾਇਆ ਸੀ ਵੀ ਕੋਈ ਬੰਦਾ ਵੀ ਜਿਹੜਾ ਪਹਿਲਾਂ ਤੁਹਾਡੇ ਆ ਗਿਆ ਸੀਗਾ ਉਹ ਤੁਹਾਡੇ ਆਉਣਾ ਹੀ ਨਹੀਂ ਚਾਹੀਦਾ ਇੱਥੇ ਇਸ ਜਿਹੜਾ ਸਾਡੇ ਨਾਲ ਕੌਨਫਲਿਕਟ ਦੇ ਵਿੱਚ ਆ। ਸੋ ਜਿਹੜੀ ਤੁਸੀਂ ਗੱਲ ਕੀਤੀ 2-3 ਅਖਬਾਰਾਂ
ਪਰ ਉਹਨਾਂ ਦੀ ਸਟੇਟਮੈਂਟ ਆਈ ਵੀ ਸਾਨੂੰ ਨਹੀਂ ਪਤਾ ਸੀ ਜਿਹੜਾ ਅਲਜਵਾਰੀ ਇੱਥੇ ਰਹਿ ਰਿਹਾ,
ਫਿਰ ਉਹਨਾਂ ਨੇ ਪਤਾ ਲਾ ਲਿਆ ਜਿਹਨਾਂ ਨੂੰ ਪਤਾ ਸੀ ਫਿਰ
ਉਹਨਾਂ ਨੇ ਲਾ ਲਿਆ ਤੇ ਉਹਨਾਂ ਨੇ ਫਿਰ ਡਰੋਨ ਭੇਜ ਦਿੱਤਾ ਸੀ ਉੱਥੇ ਜੀ।
ਇਹਦੇ ਨਾਲ ਆਪਣੇ ਕੋਲ 5 ਮਿੰਟ ਰਹਿ ਗਏ ਹਾਂ
ਜੀ,
ਤੇ ਫਿਰ ਆਪਾਂ
5 ਮਿੰਟ ਨੇ
ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਵੀ ਕਰਨੀ ਆ। ਕੱਲ ਨੂੰ 1 ਤੋਂ ਲੈ ਕੇ 2 ਵਜੇ ਤੱਕ ਪੋਲਿਟਿਕਸ ਪੰਜਾਬ ਆਏਗਾ, ਸੋ 7:70 AM ਤੋਂ ਬਾਬਾ ਜੈਗ ਸੀ ਲੈ ਕੇ ਇੱਥੇ ਹਾਜ਼ਰ ਹੋਇਆ ਕਰਨਗੇ, ਅਸੀਂ ਵੀ ਨਾਲ ਸਾਥ ਦਿਆ ਕਰਾਂਗੇ। ਅਤੇ ਕਾਲਰ ਨੂੰ ਵੀ ਬੇਨਤੀ ਹੈ, ਤੁਸੀਂ ਵੀ ਹਾਜ਼ਰੀ ਜ਼ਰੂਰ ਲਗਾਉਣੀ ਆ। ਜਿਹੜਾ ਸਟੇਸ਼ਨ ਦਾ ਨੰਬਰ ਆ ਉਹ ਸਾਰਿਆਂ ਦਾ ਇੱਕੋ ਹੀ ਆ, 416-620-1778। ਅਤੇ ਗੱਲ ਫਲੈਗ ਦੀ ਵੀ ਕਰਨੀ ਸੀ ਵਿੱਚ ਰਹਿ ਗਈ,
ਮੇਰੇ ਖਿਆਲ
ਬਾਕੀ ਗੱਲਾਂ ਕੱਲ੍ਹ ਨੂੰ ਵੀ ਕਰਨਾ।
ਬਿਲਕੁਲ ਜੀ, ਪਹਿਲਾਂ ਜੀ ਅਸੀਂ ਮੋਦੀ ਸਾਹਿਬ ਦੀ ਕੰਪੇਨ ਦੀ ਪ੍ਰਮੋਸ਼ਨ ਕਰ ਦਈਏ। ਮੋਦੀ ਸਾਹਿਬ ਨੇ ਕਿਹਾ ਆ ਘਰ ਘਰ ਤਿਰੰਗਾ ਚੜ੍ਹਾ ਦਿਓ। ਸੋ ਮੋਦੀ ਸਾਹਿਬ ਦੇ ਖਿਲਾਫ਼ ਜਿਹੜੇ ਨੇ ਪੰਜਾਬ ਦੀਆਂ ਆਰਗਨਾਈਜੇਸ਼ਨ ਜਿਹੜੀਆਂ ਖੜੀਆਂ ਹੋ ਗਈਆਂ, ਸਿਮਰਨਜੀਤ ਸਿੰਘ ਮਾਨ ਨੇ ਕਿਹਾ ਜੀ ਅਸੀਂ ਝੰਡਾ ਲਾਵਾਂਗੇ ਆਪਣਾ ਕੇਸਰੀ, ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਜੀ ਅਸੀਂ ਆਪਣਾ ਕੇਸਰੀ ਖਾਲਿਸਤਾਨ ਘਰ ਘਰ ਚਲਾਵਾਂਗੇ। ਸੋ ਮੋਦੀ ਸਾਹਿਬ ਨੇ ਮੇਰੇ ਖਿਆਲ 'ਚ 6 ਕਰੋੜ ਰੁਪਈਏ ਦਾ ਵੀ ਐਲਾਨ ਕੀਤਾ ਆ ਪੰਜਾਬ ਦੇ ਵਿੱਚ ਝੰਡੇ ਦੇ ਜਿਹੜਾ ਖਰਚਾ ਜਿਹੜਾ, ਉਹਨਾਂ ਨੇ ਕਿਹਾ ਜੀ 6 ਕਰੋੜ ਰੁਪਈਆ ਸਮਥਿੰਗ ਅਸੀਂ ਸਪੈਂਡ ਕਰਾਂਗੇ। ਅਤੇ ਸਟਾਰਟਿੰਗ ਵੀ ਜਿਹੜਾ ਸਾਬਕਾ ਫੌਜੀ ਅਧਿਕਾਰੀ ਭਾਨਾ, ਜਿਹੜੇ ਕਿ ਭਾਨ ਸਿੰਘ ਭਾਨਾ ਮੇਰੇ ਖਿਆਲ ਦੇ ਵਿੱਚ ਜਿਹੜੇ ਕਿ ਆਰਸਪੁਰਾ 'ਚ ਰਹਿੰਦੇ ਨੇ, ਅਵਾਰਡ ਜਿੱਤਿਆ ਹੋਇਆ, ਉਹਨਾਂ ਨੇ ਝੰਡਾ ਚਲਾ ਕੇ ਸ਼ੁਰੂਆਤ ਕੀਤੀ ਆ। ਅਤੇ
ਪਰ ਐਡੀ ਕੀ ਕਹਿ ਲਓ ਵੀ ਝੰਡੇ ਚਲਾਉਣ ਦੀ ਪੈ ਗਈ ਵੀ ਉਹਨਾਂ ਨੂੰ ਲੱਗਦਾ ਕਿ ਦੇਸ਼ ਦੇਸ਼ ਨਹੀਂ ਰਹੇਗਾ, ਮੈਨੂੰ ਤਾਂ ਇਸ ਤਰ੍ਹਾਂ ਵੀ ਸ਼ੱਕ ਪੈ ਰਿਹਾ ਜੀ।
ਮੈਨੂੰ ਨਹੀਂ ਪਤਾ ਕਿ ਕੈਨੇਡਾ 'ਚ ਕਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਿਹਾ ਜੀ ਤੁਸੀਂ ਕੈਨੇਡੀਅਨ ਫਲੈਗ ਚਲਾ ਦਿਓ?
ਨਹੀਂ ਜੀ, ਬਿਲਕੁਲ ਨਹੀਂ।
ਹੈਂ, ਕਿਉਂ ਨਹੀਂ ਕਹਿੰਦਾ ਉਹ?
ਕਿਉਂਕਿ ਉਹਨੂੰ ਪਤਾ ਲੋਕਾਂ ਦੇ ਵਿੱਚ ਨੈਸ਼ਨੈਲਿਟੀ, ਉਦਾਂ ਹੀ ਨੈਸ਼ਨਲਿਜ਼ਮ ਬਹੁਤ ਵਧੀਆ, ਲੋਕਾਂ ਨੂੰ ਰਾਈਟਸ ਦਿੱਤੇ ਹੋਏ ਪੂਰੇ।
ਤੇ ਪਰ ਦੂਜੇ ਪਾਸੇ ਉਹੀ RSS ਹਨ ਜੀ ਜਦੋਂ 1947 ਤੋਂ ਪਹਿਲਾਂ ਜਾਂ ਹੁਣ ਤੱਕ ਵੀ ਉਹਨਾਂ ਨੇ ਆਪਣੇ ਦਫ਼ਤਰਾਂ ਦੇ ਤੱਕ ਇਹ ਝੰਡਾ ਨਹੀਂ ਤੇ ਉੱਥੇ ਝੰਡਾ ਨਹੀਂ ਚਲਾਇਆ। ਹੁਣ ਕਹਿ ਰਹੇ ਵੀ ਸਾਨੂੰ ਤਿਰੰਗੇ ਨਾਲ ਕੋਈ ਵੀ ਇਤਰਾਜ਼ ਨਹੀਂ ਹੈ, ਸਾਨੂੰ ਕੋਈ ਵੀ ਅਸੀਂ ਮਾਇੰਡ ਨਹੀਂ ਕਰਦੇ ਤਿਰੰਗਾ ਚਲਾਉਣ ਵਾਸਤੇ। ਲੋਕਾਂ ਨੂੰ ਰਾਸ਼ਟਰਵਾਦ ਦੀ ਗੱਲ ਕਰ ਰਹੇ ਆ, ਇਸ਼ੂ ਤਾਂ ਬਹੁਤ ਨੇ ਆਪਣੇ ਡਿਸਕਸ ਕਰਨ ਵਾਲੇ। ਇੱਕ ਪਾਸੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਜੇ ਉਹ ਸਿੱਖ ਆਪਣੇ ਰਾਸ਼ਟਰ ਦੀ ਗੱਲ ਕਰਦੇ ਸਿੱਖ ਅੱਤਵਾਦੀ ਬਣ ਜਾਂਦੇ। ਇੰਨੇ ਕੁ ਮੁੱਦੇ ਨੇ, ਇੰਨੇ ਕੁ ਇਸ਼ੂ ਨੇ ਜਿਹੜੇ ਦਿਨ ਰਾਤ 24 ਘੰਟੇ ਵਿਚਾਰੇ ਜਾ ਸਕਦੇ ਨੇ। ਗੱਲ ਐਟ ਦੇ ਐਂਡ ਜਦੋਂ ਵੋਟਾਂ ਦੀ ਚੱਲਦੀ ਆ, ਵੋਟਾਂ ਦੀ ਗੱਲ ਕਰਨ ਵਾਲਾ ਵੀ ਅੱਤਵਾਦੀ, ਤੇ ਆਪਾਂ ਮੀਡੀਆ ਤੇ ਮੇਰੇ ਖਿਆਲ ਕੱਲ ਨੂੰ ਗੱਲਬਾਤ ਕਰਾਂਗੇ। ਹੁਣ ਤਾਂ ਆਪਣਾ ਸਮਾਂ
ਹੈਗਾ ਨੀ ਜੀ, ਸਾਡੇ ਕੋਲ
5-6 ਮਿੰਟ ਨੇ, ਬਾਕੀ
5-6 ਮਿੰਟ ਨੇ। ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ
ਇੱਥੇ ਕੌਮ ਦੀ ਗੱਲ ਕਰਦਾ, ਕਿਸੇ ਇਸ਼ੂ 'ਤੇ ਗੱਲ ਕਰਦਾ, ਉਹਨੂੰ ਵੀ ਅੱਤਵਾਦ ਦੇ ਨਾਲ ਜੋੜ ਦਿੱਤਾ ਜਾਂਦਾ। ਜੇ ਕੋਈ ਰੈਫਰੈਂਡਮ ਦੀ ਗੱਲ ਕਰਦਾ, ਉਹਨੂੰ ਵੀ ਅੱਤਵਾਦ ਦੇ ਨਾਲ ਜੋੜ ਦਿੱਤਾ ਜਾਂਦਾ। ਪਰ ਸਭ ਕੁਝ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਜਿਹੜਾ ਹੈ, ਕਹਿ ਲਓ ਜਾਂ ਪੰਜਾਬ ਦੀ ਗੱਲ ਆ ਜਾਂ ਪੰਥ ਦੀ ਗੱਲ ਆ, ਕੌਮ ਦੀ ਗੱਲ ਆ, ਪੰਜਾਬ ਦੀ ਪੋਲੀਟਿਕਸ ਦੇ ਵਿੱਚ ਇੰਨਾ ਕੁ ਉਭਾਰ ਆ ਚੁੱਕਾ, ਉਹ ਤੁਸੀਂ ਆਉਣ ਵਾਲੇ ਸਮੇਂ ਵਿੱਚ ਦੇਖੋਗੇ। ਮੇਰੇ ਖਿਆਲ 'ਚ ਜਦੋਂ 18 ਸਤੰਬਰ ਨੂੰ ਲੋਕੀ ਵੋਟਾਂ ਪਾਉਣ ਜਾਣਗੇ ਤਾਂ ਲੋਕਾਂ ਦੇ ਵਿੱਚ ਇੱਕ ਰੋਹ ਹੋਏਗਾ। ਜਿਸ ਤਰ੍ਹਾਂ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਨੇ ਬਹੁਤ ਵੱਡੀ ਗਿਣਤੀ 'ਚ ਵੋਟਾਂ ਪਾਈਆਂ, ਅਤੇ ਜਿਸ ਤਰ੍ਹਾਂ ਦੀਪ ਸਿੱਧੂ ਦੀ ਗੱਲ ਸੀਗੀ ਜਾਂ ਸਿੱਧੂ ਮੂਸੇਵਾਲੇ, ਸਿੱਧੂ ਮੂਸੇਵਾਲੇ ਨੂੰ ਮੈਂ ਕਦੇ ਨਹੀਂ ਸੁਣਿਆ ਸੀ, ਪਰ ਜਦੋਂ ਉਹਨੂੰ ਸੋਵਰਟੀ ਦੀ ਗੱਲ ਕੀਤੀ ਤਾਂ ਸਿਸਟਮ ਨੂੰ ਉਹ ਹਜ਼ਮ ਨਹੀਂ ਹੋਈ।
ਜੀ ਬਿਲਕੁਲ
ਸਾਹਿਬ, ਜਿਸ ਤਰ੍ਹਾਂ ਭਾਅ ਜੀ ਤੁਸੀਂ ਤਾਂ ਆਪ ਉੱਥੋਂ ਆਏ, 31 ਦਸੰਬਰ ਦਾ ਦਿਨ ਤੁਸੀਂ ਚੁਣਿਆ, ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, ਉਸ ਤੋਂ ਬਾਅਦ 10 ਦਸੰਬਰ ਦਾ ਜਨੇਵਾ ਲਈ ਚੁਣਿਆ, ਅਤੇ 18 ਸਤੰਬਰ ਦਾ 18 ਸਤੰਬਰ 2014 'ਚ ਸਕੋਟਲੈਂਡ ਦਾ ਰੈਫਰੈਂਡਮ ਹੋਇਆ ਸੀ ਜਿਹੜਾ ਇੰਗਲੈਂਡ ਦੇ ਵਿੱਚ ਆ। ਸੋ ਮੇਰੇ ਹਿਸਾਬ ਨਾਲ ਇਹ ਵੀ ਇੱਕ ਹਿਸਟਰੀ ਕੁਦਰਤੀ, ਚਲੋ ਤੁਸੀਂ ਤਾਂ ਉੱਦਾਂ ਹੀ ਸ਼ਾਇਦ ਚੁਣਿਆ ਵੀ, ਪਰ ਮੈਨੂੰ ਤਾਂ ਲੱਗਦਾ ਤੁਸੀਂ ਕੁਝ ਸੋਚ ਕੇ ਹੀ ਚੁਣਦੇ ਆ। ਸੋ ਇਹ ਸਾਰਾ ਠੀਕ ਹੈ, ਅਤੇ ਕੱਲ੍ਹ ਨੂੰ ਜਿਹੜਾ ਟਾਈਮ ਤੁਹਾਡਾ ਉਹ ਵੀ ਤੁਹਾਡੇ ਸਾਹਮਣੇ ਆ, ਅਤੇ ਬਾਕੀ ਤੁਸੀਂ ਇਹ ਵੀ ਦੱਸ ਦਿਓ ਵੀ ਅਸੀਂ ਗਾਂਹ ਵੀ ਅਗਲੇ ਵੀਕਐਂਡ ਸਾਡੇ ਟਾਈਮਿੰਗ ਰਿਪੀਟ ਹੋਈ ਜਾਏ।
ਬਿਲਕੁਲ ਜੀ, ਹਰ ਸ਼ਨੀਵਾਰ 5 ਤੋਂ 6 ਪੋਲੀਟਿਕਸ ਪੰਜਾਬ ਜਿਹੜਾ 770 AM 'ਤੇ ਚੱਲੇਗਾ, ਅਤੇ ਨਾਲ ਦੀ ਨਾਲ ਐਤਵਾਰ ਨੂੰ 1 ਤੋਂ 2 ਵਜੇ ਤੱਕ ਚੱਲੇਗਾ। ਅਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਖਾਸ ਗੱਲਬਾਤ ਹੋਵੇਗੀ, ਕੈਨੇਡਾ ਦੇ ਵੈਨਕੂਵਰ ਦੇ ਦੋ ਪੱਤਰਕਾਰ ਜਿਨ੍ਹਾਂ ਦੇ ਨਾਂ ਗੁਰਪ੍ਰੀਤ ਸਿੰਘ ਨੇ, ਉਹਨਾਂ ਨੂੰ ਭਾਰਤ ਦੇ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਸੁਸ਼ੀਰ ਚੌਧਰੀ ਵੱਲੋਂ ਛਾਪੇ ਇੱਕ ਆਰਟੀਕਲ ਵਿੱਚ ਮਲਕ ਦੇ ਕਤਲ ਦੇ ਸਬੰਧ ਦੇ ਵਿੱਚ ਸਸਪੈਕਟ ਕਰਕੇ ਉਹਨਾਂ ਨੇ ਉਹਨਾਂ ਨੂੰ ਲਿਖਿਆ। ਸੋ ਉਹਨਾਂ ਦੇ ਉੱਤੇ ਵੀ ਗੱਲਬਾਤ ਕੱਲ੍ਹ ਨੂੰ ਭੁੱਖ ਦਾ ਮੁੱਦਾ ਰਹੇਗਾ। ਸੋ ਨਾਲ ਦੀ ਨਾਲ ਜਾਣਕਾਰੀ ਜਿਹੜੀ ਆ ਉਹ ਇਹੀ ਆ ਵੀ 18 ਸਤੰਬਰ ਨੂੰ ਖਾਲਿਸਤਾਨ ਦੀਆਂ ਵੋਟਾਂ ਟੋਰਾਂਟੋ 'ਚ ਪੈਣੀਆਂ। ਤੁਸੀਂ ਹਾਂ ਵਾਲੇ ਹੋ, ਤੁਸੀਂ ਨਾ ਵਾਲੇ ਹੋ, ਤੁਸੀਂ ਕਨਫਿਊਜ਼ਡ ਹੋ, ਯੂ ਆਰ ਨਾਟ ਮੇਕ ਸ਼ੋਰ ਵਟ ਟੂ ਡੂ, ਕਮ ਟੂ ਦਾ ਪੋਲਿੰਗ ਸਟੇਸ਼ਨ ਐਂਡ ਵੋਟ। ਪੋਲਿੰਗ ਸਟੇਸ਼ਨ ਦੀ ਜਿਹੜੀ ਲੋਕੇਸ਼ਨ ਆ ਉਹ ਆਉਣ ਵਾਲੇ 15 ਅਗਸਤ ਨੂੰ ਜਿਹੜੀ ਆ ਐਲਾਨ ਦਿੱਤੀ ਜਾਵੇਗੀ। ਸੋ ਸਮਾਂ ਸਾਡਾ ਜਿਹੜਾ ਆ ਉਹ ਤਕਰੀਬਨ ਸਮਾਪਤੀ 'ਤੇ ਆ, ਸਾਡੇ ਕੋਲ ਇੱਕ ਮਿੰਟ ਦਾ ਸਮਾਂ ਆ ਜੀ। ਸੁਖਦੇਵ ਸਿੰਘ ਜੀ, 10 ਸੈਕਿੰਡ ਤੁਹਾਡੇ ਕੋਲ ਨੇ।
ਹਾਂਜੀ ਹਾਂਜੀ, ਚਲੋ ਜਿੰਨਾ ਵੀ ਸਮਾਂ ਤੁਸੀਂ ਕੱਢ ਕੇ ਇਸ ਰੇਡੀਓ ਨੂੰ ਸੁਣਿਆ, ਕੱਲ੍ਹ ਨੂੰ ਵੀ 1 ਤੋਂ 2 ਅਤੇ ਹੋਰ ਵੀ ਸਮੇਂ ਸਮੇਂ ਜ਼ਰੂਰ ਸੁਣਿਆ ਕਰੋ, ਅਤੇ ਸਾਡੀ ਅਰਦਾਸ ਵੀ ਆ ਅਤੇ ਅਸੀਂ ਆਪਣੀ ਕੌਮ ਲਈ, ਪੰਥ ਲਈ ਗੱਲਬਾਤ ਕਰਦੇ ਰਹੀ ਜੀ। ਹਾਂਜੀ ਢਿੱਲੋਂ ਸਾਹਿਬ,
ਬਿਲਕੁਲ ਜੀ, ਇੱਕ ਲਾਈਨਾਂ ਕਿਸੇ ਨੇ ਲਿਖਿਆ ਸੀ ਜਰਨੈਲ ਹਰੀ ਸਿੰਘ ਨਲਵੇ ਦੀ ਮੌਤ 'ਤੇ ਵੀ, ਮੇਰਾ ਮੂੰਹ ਕਾਬਲਵਾਦ ਰੱਖਣਾ ਜਦੋਂ ਲਾਂਬੂ ਲਾਉਣਾ, ਮੇਰਾ ਹੱਥੀਂ ਪਰਕਿਆ ਖੰਡਾ ਮੇਰੇ ਨਾਲ ਟਿਕਾਉਣਾ, ਕਿਉਂਕਿ ਸ਼ਾਸਤਰ ਬਾਜੋਂ ਸੂਰਮਾ ਕਿਸ ਕੰਮ ਹੈ ਆਉਣਾ। ਜਿਹੜਾ ਮੂੰਹ ਕਾਬਲ ਵੱਲ ਰੱਖਣਾ ਕਿਹਾ ਸੀਗਾ, ਉਹ ਕਿਹਾ ਸੀ ਮੂੰਹ ਕਾਬਲ ਵੱਲ ਰੱਖਣਾ। ਸੋ ਮੂੰਹ ਹੁਣ ਤੁਸੀਂ ਵੋਟਿੰਗ ਬੂਥ ਵੱਲ ਰੱਖਣਾ ਅਤੇ ਆ ਕੇ ਉੱਥੇ ਵੋਟ ਪਾਉਣੀ ਆ ਸਾਰਿਆਂ ਨੇ, ਅਤੇ ਸਾਡੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਉੱਥੇ ਤੁਸੀਂ ਪਹੁੰਚੋ ਜੀ। ਹਾਂਜੀ
ਜੀ ਬਿਲਕੁਲ,
ਲਓ ਜੀ ਫਤਿਹ ਸਾਂਝੀ ਕਰ ਲਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਹਰਿਆਣਾ ਕੇ ਅੰਦਰ ਹਮਾਰੀ ਸਰਕਾਰ ਆ ਗਈ 2025 ਮੇਂ, ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗੇ, ਇਹ ਹਮਾਰਾ ਵਾਅਦਾ ਹੈ। ਕਾਰਨ
Sudamusia, baby. Yeah.
Mercy.
Sanu sada pichho karte sada laana de dio. Oh, Chandigarh hai Himachal te Haryana de dio.
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
UK, Switzerland, ate Italy to baad, Khalistan referendum diyan votaan da agla pada, Canada. Canada vich Khalistan referendum diyan votaan da pehla center 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਵਿੱਚ ਲੱਗੇਗਾ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666।
कनेडियन स्पोर्ट्स एंड रिक्रिएशन मार्केटिंग की जानिब से पेशे खिदमत है फंटास्टिक फैमिली फन फेस्टिवल एक बार फिर आ रहा है आपके शहर ब्रैम्पटन में और साथ ला रहा है तरह तरह के चटखारेदार खाने बच्चों के खेल झूले मुकाबले लाइव शोज ओपन एयर बाजार शायकीने क्रिकेट के लिए अजीम शान क्रिकेट टूर्नामेंट और बहुत कुछ जबरदस्त तफरी और दाखिला बिल्कुल मुफ्त ऑन अगस्त 26th, 27th and 28th एट CAA सेंटर ब्रैम्पटन मजीद मालूमात और फ्री रजिस्ट्रेशन के लिए विजिट करें fantasticfest.com
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL because we care Quick Truck Lube!